ਉਸ ਸੰਗਤਾਂ ਨੂੰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੁਆਰਾ ਆਪ ਜੀ ਨੂੰ ਸਤਿਗੁਰਾਂ ਦੇ ਉਪਦੇਸ਼ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ। ਇੱਕ ਗੱਡੀ ਜਿਸ ਦਾ ਨੰਬਰ PM740D ਅਲਟਮਾ ਕਾਰ ਹੈ, ਗਲਤ ਪਾਰਕ ਕੀਤੀ ਹੋਈ ਹੈ। ਪਲੀਜ਼ ਕਿਰਪਾ ਕਰਕੇ ਇਹ ਕਾਰ ਮੂਵ ਕਰ ਦਿਓ। ਕਿਰਪਾ ਕਰੋ, ਆਪਣਾ ਧਿਆਨ ਆਪ ਰੱਖੋ ਅਤੇ ਗੱਡੀਆਂ ਜਿਹੜੀਆਂ ਸਹੀ ਤਰੀਕੇ ਨਾਲ ਪਾਰਕ ਕਰੋ ਤਾਂ ਕਿ ਦੂਜੇ ਨੂੰ ਤਕਲੀਫ ਨਾ ਹੋਵੇ। ਆਸ ਹੈ ਕਿ ਇੱਕੋ ਵਰਗਿਆਂ ਇਹ ਬੇਨਤੀ ਆਪ ਜ਼ਰੂਰ ਪ੍ਰਵਾਨ ਕਰੋਗੇ। ਆਪ ਸਭਨਾਂ ਦਾ ਧੰਨਵਾਦ ਹੋਵੇਗਾ। ਕੁਛ ਪਿੱਛੇ ਪੱਕੇ ਥਾਂ 'ਤੇ ਆਪਾਂ ਬੈਠਣ ਵਾਸਤੇ ਅਰੇਂਜ ਕੀਤਾ ਹੈ, ਪਰ ਜਿਹੜੇ ਬਜ਼ੁਰਗ ਕਿਸੇ ਨੂੰ ਗੋਡਿਆਂ ਦੀ ਪ੍ਰੋਬਲਮ ਜਾਂ ਕੋਈ ਹੋਰ ਜਿਹੜੇ ਲੋੜਵੰਦ ਜਿਹੜੇ ਨਹੀਂ ਬੈਠ ਸਕਦੇ ਪੱਕੇ ਥਾਂ 'ਤੇ, ਉਹਨਾਂ ਵਾਸਤੇ ਕੁਛ ਚੇਅਰਾਂ ਪਿੱਛੇ ਰੱਖੀਆਂ ਹਨ। ਸਿਰਫ ਲੋੜਵੰਦ ਹੀ ਉਹ ਚੇਅਰਾਂ ਦਾ ਵਰਤੋਂ ਕਰਨ, ਕੋਈ ਹੋਰ ਜਿਹੜੇ ਥੱਲੇ ਬੈਠ ਸਕਦੇ ਆ ਕਿਰਪਾ ਕਰਕੇ ਥੱਲੇ ਬੈਠੋ, ਉਹ ਚੇਅਰਾਂ ਨਾ ਵਰਤਣ ਦੀ ਕਿਰਪਾਲਤਾ ਕਰਨ ਜੀ। ਜਿਹੜੇ ਵੀਰ ਭੈਣ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਹੋ, ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਆਪਣੇ ਕੋਲ ਬਿਠਾਓ, ਕਿਉਂਕਿ ਪਾਰਕਿੰਗ ਲਾਟ ਦੇ ਵਿੱਚ ਜਿਸਲੇ ਬੱਚੇ ਦੌੜੇ ਭੱਜੇ ਫਿਰਦੇ ਹਨ, ਖੇਡਦੇ ਹਨ, ਤਾਂ ਉੱਥੇ ਕਿਤੇ ਕਾਰਾਂ ਆਉਂਦੀਆਂ ਹਨ, ਐਕਸੀਡੈਂਟ ਕੋਈ ਸੱਟ ਲੱਗਣ ਦਾ ਡਰ ਹੈ। ਇਸ ਕਰਕੇ ਆਪਣੇ ਬੱਚਿਆਂ ਨੂੰ ਆਪ ਲੁੱਕ ਆਫਟ ਕਰੋ। ਆਸ ਹੈ ਕਿ ਇਹ ਵੀ ਬੇਨਤੀ ਪ੍ਰਵਾਨ ਕਰੋਗੇ। ਥੋੜ੍ਹਾ ਥੋੜ੍ਹਾ ਨੇੜੇ ਹੋ ਕੇ ਬੈਠੋ, ਅਤੇ ਜਿਹੜੇ ਕਿਸੇ ਵੀਰ ਭੈਣ ਨੂੰ ਜ਼ਰੂਰੀ ਜਾਣਾ ਹੈ ਤਾਂ ਕਿਰਪਾ ਕਰੋ ਉਹ ਪਿੱਛੇ ਜਾ ਬੈਠੇ, ਤਾਂ ਕਿ ਜਦੋਂ ਤੁਸੀਂ ਜਾਂਦੇ ਹੋ ਤਾਂ ਦੂਸਰੀ ਸੰਗਤ ਨੂੰ ਡਿਸਟਰੈਕਸ਼ਨ ਨਾ ਹੋਵੇ। ਆਸ ਹੈ ਕਿ ਇਹ ਵੀ ਬੇਨਤੀ ਪ੍ਰਵਾਨ ਕਰੋਗੇ। ਸੋ ਹੁਣ ਮੈਂ ਬਹੁਤਾ ਹੋਰ ਸਮਾਂ ਨਾ ਲਵਾਂ, ਬੇਨਤੀ ਕਰਾਂਗਾ ਸੋ ਸਾਡੇ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਆਪ ਜੀ ਦੇ ਨਾਲ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਰੇ ਰਲ ਕੇ ਪੜੇ ਸੱਜਣ ਪੁਰਖ ਸਤ ਗੁਰ ਮੇਰਾ ਪੂਰਾ ਸੱਜਣ ਪੁਰਖ ਸਤ ਤੁਰ ਮੇਰਾ ਪੂਰਾ ਤਿਸ ਬਿਨ ਅਵਰ ਨ ਜਾਣਾ ਮਾਤ ਪਿਤਾ ਭਾਈ ਸੁਤ ਕੰਧਤ ਜੀ ਪ੍ਰਾਨ ਮਨ ਪਾਣਾ ਰਾ ਜੀ ਪ੍ਰਾਨ ਮਨ ਪਾਣਾ ਸੱਜਣ ਪੁਰਖ ਸਤ ਗੁਰ ਮੇਰਾ ਪੂਰਾ ਇਸ ਬਿਨ ਅਵ ਨਾ ਜਾਣਾ ਮਾਤ ਪਿਤਾ ਭਾਈ ਸੁਤ ਬੰਧਤ ਜੀ ਪੁਰਖ ਸਤ ਗੁਰ ਮੇਰਾ ਪੂਰਾ ਸੱਜਣ ਪੁਰਖ ਸਤ ਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣਾ ਮਾਂ ਪਿਤਾ ਭਾਈ ਸੁਤ ਬੰਧਤ ਪ੍ਰਾਨ ਮਨ ਪਾਣਾ ਜੀ ਪ੍ਰਾਨ ਮਨ ਪਾਣਾ ਸਜਣ ਪੁਰਖ ਸੰਤ ਹੋਗੇ ਸਤ ਗੁਰ ਮੇਰਾ ਪੂਰਾ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਤਿਸ ਬਿਨ ਅਵਰ ਨ ਜਾਣਾ ਮਾਤ ਪਿਤਾ ਭਾਈ ਸੁਤ ਬੰਦਪ ਜੀ ਪ੍ਰਾਨ ਮਨ ਬਿਨ ਅਵਰ ਨਾ ਜਾਣਾ ਪਿਤਾ ਸੁਤ ਬੰਦਤ ਜੀ ਬਿਨ अवर ना जाना मात पिता भाई सुत बंदत जी प्राण मन पाना सत दूर मेरा पूरा इस बिन अवर ना जाना आई सुत संदप की प्राण मन भाराम की प्राण मन सज्जन पुरख सत गुर मेरा पूरा तिस बिन अवर न जाना मात पिता भाई सुत बंधत जी प्राण मन पाना राम जी प्राण मन सत गुर मेरा पूरा साजन पुरख सत गुर मेरा पूरा इस बिन अब ना जाना मात पिता भाई सुत बंधत जी प्राण मन पाना रा Thank you.
ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਅੱਜ ਆਪਾਂ ਤੀਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਦੂਰੋਂ ਨੇੜਿਓਂ ਚੱਲ ਕੇ ਇਸ ਸਥਾਨ ਉੱਤੇ ਸਾਰੇ ਵੀਰ ਭਰਾ ਭੈਣਾਂ ਮਾਤਾਵਾਂ ਬੱਚੇ ਪਹੁੰਚ ਰਹੇ ਹੋ। ਵੀਕੈਂਡ ਹੋਣ ਕਰਕੇ ਕੱਲ੍ਹ ਨਾਲੋਂ ਸੰਗਤ ਜ਼ਿਆਦਾ ਹੋਏਗੀ, ਤਾਂ ਕਰਕੇ ਇਸ ਹਿਸਾਬ ਨਾਲ ਬੈਠੀ ਜਾਈਏ ਵੀ ਸਾਰਿਆਂ ਨੂੰ ਬੈਠਣ ਨੂੰ ਜਗ੍ਹਾ ਮਿਲ ਸਕੇ। ਪ੍ਰਬੰਧਕ ਵੀਰਾਂ ਨੇ ਬੜਾ ਵੱਡਾ ਇੰਤਜ਼ਾਮ ਕੀਤਾ ਹੈ, ਪ੍ਰਬੰਧ ਕੀਤਾ ਹੈ, ਵੱਧ ਤੋਂ ਵੱਧ ਸੰਗਤ ਜਿਹੜੀ ਹੈ ਇਸ ਪੰਡਾਲ ਵਿੱਚ ਸਮਾ ਸਕੇ, ਬੈਠ ਸਕੇ, ਅਤੇ ਆਪਾਂ ਸਾਰੇ ਇਹਦੇ ਵਿੱਚ ਸਹਿਯੋਗ ਦੇਈਏ। ਡਿਸਿਪਲਿਨ 'ਚ ਰਹਿਣਾ ਬੜਾ ਲਾਜ਼ਮੀ ਹੁੰਦਾ ਹੈ। ਡਿਸਿਪਲਿਨ ਹੀ ਅਸੀਂ ਸਿੱਖਣ ਵਾਸਤੇ ਆਉਂਦੇ ਹਾਂ। ਸਾਡੇ ਗੁਰੂ ਸਾਹਿਬ ਨੇ ਸਾਡੀ ਜ਼ਿੰਦਗੀ ਦੀ ਕੋਈ ਲੈਅ ਹੋਵੇ, ਕੋਈ ਸੁਰਤਾਲ ਹੋਵੇ, ਇਹਦੇ 'ਤੇ ਬੜਾ ਜ਼ੋਰ ਦਿੱਤਾ। ਅਤੇ ਜੇ ਬੇਤਾਲੇ ਹੋਏ ਫਿਰਾਂਗੇ, ਬੇਸੁਰੇ ਹੋਏ ਫਿਰਾਂਗੇ, ਫਿਰ ਬੇਰਸੀ ਹੋ ਜਾਏ। ਬੇਸੁਰਾ ਜਿੱਥੇ ਹੈ ਉੱਥੇ ਬੇਰਸੀ ਆ ਵੀ। ਬੇਤਾਲਾ ਜਦੋਂ ਹੋਵੇ ਨਾ, ਕੀਰਤਨ ਬੇਤਾਲਾ ਹੋ ਜਾਏ ਤਾਂ ਬੇਰਸਾ ਹੋ ਜਾਂਦਾ, ਆਵਾਜ਼ ਬੇਸੁਰੀ ਹੋਵੇ ਤਾਂ ਬੇਰਸੀ ਹੋ ਜਾਂਦੀ। ਜ਼ਿੰਦਗੀ ਜਦੋਂ ਬੇਤਾਲੀ ਹੁੰਦੀ ਹੈ ਫਿਰ ਬੇਰਸੀ ਹੋ ਜਾਂਦੀ। ਬੇਤਾਲੇ ਆ ਨਾ ਜਦੋਂ ਆਪਾਂ, ਉਦੋਂ ਬੇਸੁਰੇ ਬੇਰਸੇ। ਜਿਹੜੇ ਵੀ ਕਹਿੰਦੇ ਸਾਡੀ ਜ਼ਿੰਦਗੀ 'ਚ ਕੋਈ ਰਸ ਨਹੀਂ, ਸਾਡੀ ਜ਼ਿੰਦਗੀ 'ਚ ਕੋਈ ਆਨੰਦ ਨਹੀਂ, ਸਾਡੀ ਜ਼ਿੰਦਗੀ 'ਚ ਕੋਈ ਖੇੜਾ ਨਹੀਂ, ਕਿਵੇਂ ਆਵੇ? ਕਿਤੇ ਨਾ ਕਿਤੇ ਅਸੀਂ ਖੁਦ ਹੀ ਬੇਤਾਲੇ ਹੋਏ, ਕਿਤੇ ਨਾ ਕਿਤੇ ਸਾਡੀ ਗਲਤੀ ਹੋਣੀ, ਕਿਤੇ ਨਾ ਕਿਤੇ ਸਾਨੂੰ ਇਹਦੀ ਜ਼ਿੰਮੇਵਾਰੀ ਚੁੱਕਣੀ ਪੈਣੀ। ਭਾਵੇਂ ਅੱਜ ਚੁੱਕ ਲਓ, ਭਾਵੇਂ ਕਦੇ ਠਹਿਰ ਕੇ ਸੋਚ ਲਿਓ, ਪਰ ਇਹਦੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਸਾਨੂੰ ਚੱਕਣੀ ਪੈਣੀ ਹੈ ਵੀ ਜੇ ਬੇਰਸੇ ਹਾਂ ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਜ਼ਿੰਦਗੀ ਨੂੰ ਬੇਤਾਲਿਆ ਕਰ ਲਿਆ, ਕੁਛ ਗਲਤੀਆਂ ਹੋਈਆਂ ਜਿਸ ਕਰਕੇ ਪਰੇਸ਼ਾਨ ਦੁਖੀ। ਫਿਰ ਅਗਲਾ ਸਵਾਲ ਆ ਜਾਂਦਾ ਵੀ ਦੁੱਖ ਤੇ ਮੈਂ ਤੇ ਕਰ ਨਹੀਂ ਰਿਹਾ, ਆਲੇ ਦੁਆਲੇ ਤੋਂ ਮੈਨੂੰ ਮਿਲ ਰਹੇ ਆ। ਫਿਰ ਸਿਆਣੇ ਕਹਿੰਦੇ ਕੰਡੇ ਨਹੀਂ ਚੁਗੇ ਜਾਣੇ, ਤੂੰ ਆਪ ਜੁੱਤੀ ਪਾ ਲਾ। ਇਹਦਾ ਮਤਲਬ ਸਾਡੇ ਕੋਲ ਇੰਨੀ ਕੁ ਸਮਝ ਨਹੀਂ ਹੈ ਵੀ ਦੁੱਖਾਂ ਦਾ ਮੁਕਾਬਲਾ ਕਿੱਦਾਂ ਕਰਨਾ। ਦੁੱਖ ਖਤਮ ਹੋ ਜਾਣਗੇ, ਅੱਜ ਤੱਕ ਹੋਇਆ ਕਿਤੇ? ਕਿਸੇ ਪੈਗੰਬਰ ਦਾ, ਕਿਸੇ ਪੀਰ ਅਵਤਾਰ ਦਾ, ਕਿਸੇ ਗੁਰੂ ਦਾ ਨਾਂ ਲਓ ਜਿਹਨੂੰ ਜ਼ਿੰਦਗੀ 'ਚ ਕੋਈ ਦੁੱਖ ਨਾ ਆਇਆ ਹੋ, ਜਿਹਦੇ 'ਤੇ ਕੋਈ ਪਰੇਸ਼ਾਨੀ ਨਾ ਆਈ ਹੋ। ਸਗੋਂ ਜਿਸ ਦੀ ਜ਼ਿੰਦਗੀ 'ਚ ਜ਼ਿਆਦਾ ਪਰੇਸ਼ਾਨੀਆਂ ਆਈਆਂ, ਅਸਲ 'ਚ ਅਸੀਂ ਗੁਰੂ ਮਹਾਤਮਾ ਆਗੂ ਵਧੀਆ ਮੰਨਦੇ ਹੀ ਉਹਨੂੰ ਆ। ਤੁਸੀਂ ਨੋਟ ਕਰਕੇ ਵੇਖੋ, ਜਿਹਦੀ ਜ਼ਿੰਦਗੀ ਵਿੱਚ ਕੋਈ ਪਰੇਸ਼ਾਨੀ ਨਾ ਹੀ ਹੋਵੇ, ਨਾ ਲਓ ਉਹਦਾ ਵੀ ਕੋਈ ਪੈਗੰਬਰ ਇੱਦਾਂ ਦਾ ਹੋਇਆ ਹੈ, ਕੋਈ ਗੁਰੂ ਪੀਰ ਇੱਦਾਂ ਦਾ ਹੋਇਆ। ਇੱਥੇ ਲੋਕੀ ਨਾ ਸੰਕਟ ਮੋਚਨ ਦੇ ਸ਼ਬਦ ਪੜ੍ਹਦੇ, ਸੰਕਟ ਮੋਚਨ ਦੇ ਨਾਂ 'ਤੇ ਪੋਥੀਆਂ ਛਪ ਗਈਆਂ। ਅਖੇ ਜੀ ਇਹਦੇ ਨਾਲ ਕੀ ਹੁੰਦਾ ਹੈ? ਕਹਿੰਦੇ ਜੀ ਸੰਕਟ ਦੂਰ ਹੋ ਜਾਂਦਾ ਪਾਠ। ਇੱਕ ਸ਼ਬਦ ਮੈਂ ਪੜ੍ਹੀ ਜਾਂਗਾ 500 ਵਾਰੀ ਪੜ੍ਹੋ, ਬਾਬਾ ਜੀ ਨੇ ਦੱਸਿਆ ਹੈ 5000 ਵਾਰੀ ਪੜ੍ਹੋ, 5 ਲੱਖ ਵਾਰੀ ਇਹ ਪਾਠ ਕਰੋ ਤੇ ਤੁਹਾਡਾ ਸੰਕਟ ਆਪਣੇ ਆਪ ਦੂਰ ਹੋ ਜਾਏਗਾ। ਇਹ ਸਾਡੇ 'ਚ ਇਹ ਦਿੱਤਾ ਜਾਂਦਾ, ਦੱਸਿਆ ਜਾਂਦਾ ਸਾਨੂੰ ਵੀ ਆਹ ਪਾਠ ਕਰ ਲੈ, ਤੇਰਾ ਸੰਕਟ ਦੂਰ ਹੋ ਜਾਏ। ਤੇ ਇੱਕ ਵੀਰ ਨੂੰ ਮੈਂ ਪੁੱਛਿਆ, ਮੈਂ ਕਿਹਾ ਉਹ ਸ਼ਬਦ ਜਿਹੜਾ ਹੈ ਕਿਸ ਗੁਰੂ ਦਾ, ਜਿਹੜਾ ਸ਼ਬਦ ਤੂੰ 5 ਲੱਖ ਵਾਰੀ ਪੜ੍ਹਨਾ ਹੈ ਉਹ ਕਿਸ ਪਾਤਸ਼ਾਹ ਦਾ ਉਚਾਰਿਆ ਹੋਇਆ, ਕਿਸੇ ਭਗਤ ਸਾਹਿਬ ਦਾ ਹੈ ਜਾਂ ਕਾਹਦਾ ਹੈ? ਉਹ ਕਹਿੰਦਾ ਜੀ ਪੰਚਮ ਪਾਤਸ਼ਾਹ ਦਾ ਸ਼ਬਦ ਹੈ। ਤਾਂ ਮੈਂ ਹੱਸ ਪਿਆ, ਮੈਂ ਕਿਹਾ ਜਿਹਨਾਂ ਦਾ ਸ਼ਬਦ ਪੜ੍ਹ ਕੇ ਤੂੰ ਸੰਕਟ ਖਤਮ ਕਰਨ ਦੀਆਂ ਗੱਲਾਂ ਕਰਦਾ ਹੈ, ਕੀ ਉਹਨਾਂ ਦੀ ਜ਼ਿੰਦਗੀ 'ਚ ਸੰਕਟ ਨਹੀਂ ਆਏ? ਕੀ ਗੁਰੂ ਅਰਜਨ ਦੇਵ ਜੀ ਦੀ ਜ਼ਿੰਦਗੀ 'ਚ ਸੰਕਟ ਨਹੀਂ ਆਏ? ਜਿਹੜੇ ਬਾਣੀ ਉਚਾਰਦੇ ਹੈ ਕੀ ਤਕਲੀਫਾਂ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਆਈਆਂ? ਇਹ ਕਿੱਥੇ ਭੁਲੇਖਾ ਪੈ ਗਿਆ ਵੀ ਸਰੀਰਕ ਸੰਕਟ ਹੈ, ਪਰੇਸ਼ਾਨੀਆਂ ਜਿਹੜੀਆਂ ਇਹ ਆਉਣੋਂ ਹਟ ਜਾਣਗੀਆਂ? ਇਹ ਨਾ ਅੱਜ ਤੱਕ ਹੋਇਆ ਤੇ ਨਾ ਹੋਣਾ ਹੈ।
ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਐ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ।
ਪਹਿਰੇਦਾਰ ਮੇਰੀਆਂ ਭੈਣਾਂ ਜਾਂ ਵੀਰ ਆਪ ਨਾ ਬੋਲਣ, ਪਹਿਰੇਦਾਰ ਆਪ ਨਾ ਬੋਲਣ, ਇਸ਼ਾਰਾ ਕਰੀ ਜਾਓ, ਬਸ ਇਸ਼ਾਰਾ ਕਰੀ ਜਾਓ। ਹਾਂਜੀ ਆਪਾਂ ਹਾਜ਼ਰ ਰਹੋ, ਅੱਜ ਥੋੜ੍ਹਾ ਜਿਹਾ ਟਿਕਾ ਨਾਲ ਸੁਣ ਰਹੇ ਹੋ, ਆਪਾਂ ਗੱਲ ਕਰਨੀ ਸ਼ੁਰੂ ਕਰੀਏ। ਮੱਥਾ ਟੇਕਣ ਵਾਲੇ ਫਟਾਫਟ ਟੇਕੀ ਜਾਣ, ਆਪਾਂ ਆਪਣਾ ਧਿਆਨ ਹਾਜ਼ਰ ਰੱਖੀਏ, ਚਾਰ ਚਾਰ ਪੰਜ ਪੰਜ ਲਾਈਨਾਂ ਬਣਾ ਕੇ ਮੱਥਾ ਟੇਕੀ ਜਾਓ। ਲਓ ਜੀ ਹੁਣ ਇੱਧਰ ਸੁਣਿਓ ਵੀ ਦੁੱਖ ਤੇ ਸੁੱਖ ਇਹ ਤੇ ਕੱਪੜੇ ਨੇ, ਜਿੱਦਾਂ ਬੰਦਾ ਕੱਪੜੇ ਬਦਲਦਾ ਇਹ ਤੇ ਆਉਣੇ ਹੀ ਆਉਣੇ ਹੁੰਦੇ। ਗੱਲ ਇਹ ਨਹੀਂ ਵੀ ਦੁੱਖ ਕਿੱਡਾ ਵੱਡਾ, ਤਕਲੀਫ ਕਿੱਡੀ ਵੱਡੀ ਹੈ, ਸੰਕਟ ਕਿੱਡਾ ਵੱਡਾ। ਵੇਖਿਆ ਇਹ ਜਾਣਾ ਵੀ ਉਹ ਸੰਕਟ ਦੇ ਨਾਲ ਤੂੰ, ਤਕਲੀਫ ਨਾਲ ਤੂੰ ਡੀਲ ਕਿੱਦਾਂ ਕਰਦਾ, ਉਸ ਮੁਸ਼ਕਲ ਦੀ ਘੜੀ ਵਿੱਚ ਤੂੰ ਕਿੱਦਾਂ ਰਹਿੰਦਾ, ਇਹ ਵੇਖਿਆ ਜਾਣਾ। ਨੰਬਰ ਇਸ ਗੱਲ ਦੇ ਮਿਲਣੇ ਆ, ਤੂੰ ਕਿੰਨਾ ਕੁ ਸਿਆਣਾ ਸੀ, ਕਿੰਨਾ ਕੁ ਸਮਝਦਾਰ ਸੀ, ਮੈਂ ਕਿੰਨਾ ਕੁ ਅਕਲ ਵਾਲਾ, ਮੇਰੀ ਜ਼ਿੰਦਗੀ 'ਚ ਆਈਆਂ ਪ੍ਰੋਬਲਮਸ ਜਿਹੜੀਆਂ, ਮੁਸ਼ਕਲਾਂ ਜਿਹੜੀਆਂ, ਉਹਨਾਂ ਨਾਲ ਮੈਂ ਡੀਲ ਕਿੱਦਾਂ ਕੀਤਾ ਹੈ, ਉਦੋਂ ਪਤਾ ਲੱਗਣਾ। ਫੇਸ ਕਿੱਦਾਂ ਕਰਦਾ ਮੈਂ ਉਸ ਮੁਸ਼ਕਲ ਨੂੰ, ਉਹਦਾ ਮੁਕਾਬਲਾ ਕਰਨ ਦੀ ਤਾਕਤ ਹੈ ਮੇਰੇ ਵਿੱਚ, ਉਹ ਮੁਕਾਬਲਾ ਕਰਨ ਦੀ ਤਾਕਤ ਜਿਹੜੀ ਹੈ ਕਦੋਂ ਮਿਲਦੀ ਹੈ, ਸੁਣੋ, ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਰ। ਜਦੋਂ ਚਿੱਤ ਲੱਗ ਗਿਆ ਗਿਆਨ ਨਾਲ, ਪਰਮਾਤਮਾ ਨਾਲ, ਚੇਤਾ ਰੱਖਿਓ ਪਰਮਾਤਮਾ, ਰੱਬ ਤੇ ਸਤਿਗੁਰੂ ਇੱਕੋ ਹੀ ਗੱਲ ਹੈ, ਗੁਰ ਪਰਮੇਸ਼ਰ ਇੱਕੋ ਜਾ, ਰੱਬ ਤੇ ਸਤਿਗੁਰੂ ਇੱਕੋ ਹੀ ਹੈ। ਬਾਣੀ ਸਾਨੂੰ ਸਤਿਗੁਰੂ ਨਾਲ ਜੋੜਦੀ ਹੈ, ਰੱਬ ਨਾਲ ਜੋੜਦੀ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਇੱਕ ਵਾਰੀ ਆਪਾਂ ਪੜ੍ਹ ਲਈਏ ਫਿਰ ਥੋੜ੍ਹਾ ਜਿਹਾ ਹੋਰ ਵੀ, ਇਹ ਗੱਲ ਪੱਕੀ ਦਿਮਾਗ 'ਚ ਬਹਿਣੀ ਚਾਹੀਦੀ ਹੈ। ਬਾਣੀ ਸਾਨੂੰ ਰੱਬ ਨਾਲ ਜੋੜਦੀ ਹੈ, ਬਾਣੀ ਸਾਨੂੰ ਸਤਿਗੁਰੂ ਨਾਲ ਜੋੜਦੀ ਹੈ, ਉਹ ਸਤਿਗੁਰੂ ਜਿਹੜਾ ਸਾਰਿਆਂ ਦੀ ਸੁਰਤ ਵਿੱਚ ਉਹ ਸੱਚਾ ਗਿਆਨ ਬਣ ਕੇ ਉਹ ਅਗਵਾਈ ਕਰਦਾ, ਗਾਈਡ ਕਰਦਾ।
ਸਤਿਗੁਰ ਮੇਰਾ ਸਦਾ ਸਦਾ,
ਇਹ ਪੱਕਾ ਸੁਰਤ ਚ ਰੱਖੋ,
ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਨਾ ਆਵੇ ਨਾ ਜਾਏ, ਸਤਿਗੁਰ ਨਾ ਆਵੇ ਨਾ
ਪਰਮਾਤਮਾ ਜਿਵੇਂ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਦਾਂ ਹੀ ਸਤਿਗੁਰੂ ਸੱਚਾ ਗਿਆਨ ਸਾਡਾ ਗੁਰੂ ਦੇਹ ਹੈ ਕਿ ਸੱਚਾ ਗਿਆਨ ਹੈ ਬੋਲੋ ਸੱਚਾ ਗਿਆਨ ਅਸੀਂ ਸਰੀਰ ਨਾਲ ਜੁੜੇ ਨਹੀਂ ਦੇਹ ਨਾਲ ਜੁੜੇ ਹੋਏ ਨਹੀਂ ਦੇਹ ਨਹੀਂ ਸਾਡਾ ਗੁਰੂ ਹੈ ਗਿਆਨ ਇਸੇ ਕਰਕੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੋਇੰਦਵਾਲ ਸਾਹਿਬ 50 ਸਰੂਪ 60 ਸਰੂਪ 70 ਸਰੂਪ 100 ਸਰੂਪ ਹਰ ਹਫ਼ਤੇ ਸੰਸਕਾਰ ਕੀਤਾ ਜਾਂਦਾ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਉੱਥੇ ਨਹੀਂ ਪਹੁੰਚਦੇ ਆਪਾਂ ਚੀਕਾਂ ਨਹੀਂ ਮਾਰਦੇ ਆਪਾਂ ਰੋਂਦੇ ਨਹੀਂ ਕਿਉਂਕਿ ਸਾਨੂੰ ਪਤਾ ਵੀ ਸਾਡਾ ਗੁਰੂ ਮਰਿਆ ਨਹੀਂ ਅਸੀਂ ਕਿਹਨੂੰ ਮੰਨਦੇ ਹਾਂ ਸ਼ਬਦ ਨੂੰ ਗਿਆਨ ਨੂੰ ਤੇ ਜਿੱਦਣ ਨਵੇਂ ਸਰੂਪ ਛਪ ਕੇ ਆਉਂਦੇ ਹੈ 50 ਸਰੂਪ ਨਵੇਂ ਛਪ ਕੇ ਆਏ ਹੈ 100 ਸਰੂਪ ਨਵਾਂ ਛਪ ਕੇ ਆਉਂਦਾ ਹੈ ਉਦਣ ਆਪਾਂ ਸਾਰੇ ਖੁਸ਼ੀਆਂ ਨਹੀਂ ਮਨਾਉਂਦੇ ਭੰਗੜੇ ਨਹੀਂ ਪਾਉਂਦੇ ਕਿਉਂ ਅਸੀਂ ਕਹਿੰਦੇ ਗੁਰੂ ਜੰਮਦਾ ਥੋੜੋ ਹੈ ਸਾਡਾ ਗੁਰੂ ਨਾ ਜੰਮਦਾ ਹੈ ਨਾ ਮਰਦਾ ਇਸੇ ਕਰਕੇ ਵੇਖਦੇ ਹਾਂ ਕਦੇ ਵੀ ਸਿੱਖ ਚੀਕਾਂ ਮਾਰ ਮਾਰ ਕੇ ਰੋਂਦੇ ਹੈ ਜਾਂ ਸਿੱਖ ਹੱਸਦੇ ਹੈ ਛਾਲਾਂ ਮਾਰਦੇ ਹੈ ਕਿਉਂਕਿ ਗਿਆਨ ਨੂੰ ਗੁਰੂ ਮੰਨਦੇ ਹਾਂ ਅਸੀਂ ਸੱਚਾ ਗਿਆਨ ਹੈ ਜਿਹੜਾ ਉਹਦੇ ਸੇਵਕ ਹਾਂ ਸਿੱਖ ਸੱਚਾ ਗਿਆਨ ਸਾਰੀ ਜ਼ਿੰਦਗੀ ਲੈਂਦੇ ਰਹਿਣਾ ਸਿੱਖਦੇ ਰਹਿਣਾ ਤੇ ਸਤਿਗੁਰ ਮੇਰਾ ਸਦਾ ਸਦਾ ਰੱਬ ਪਰਮਾਤਮਾ ਸਤਿਗੁਰੂ ਉਹ ਹਰ ਜਗ੍ਹਾ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਵੇ ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਹੁਣ ਸੱਚਾ ਗਿਆਨ ਲੈ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਸੱਚਾ ਗਿਆਨ ਲੈ ਕੇ ਅੱਗੇ ਚੱਲਣਾ ਵੱਧਦੇ ਜਾਣਾ ਤਰੱਕੀ ਕਰਨੀ ਸਮਝ ਲੈ ਕੇ ਆਪਣਾ ਮਾਇੰਡ ਹੈ ਜਿਹੜਾ ਇਹਨੂੰ ਡਿਵੈਲਪ ਕਰਨਾ ਹੈ ਆਪਣੇ ਆਪ ਦਾ ਵਿਕਾਸ ਕਰਨਾ ਹੈ ਇਹਨੂੰ ਖੋਲ੍ਹਣਾ ਹੈ ਜਿੱਥੇ ਤੱਕ ਜਾਇਆ ਜਾਂਦਾ ਜਾਓ ਪਰਮਾਤਮਾ ਦਾ ਗਿਆਨ ਹਰ ਜਗ੍ਹਾ ਹੈ ਤੇ ਜਿੰਨਾ ਵੀ ਗਿਆਨ ਤੂੰ ਪ੍ਰਾਪਤ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸ਼ੁਰੂ ਕਰ ਲੈ ਰੱਬ ਦਾ ਜਿੰਨਾ ਗਿਆਨ ਹੈ ਉਹ ਸਾਰਾ ਗਿਆਨ ਲੈ ਕਈ ਬੰਦੇ ਇੰਜੀਨੀਅਰਿੰਗ ਕਰ ਸਕਦੇ ਹੈ ਕੋਈ ਮਿੱਟੀ ਦੇ ਵਿੱਚ ਕੀ ਹੈ ਖੋਜ ਕਰ ਸਕਦੇ ਹੈ ਕੋਈ ਪਾਣੀ 'ਚ ਕੀ ਹੈ ਖੋਜ ਕਰ ਸਕਦੇ ਹੈ ਕੋਈ ਆਕਾਸ਼ਾਂ 'ਚ ਉੱਡ ਸਕਦੇ ਹੈ ਕੋਈ ਰੋਕਟ ਬਣਾ ਸਕਦੇ ਹੈ ਕੋਈ ਸਾਇੰਟਿਸਟ ਬਣ ਸਕਦਾ ਹੈ ਕੋਈ ਡਾਕਟਰ ਬਣ ਸਕਦਾ ਹੈ ਜਿਸ ਫੀਲਡ ਵਿੱਚ ਵੀ ਜਾਣਾ ਚਾਹੋ ਜਾਓ ਗਿਆਨ ਨੂੰ ਦੁਨੀਆ ਦਾ ਸਾਰਾ ਗਿਆਨ ਲੈਣ ਵੱਲ ਇਸ਼ਾਰਾ ਕਰਕੇ ਗਏ ਸਾਡੇ ਗੁਰੂ ਸਾਹਿਬ ਸਾਰਾ ਗਿਆਨ ਜਿੰਨਾ ਵੀ ਮਿਲਦਾ ਲਓ ਹੁਣ ਜੇ ਕੋਈ ਬੱਚਾ ਡਾਕਟਰ ਬਣਦਾ ਹੈ ਅੱਖ ਦਾ ਡਾਕਟਰ ਬਣਨ ਲੱਗਿਆ ਤੇ ਅੱਖ ਕਿਹਨੇ ਬਣਾਈ ਹੈ? ਬੰਦੇ ਨੇ ਬਣਾਈ ਅੱਖ ਕਿ ਪਰਮਾਤਮਾ ਨੇ? ਅੱਖ ਦੀ ਰੋਸ਼ਨੀ ਵਾਪਸ ਕਿਵੇਂ ਆਵੇ? ਇਹ ਨਾੜਾਂ ਜੁੜੀਆਂ ਕਿੱਦਾਂ ਹੈ? ਬੈਕ ਤੋਂ ਕਿੱਦਾਂ ਰੋਸ਼ਨੀ ਬਣਦੀ ਹੈ? ਇਹਦਾ ਚੰਗੀ ਤਰ੍ਹਾਂ ਨੌਲੇਜ ਲੈ ਕੇ ਕਿਸੇ ਅੰਨੇ ਬੰਦੇ ਦੀ ਅੱਖ ਪਾ ਦੇਣੀ, ਨਜ਼ਰ ਠੀਕ ਕਰ ਦੇਣੀ, ਇਹ ਗਿਆਨ ਵੀ ਰੱਬ ਦੇ ਗਿਆਨ ਵਿੱਚ ਆਉਂਦਾ ਹੈ। ਕਿਉਂਕਿ ਪਰਮਾਤਮਾ ਨੇ ਨਿਰਗੁਣ ਆਪ ਸਰਗੁਣ ਭੀ ਉਹੀ, ਜਿਹੜਾ ਸਰਗੁਣ ਹੈ ਉਹ ਵੀ ਤੇ ਰੱਬ ਹੈ। ਜੇ ਨਿਰਗੁਣ ਨੂੰ ਮੰਨਦੇ ਹਾਂ ਤੇ ਸਰਗੁਣ ਵੀ ਤੇ ਰੱਬ ਹੈ। ਕੁਦਰਤ ਦੇ ਵਿੱਚ ਆਉਣਾ ਸਾਰਾ ਕੁਝ, ਅੱਖ ਵੀ ਕੁਦਰਤ 'ਚ ਆਉਂਦੀ ਹੈ। ਜੇ ਸਰਗੁਣ ਉਹਦਾ ਰੂਪ ਹੈ, ਹਾਰਟ ਦਾ ਓਪਰੇਸ਼ਨ ਕਰਦਾ ਸਰਗੁਣ, ਰੱਬ ਸਾਰੇ ਪਾਸੇ ਫੈਲਿਆ ਹੋਇਆ। ਇੱਕ ਤੇ ਨਿਰਗੁਣ ਹੈ ਅਣਦਿਸਦਾ, ਤੇ ਇੱਕ ਜਿਹੜਾ ਦਿਸਦਾ ਹੈ, ਦਿਸਦੇ ਵਿੱਚ ਦੇਹ ਆ ਗਈ ਤੇ ਦੇਹ 'ਚ ਦਿਲ ਆ ਗਿਆ। ਜਿਹੜਾ ਹਾਰਟ ਦੀ ਸਰਜਰੀ ਕਰਦਾ ਉਹ ਰੱਬ ਦੇ ਗਿਆਨ 'ਚ ਹੀ ਆ ਗਿਆ। ਹਾਰਟ ਕਿਹਨੇ ਬਣਾਇਆ? ਪਰਮਾਤਮਾ ਨੇ। ਦਿਲ ਕਿਹਨੇ ਬਣਾਇਆ?
ਪਰਮਾਤਮਾ।
ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਕਹੀਏ ਵੀ ਵਧੋ ਜਿੰਨਾ ਅੱਗੇ ਵਧਿਆ ਜਾਂਦਾ, ਲਓ ਜਿੰਨਾ ਗਿਆਨ ਲਿਆ ਜਾਂਦਾ। ਸਾਨੂੰ ਗੁਰੂ ਨਾਨਕ ਸਾਹਿਬ ਨੇ ਗਿਆਨ ਲੈਣ ਨੂੰ ਕਿਹਾ, ਗਿਆਨ ਇਕੱਠਾ ਕਰੋ। ਸਰਗੁਣ ਦਾ ਗਿਆਨ ਹੀ ਲਿਆ ਜਾਏਗਾ, ਜਿਹੜਾ ਨਿਰਗੁਣ ਦਿਸਦਾ ਹੀ ਨਹੀਂ ਉਹਦਾ ਗਿਆਨ ਹੋਏਗਾ ਕਿੱਦਾਂ? ਜਿਹੜਾ ਨਿਰਗੁਣ ਕਿਸੇ ਨੂੰ ਦਿਸਿਆ ਨਹੀਂ, ਨਜ਼ਰ ਨਹੀਂ ਆਇਆ, ਉਹਦਾ ਗਿਆਨ ਨਹੀਂ, ਸਰਗੁਣ ਦਾ ਗਿਆਨ ਲਿਆ ਜਾਏਗਾ। ਜੋ ਦਿਸਦਾ ਹੈ, ਜੋ ਸਾਹਮਣੇ ਹੈ, ਆਲੇ ਦੁਆਲੇ ਫੈਲਿਆ ਹੋਇਆ ਸਾਰੇ ਪਾਸੇ ਪਰਮਾਤਮਾ ਹੀ ਤੇ ਹੈ, ਰੱਬ ਹੀ ਤੇ ਹੈ। ਆ ਕੁਦਰਤ ਵਿੱਚ ਵਸਿਆ ਬਲਿਹਾਰੀ ਕੁਦਰਤ ਵਸਿਆ, ਕੁਦਰਤ ਦੇ ਵਿੱਚ ਰੱਬ ਹੀ ਤੇ ਹੈ। ਇਹਦਾ ਜਿੰਨਾ ਗਿਆਨ ਲੈ ਸਕੇਗਾ ਓਨਾ ਹੀ ਅੱਗੇ ਵੱਧਦਾ ਜਾਏ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ। ਖਲਕਤ ਕਾਹਦੇ 'ਚ ਵਸਦੀ ਹੈ? ਰੱਬ 'ਚ। ਆਪਾਂ ਰੱਬ 'ਚ ਰਹਿੰਦੇ ਹਾਂ ਜੀ। ਆ ਜਿਹੜੀ ਕੁਦਰਤ ਹੈ, ਇਹ ਕੁਦਰਤ ਪਰਮਾਤਮਾ ਦਾ ਹੀ ਇੱਕ ਪ੍ਰਗਟ ਰੂਪ ਹੈ, ਰੱਬ ਦਾ ਇੱਕ ਪ੍ਰਗਟ ਰੂਪ ਹੈ। ਜਿਵੇਂ ਮੇਰਾ ਮਨ ਮੇਰਾ ਗੁਪਤ ਚਿੱਤਰ ਹੈ, ਤੇ ਮੇਰਾ ਤਨ ਇਹ ਮੇਰਾ ਪ੍ਰਗਟ ਚਿੱਤਰ ਹੈ, ਇਸੇ ਤਰ੍ਹਾਂ ਜਿਹੜੀ ਕੁਦਰਤ ਹੈ ਇਹ ਰੱਬ ਦਾ ਪ੍ਰਗਟ ਰੂਪ ਹੈ। ਇੱਦਾਂ ਕਹਿ ਲਓ ਕੁਦਰਤ ਰੱਬ ਦਾ ਸਰੀਰ ਹੈ, ਪਰਮਾਤਮਾ ਦਾ ਸਰੀਰ ਹੈ ਕੁਦਰਤ, ਜੋ ਸਾਡੇ ਸਾਹਮਣੇ ਹੈ। ਤੇ ਕੁਦਰਤ ਦਾ ਜਿੰਨਾ ਵੀ ਅਸੀਂ ਗਿਆਨ ਲੈ ਸਕਦੇ ਹਾਂ ਲਈਏ, ਕਿਉਂਕਿ ਕੁਦਰਤ ਦਾ ਗਿਆਨ ਲੈਣਾ ਵੀ ਰੱਬ ਦਾ ਗਿਆਨ ਹੈ, ਇਹ ਪ੍ਰਗਟ ਰੂਪ ਹੈ ਰੱਬ ਦਾ, ਪਰਮਾਤਮਾ ਦਾ। ਮੈਂ ਹਰ ਸਟੇਜ ਤੇ ਕਿਹਾ ਹੈ ਇਹ ਇੱਕ ਪਰਮਾਤਮਾ ਹੀ ਹੈ ਜਿਹੜਾ ਸਾਰੇ ਪਾਸੇ ਪਸਰਿਆ ਹੋਇਆ ਹੈ। ਪੂਰੀ ਪੰਗਤੀ ਪੜ੍ਹ ਦਿਓ, ਅਨਕ ਭਾਂਤ ਹੋਏ ਪਸਰਿਆ। ਆ ਜਿਹੜਾ ਸਾਰੇ ਪਾਸੇ ਪਸਰਿਆ ਸਾਨੂੰ ਨਜ਼ਰ ਆਉਂਦਾ ਹੈ, ਚੇਤਾ ਰੱਖਿਓ ਜੀ, ਦਰਖਤਾਂ ਦੇ ਰੂਪ ਵਿੱਚ, ਪਸ਼ੂਆਂ ਦੇ ਰੂਪ ਵਿੱਚ, ਪੰਛੀਆਂ ਦੇ ਰੂਪ ਵਿੱਚ, ਜਾਨਵਰਾਂ ਦੇ ਰੂਪ ਵਿੱਚ, ਹਵਾਵਾਂ ਦੇ ਰੂਪ ਵਿੱਚ, ਦਰਿਆਵਾਂ ਦੇ ਰੂਪ ਵਿੱਚ, ਸਮੁੰਦਰਾਂ ਦੇ ਰੂਪ ਵਿੱਚ, ਇਹ ਸਾਰੇ ਪਾਸੇ ਜੋ ਦਿਸਦਾ ਹੈ ਇਹ ਵੀ ਰੱਬ ਹੈ। ਦਿਸਦਾ ਵੀ ਰੱਬ ਹੈ, ਅਣਦਿਸਦਾ ਵੀ। ਨਿਰਗੁਣ ਆਪ ਸਰਗੁਣ ਭੀ ਉਹੀ, ਇੱਕ ਹੈ ਜਿਹੜਾ ਫੈਲ ਗਿਆ, ਇੱਕ ਹੀ ਹੈ ਜਿਹੜਾ ਫੈਲ ਗਿਆ। ਸੁਣ ਲਓ ਇੱਕ ਵਾਰ,
ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ।
ਬਾਣੀ ਸਮਝਣ ਵਾਲਿਓ, ਪੁਜਾਰੀ ਵਾਲਾ ਰੱਬ ਨਾਮ ਸਿਮਰਨ ਲੱਗ ਜਿਓ ਕਿਤੇ। ਇੱਕ ਪੁਜਾਰੀ ਦੇ ਦਿਮਾਗ ਦੀ ਕਾਢ ਹੈ ਰੱਬ, ਇੱਕ ਰੱਬ ਉਹ ਹੈ ਜਿਹੜਾ ਗੁਰੂ ਨਾਨਕ ਨੇ ਵਿਖਾਇਆ ਹੈ। ਉਹ ਉਸ ਰੱਬ ਦੀ ਗੱਲ ਕਰਦੇ ਹੈ ਜਿਹੜਾ ਸਾਰਿਆਂ ਰੂਪਾਂ ਵਿੱਚ ਫੈਲਿਆ ਹੋਇਆ ਹੈ। ਇੱਕ ਰੱਬ ਉਹ ਹੈ ਜਿਹੜਾ ਕਿਤੇ ਬੈਠਾ ਹੈ, ਜਿਹੜਾ ਕਿਤੇ ਸੁਣਦਾ ਹੈ, ਜਿਹੜਾ ਕਿਤੇ ਚੇਂਜ ਕਰਦਾ ਹੈ। ਉਹ ਪੁਜਾਰੀ ਦੇ ਦਿਮਾਗ ਦੀ ਉਪਜ ਹੈ, ਉਹ ਨਹੀਂ, ਉਹ ਬਣਾਇਆ ਹੋਇਆ ਰੱਬ ਹੈ। ਇੱਕ ਹੈ, ਇੱਕ ਬਣਾਇਆ ਹੋਇਆ। ਇੱਕ ਰੱਬ ਉਹ ਹੈ ਜਿਹੜਾ ਬਣਾਇਆ ਹੈ, ਹੈ ਨਹੀਂ, ਉਸ ਰੱਬ ਤੋਂ ਨਾਸਤਕ ਹੋਣਾ ਚਾਹੀਦਾ। ਉਹ ਰੱਬ ਨੂੰ ਅਸੀਂ ਨਹੀਂ ਮੰਨਦੇ, ਜਿਹਨੇ ਨਾਸਤਕ ਕਹਿਣਾ ਲੱਖ ਵਾਰੀ ਕਹੋ, ਉਸ ਰੱਬ ਨੂੰ ਨਹੀਂ ਮੰਨਦੇ। ਉਸ ਰੱਬ ਤੇ ਬੜੇ ਸਵਾਲ ਨੇ ਸਾਡੇ, ਸਾਡੇ ਸਵਾਲਾਂ ਦੇ ਜਵਾਬ ਦੇਵੇ ਉਹ ਰੱਬ, ਜਾਂ ਉਸ ਰੱਬ ਨੂੰ ਮੰਨਣ ਵਾਲੇ। ਜਿਹੜਾ ਪੁਜਾਰੀ ਵਾਲਾ ਰੱਬ ਹੈ, ਉਸ ਰੱਬ ਤੇ ਸਾਡੇ ਬੜੇ ਸਵਾਲ ਨੇ। ਅਸੀਂ ਉਸ ਰੱਬ ਨੂੰ ਬਾਹਾਂ ਤੋਂ ਫੜ ਕੇ ਪੁੱਛਾਂਗੇ ਵੀ ਸੀਰੀਆ 'ਚ ਦੱਸ ਆ ਕੁਝ ਕੀ ਹੋ ਰਿਹਾ, ਅਸੀਂ ਉਸ ਰੱਬ ਨੂੰ ਪੁੱਛਾਂਗੇ ਵੀ ਆਸਮਾ ਲੜਕੀ ਦੇ ਨਾਲ ਮੰਦਿਰ 'ਚ ਬਲਾਤਕਾਰ ਹੁੰਦਾ ਉਦਣ ਕਿਉਂ ਨਹੀਂ ਆਇਆ ਤੂੰ। ਅਸੀਂ ਉਸ ਰੱਬ ਨੂੰ ਬਾਂਹ ਤੋਂ ਫੜ ਕੇ ਪੁੱਛਾਂਗੇ ਵੀ ਨਨਕਾਣਾ ਸਾਹਿਬ ਦੇ ਵਿੱਚ ਸਿੰਧੀ ਜੱਜ ਦੀ ਲੜਕੀ ਨਾਲ ਬਲਾਤਕਾਰ ਹੋਇਆ ਸੀ ਉਦਣ ਕਿਉਂ ਨਹੀਂ ਆਇਆ ਨਨਕਾਣਾ ਸਾਹਿਬ ਦੇ ਵਿੱਚ। ਅਸੀਂ ਉਸ ਰੱਬ ਨੂੰ ਬਾਂਹ ਤੋਂ ਫੜ ਕੇ ਪੁੱਛੀਏ ਜਿਹੜਾ ਪੁਜਾਰੀ ਵਾਲਾ ਰੱਬ ਹੈ। ਉਸ ਪੁਜਾਰੀ ਵਾਲੇ ਰੱਬ 'ਤੇ ਬੜੇ ਸਵਾਲ ਨੇ, ਸਾਡੇ ਵੀ ਬੜੇ ਸਵਾਲ ਨੇ ਉਹਦੇ 'ਤੇ। ਜੇ ਉਹ ਜਵਾਬ ਨਹੀਂ ਦਿੰਦਾ ਉਹਨੂੰ ਮੰਨਣ ਵਾਲੇ ਜਵਾਬ ਦੇਣ। ਉਸ ਰੱਬ 'ਤੇ ਬੜੇ ਕੁੜੇ ਚੱਲਦੇ ਸੀ, ਬੜਾ ਕੁਝ ਪੁੱਛਣਾ ਉਹਨੂੰ, ਪਰ ਜਿਹੜਾ ਅਸਲ ਰੱਬ ਹੈ ਉਹਦੇ 'ਤੇ ਕੋਈ ਕੁਐਸਚਨ ਨਹੀਂ ਆਉਂਦਾ। ਕਿਉਂ? ਕਿਉਂਕਿ ਮੈਨੂੰ ਲੱਗਦਾ ਹੈ ਉਹ ਗਲਤੀਆਂ ਸਮਾਜ ਦੀਆਂ ਹੈ। ਸੀਰੀਆ 'ਚ ਜੋ ਹੋ ਰਿਹਾ ਉਹਦਾ ਜ਼ਿੰਮੇਵਾਰ ਸਮਾਜ ਹੈ। ਜੇ ਨਨਕਾਣਾ ਸਾਹਿਬ 'ਚ ਕੁਛ ਗਲਤ ਹੋਇਆ ਉਹਦੇ ਜ਼ਿੰਮੇਵਾਰ ਉਸ ਵੇਲੇ ਦੇ ਲੋਕ ਸਨ। ਅੱਜ ਉਹ ਲੜਕੀ ਨਾਲ ਬਲਾਤਕਾਰ ਹੋਇਆ ਤੇ ਉਹਦੇ ਜ਼ਿੰਮੇਵਾਰ ਲੋਕ ਨੇ, ਪਰਮਾਤਮਾ 'ਤੇ ਹੈ ਬਸ। ਅਸੀਂ ਹੋਣਾ ਹੈ, ਉਹ ਹੈ, ਅਸੀਂ ਹੋਣਾ ਹੈ। ਉਹ ਬਣ ਗਿਆ, ਅਸੀਂ ਬਣਨਾ ਹੈ। ਉਹ ਹੈ, ਅਸੀਂ ਖਰਾਬ। ਸਾਡੀਆਂ ਗਲਤੀਆਂ, ਸਾਡੀ ਪ੍ਰੋਬਲਮ ਹੈ, ਉਹਦੀ ਨਹੀਂ ਕੋਈ। ਸਾਡੇ ਰੱਬ 'ਤੇ ਜਿਹੜਾ ਰੱਬ ਗੁਰੂ ਨਾਨਕ ਨੇ, ਜਿਹੜਾ ਰੱਬ ਗੁਰੂ ਨਾਨਕ ਨੇ ਦੱਸਿਆ ਨਾ, ਜਾਣ ਪਛਾਣ ਨਹੀਂ ਕਰਾਉਂਦੇ ਹੁੰਦੇ ਇੱਕ ਦੂਜੇ ਨਾਲ ਵੀ ਆਹ ਕੌਣ ਹੈ, ਆਹ ਕੌਣ ਹੈ। ਜਿਹੜਾ ਰੱਬ ਗੁਰੂ ਸਾਹਿਬ ਨੇ ਦੱਸਿਆ ਉਹ ਰੱਬ 'ਤੇ ਕੋਈ ਕੁਐਸਚਨ ਹੋ ਹੀ ਨਹੀਂ ਸਕਦਾ। ਉਹ ਕੁਦਰਤ ਦੇ ਵਿੱਚ ਹੈ, ਨੇਚਰ ਦੇ ਵਿੱਚ ਹੈ, ਉਹ ਤੇ ਹੈ। ਜਿੰਨਾ ਹੁਣ ਗਲਤ ਹੋ ਰਿਹਾ ਹੈ, ਪਾਣੀ ਗੰਧਲਾ ਹੋ ਗਿਆ, ਕਸੂਰਵਾਰ ਪੰਜਾਬ ਹੈ ਕਿ ਰੱਬ ਹੈ, ਬੋਲੋ। ਪੰਜਾਬ ਦੇ ਲੋਕ ਹੈ ਕਿ ਰੱਬ ਹੈ, ਦੱਸੋ ਪਿਆਰਿਓ। ਤੁਹਾਡੇ ਸਰੀ ਵਿੱਚ ਕਹਿੰਦੇ ਆ ਜੀ, ਕਹਿੰਦੇ ਇੱਥੇ 1% ਵੀ ਪੋਲਿਊਸ਼ਨ ਨਹੀਂ, ਇੱਥੋਂ ਦਾ ਪਾਣੀ ਕਹਿੰਦੇ ਟੂਟੀ ਵਾਲਾ ਪੀ ਲਓ ਜੀ, ਕੋਈ ਮਾੜਾ ਨਹੀਂ। ਬੋਤਲ ਦਾ ਪਾਣੀ ਪੀਣ ਨਾਲੋਂ ਕਹਿੰਦੇ ਇਹ ਜ਼ਿਆਦਾ ਚੰਗਾ ਹੈ। 1% ਵੀ ਇਹਦੇ ਵਿੱਚ ਖਤਰਾ ਨਹੀਂ, ਇੰਨੀ ਏਅਰ ਕਲੀਨ ਹੈ। ਤੇ ਜੇ ਜੇ ਹਵਾ ਖਰਾਬ ਕਰਤੀ, ਪਾਣੀ ਖਰਾਬ ਕਰਤਾ, ਜ਼ਿੰਮੇਵਾਰ ਰੱਬ ਹੈ ਕਿ ਅਸੀਂ ਹਾਂ, ਪੰਜਾਬ ਦੇ ਲੋਕ ਅਸੀਂ ਹਾਂ। ਸਾਡੇ ਰੱਬ ਨੂੰ ਦੋਸ਼ ਕਿਉਂ ਦੇਣ? ਉਹ ਰੱਬ ਨੂੰ ਦੋਸ਼ ਕਿੱਦਾਂ ਦਿੱਤਾ ਜਾ ਸਕਦਾ? ਪਰ ਉਸ ਪਰਮਾਤਮਾ 'ਤੇ ਕੋਈ ਕੁਐਸਚਨ ਨਹੀਂ ਹੋ ਸਕਦਾ ਜਿਹੜਾ ਜਿਸ ਰੱਬ ਨਾਲ ਜਾਣ ਪਛਾਣ ਗੁਰੂ ਨਾਨਕ ਕਰਾਉਂਦੇ ਹੈ, ਉਹਦੇ ਨਾਲ ਕੋਈ ਸਵਾਲ ਨਹੀਂ। ਫਿਰ ਦੁਬਾਰਾ ਸੁਣੋ ਪੰਗਤੀ, ਉਹ ਸਾਰੇ ਪਾਸੇ ਫੈਲਿਆ ਹੋਇਆ ਇੱਕ ਓਅੰਕਾਰ, ਕਹਿੰਦੇ ਇੱਕ ਹੈ ਜਿਹੜਾ ਫੈਲ ਗਿਆ ਸਾਰੇ ਪਾਸੇ। ਅਨਕ ਭਾਂਤ ਹੋਏ ਕੌਣ ਪਸਰਿਆ? ਨਾਨਕ ਇੱਕ ਹੀ ਪਸਰ ਗਿਆ ਸਾਰੇ ਪਾਸੇ। ਉਸ ਪਸਰੇ 'ਤੇ ਕੁਐਸਚਨ ਕਿੱਦਾਂ ਕਰੀਏ? ਉਹਦੇ 'ਤੇ ਕੋਈ ਸਵਾਲ ਨਹੀਂ ਉੱਠ ਸਕਦਾ। ਹਾਜ਼ਰ ਰਹਿ ਕੇ ਸੁਣੋ ਪਿਆਰਿਓ, ਆਉਣ ਵਾਲਿਆਂ ਨੂੰ ਆਉਣ ਦਿਆ ਕਰੋ, ਆਪਾਂ ਇੱਧਰ ਧਿਆਨ ਰੱਖੋ, ਗੱਲ ਕਰਨ ਦਾ ਸਵਾਦ ਫੇਰ ਆਉਂਦਾ ਜੇ ਧਿਆਨ ਪੂਰਾ ਟਿਕਾ ਕੇ ਰੱਖੋ। ਲਓ ਹੁਣ ਦੁਬਾਰਾ ਪੰਗਤੀ ਸੁਣੋ। ਹਾਂਜੀ।
ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ।
ਉਹ ਸਾਰੇ ਪਾਸੇ ਸਵਾਮੀ, ਉਹ ਸਿਰਜਣਹਾਰ ਪਸਰ ਗਿਆ। ਤਾਂ ਕਰਕੇ ਜਿਹੜਾ ਰੱਬ ਦਾ ਗਿਆਨ ਹੈ ਉਹਦੇ 'ਚ ਸਾਰਾ ਗਿਆਨ ਆਉਂਦਾ ਸੀ। ਤੇ ਅਸੀਂ ਗੁਰੂ ਕਿਹਨੂੰ ਮੰਨਦੇ ਹਾਂ? ਬੋਲੋ, ਗਿਆਨ ਨੂੰ। ਤੇ ਯਹੂਦੀ ਇੱਕ ਨੰਬਰ 'ਤੇ ਨੇ, ਕਾਹਦਾ ਗਿਆਨ ਲੈ ਕੇ ਅੱਗੇ ਗਏ? ਆਪਣੇ ਧਰਮ ਦਾ ਕਿ ਸਾਰਾ? ਦੱਸੋ, ਸਾਰਾ। ਕੋਈ ਕਿਸੇ ਜੱਜ ਬਣ ਗਿਆ, ਕੋਈ ਕਿਤੇ ਪਹੁੰਚ ਗਿਆ, ਕੋਈ ਕਿਤੇ ਪਹੁੰਚ ਗਿਆ। ਯਹੂਦੀਆਂ ਵੱਡੇ ਅਹੁਦਿਆਂ ਦੇ ਉੱਤੇ 1 ਕਰੋੜ ਯਹੂਦੀਆਂ ਦੀ ਗਿਣਤੀ ਹੈ ਤੇ 1 ਨੰਬਰ 'ਤੇ ਨੇ। 1 ਕਰੋੜ ਸਿਰਫ 1 ਕਰੋੜ ਗਿਣਤੀ ਹੈ, ਪਰ ਦੁਨੀਆਂ ਦਾ ਗਿਆਨ ਲੈ ਕੇ ਅੱਗੇ ਗਏ, ਰੱਬ ਦਾ ਗਿਆਨ ਲੈ ਕੇ। ਰੱਬ ਦੇ ਗਿਆਨ 'ਚ ਸਾਰਾ ਗਿਆਨ, ਕੇਵਲ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਨਹੀਂ, ਰੱਬ ਦਾ ਗਿਆਨ। ਰੱਬ ਦਾ ਗਿਆਨ ਲੈ ਕੇ, ਗੁਰੂ ਗ੍ਰੰਥ ਸਾਹਿਬ ਦਾ ਗਿਆਨ ਅਸੀਂ ਸਾਰੇ ਜਿਹੜੇ ਪੜ੍ਹਨ ਵਾਲੇ, ਬਾਣੀ ਪੜ੍ਹਨ ਵਾਲੇ ਆ, ਮਾਫ਼ ਕਰਨਾ ਮੈਨੂੰ, ਜਿਹੜੇ ਸਾਡੇ ਕਥਾ ਵਾਚਕ ਹੈ, ਇੱਕ ਇੱਕ ਸ਼ਬਦ ਉਹਨਾਂ ਨੂੰ ਕੰਠ ਹੈ, ਇੱਕ ਇੱਕ ਸ਼ਬਦ ਦੇ ਅਰਥ ਆਉਂਦੇ ਹੈ, ਫਿਰ ਤੇ ਤੁਸੀਂ ਸਾਡੀ ਰੀਸ ਕਰ ਹੀ ਨਹੀਂ ਸਕਣੀ। ਸਾਡੇ ਵਰਗੇ ਗਿਆਨੀਆਂ ਨੇ 4-4, 5-5 ਸਾਲ ਲਾਏ ਹੈ, ਕਦੇ ਨਹੀਂ ਲੱਗਣੇ।
ਗੁਰਬਾਣੀ ਪੜ੍ਹਨੀ, ਗੁਰਬਾਣੀ ਦਾ ਗਿਆਨ ਲੈਣਾ ਮਾੜੀ ਗੱਲ ਨਹੀਂ, ਪੜ੍ਹੀਏ ਸਮਝੀਏ, ਪਰ ਗੁਰੂ ਨਾਨਕ ਦਾ ਇਸ਼ਾਰਾ ਤੇ ਸਮਝੋ। ਮੇਰੀ ਬੇਨਤੀ ਨੂੰ ਸੁਣੋ, ਗੁਰੂ ਨਾਨਕ ਸਾਹਿਬ ਉਸ ਵੇਲੇ ਦਾ ਜਿੰਨਾ ਚੰਗਾ ਚੰਗਾ ਗਿਆਨ ਹੈ ਇਕੱਠਾ ਕਰਦੇ ਹੈ ਕਿ ਨਹੀਂ ਕਰਦੇ, ਬੋਲੋ। ਫਿਰ ਆਪਾਂ ਕਿਉਂ ਛੱਡਤਾ? ਗੁਰੂ ਅਰਜਨ ਦੇਵ ਜੀ ਉਸ ਵੇਲੇ ਦਾ ਜਿੰਨਾ ਚੰਗਾ ਚੰਗਾ ਗਿਆਨ ਹੈ ਇਕੱਠਾ ਕਰਦੇ ਕਿ ਨਹੀਂ ਕਰਦੇ? ਕਾਹਦੇ ਚ ਕਰਦੇ? ਗੁਰੂ ਗ੍ਰੰਥ ਸਾਹਿਬ ਚੰਗਾ, ਜਿੰਨਾ ਚੰਗਾ ਚੰਗਾ ਗਿਆਨ ਹੈ ਇਕੱਠਾ ਕਰਦੇ ਆ। ਤੇ ਦੁਨੀਆਂ ਦਾ ਜਿੰਨਾ ਚੰਗਾ ਗਿਆਨ ਸੀ ਸਿੱਖ ਕੋਲ ਹੋਣਾ ਚਾਹੀਦਾ ਸੀ, ਸਭ ਤੋਂ ਚੰਗਾ ਗਿਆਨ ਜਿਹੜਾ ਸੀ ਇਸ ਕਮਿਊਨਿਟੀ ਕੋਲ ਹੋਣਾ ਚਾਹੀਦਾ ਸੀ, ਹਰੇਕ ਚੰਗੇ ਅਹੁਦੇ ਤੇ ਸਿੱਖ ਚਾਹੀਦਾ ਸੀ, ਹਰ ਤਰ੍ਹਾਂ ਦਾ ਗਿਆਨ ਸਿੱਖ ਨੇ ਲੈਣਾ ਸੀ। ਗੁਰੂ ਗ੍ਰੰਥ ਸਾਹਿਬ ਆ ਸਾਡੇ ਸਾਹਮਣੇ ਇਸ ਗੱਲ ਦਾ ਪ੍ਰਤੀਕ ਨੇ। ਸਾਡੇ ਗੁਰੂ ਸਾਹਿਬ ਨੇ ਸਾਰਿਆਂ ਦੀ ਬਾਣੀ ਇਕੱਠੀ ਕਰਕੇ ਸਾਡੇ ਵੱਲ ਇਸ਼ਾਰਾ ਕਰਤਾ, ਚੰਗਾ ਗਿਆਨ, ਸੱਚਾ ਗਿਆਨ, 100% ਸੱਚ ਜਿੱਥੇ ਮਿਲ ਜੇ ਤੁਸੀਂ ਚੁੱਕ ਲੈਣਾ, ਚੁੱਕ ਲੈਣਾ, ਇਕੱਠਾ ਕਰ ਲੈਣਾ, ਅੱਗੇ ਵਧਣਾ, ਅੱਗੇ ਚੱਲੋ, ਵਧੋ। ਯਹੂਦੀ ਇੱਕ ਨੰਬਰ ਦੇ ਨੇ, ਤੇ ਯਹੂਦੀਆਂ ਇੱਕ ਨੰਬਰ ਕੌਮ ਜਿਹੜੀ ਇੱਕ ਨੰਬਰ ਤੇ ਚਲੇ ਗਏ ਹੈ, ਉਹਨਾਂ ਨੂੰ ਪੁੱਛੋ, ਉਹ ਪੜ੍ਹਾਈ ਕਰਕੇ ਗਏ ਹੈ, ਐਜੂਕੇਸ਼ਨ ਕਰਕੇ ਗਏ ਹੈ, ਵੱਧ ਤੋਂ ਵੱਧ ਗਿਆਨ ਲੈਣ ਕਰਕੇ ਗਏ। ਕਿਤੇ ਨਾ ਕਿਤੇ ਸਾਨੂੰ ਇਹ ਸੋਚਣਾ ਪੈਣਾ, ਕਿਤੇ ਨਾ ਕਿਤੇ ਇਹ ਰਾਹ ਤੇ ਤੁਰਨਾ ਪੈਣਾ। ਸਾਡੇ ਕੋਲ ਇਸ ਗੱਲ ਦਾ ਪ੍ਰਤੀਕ ਹੈ, ਸਬੂਤ ਹੈ, ਗੁਰੂ ਗ੍ਰੰਥ ਸਾਹਿਬ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਵੱਡੇ ਇਕੱਠਾ ਕਰਦੇ ਰਹੇ, ਲੈਂਦੇ ਰਹੇ ਹੈ। ਇਸ ਕਰਕੇ ਕੋਈ ਨੱਕ ਦਾ ਸਰਜਨ ਬਣਦਾ, ਕੋਈ ਅੱਖ ਦਾ ਸਰਜਨ ਬਣਦਾ, ਕੋਈ ਕੰਨ ਦਾ ਸਰਜਨ ਬਣਦਾ, ਕੋਈ ਹਾਰਟ ਦਾ ਸਰਜਨ ਬਣਦਾ, ਉਹਨੂੰ ਹੱਲਾਸ਼ੇਰੀ ਦਿਓ ਵੀ ਤੂੰ ਪਿਓ ਦੇ ਆਕੇ ਲੱਗ ਕੇ ਡਾਕਟਰ ਬਣਿਆ, ਪਰ ਤੈਨੂੰ ਗੁਰੂ ਨਾਨਕ ਨੇ ਵੀ ਕਿਹਾ ਵੀ ਤੂੰ ਡਾਕਟਰ ਬਣਨਾ, ਤੂੰ ਸਹੀ ਚੱਲ ਰਿਹਾ, ਚੱਲ ਚੱਲ ਤੂੰ ਸਹੀ ਹੈ, ਤੂੰ ਅੱਖ ਦਾ ਸਰਜਨ ਬਣਿਆ, ਤੂੰ ਸਹੀ ਚੱਲ ਰਿਹਾ। ਮਾਫ ਕਰਨਾ ਜੀ, ਇੱਧਰੋਂ ਮੈਨੂੰ ਲੱਗਦਾ ਕੋਈ ਸਪੀਕਰ ਬੰਦ ਹੋਇਆ ਜਾਂ ਛਿੜ ਕੋਈ ਹਿਲਜੁਲ ਹੋਈ ਲੱਗਦੀ, ਮਾੜਾ ਜਿਹਾ ਚੈੱਕ ਕਰੋ, ਅੱਗੇ ਠੀਕ ਆ ਰਹੀ ਸੀ ਆਵਾਜ਼। ਹਾਂਜੀ, ਇੱਧਰ ਸੁਣੋ ਜਰਾ, ਧਿਆਨ ਹਾਜ਼ਰ ਰੱਖਿਓ। ਤੂੰ ਚੱਲ ਰਿਹਾ ਸਹੀ, ਤੂੰ ਚੱਲ, ਜਿਸ ਫੀਲਡ ਵਿੱਚ ਜਾ ਸਕਦਾ ਤੂੰ ਅੱਗੇ ਵੱਧ, ਤੂੰ ਜਿਹੜਾ ਗਿਆਨ ਲੈ ਰਿਹਾ ਤੂੰ ਚੱਲ। ਸਾਨੂੰ ਗੁਰੂ ਗ੍ਰੰਥ ਸਾਹਿਬ ਇਸ ਗੱਲ ਦਾ ਪ੍ਰਤੀਕ ਨੇ, ਸਾਡੇ ਕੋਲ ਸਬੂਤ ਹੈ ਇਸ ਗੱਲ ਦਾ, ਚੱਲ ਲੱਗੇ। ਹੁਣ ਮੇਰੀ ਗੱਲ ਧਿਆਨ ਨਾਲ ਸੁਣਿਓ, ਕਿਸੇ ਡਾਕਟਰ ਨੇ ਹਜ਼ਾਰਾਂ ਬੰਦਿਆਂ ਦੀਆਂ ਅੱਖਾਂ ਪਾਤੀਆਂ, ਲੱਖਾਂ ਅੰਨਿਆਂ ਦੇ ਆਪਰੇਸ਼ਨ ਕਰਕੇ ਡਾਕਟਰਾਂ ਨੇ ਦਿਸਣ ਲਾ ਦਿੱਤਾ, ਲੱਖਾਂ ਅੰਨੇ ਦਿਸਣ ਲਾ ਦਿੱਤਾ, ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਬੰਦਿਆਂ ਦੇ ਹਾਰਟ ਦੇ ਆਪਰੇਸ਼ਨ ਕੀਤੇ ਗਏ। 100 ਸਾਲ ਪਹਿਲਾਂ ਹਾਰਟ ਦੇ ਆਪਰੇਸ਼ਨ ਹੁੰਦੇ ਸੀ? ਨਹੀਂ, ਪਰ ਹੁਣ ਹੁੰਦੇ ਆ। 10 ਸਾਲ 15 ਸਾਲ ਬੰਦਾ ਬਚ ਜਾਂਦਾ ਹਾਰਟ ਦਾ ਸਰਜਨ, ਲੱਖਾਂ ਬੰਦੇ ਬਚ ਗਏ, ਕਰੋੜਾਂ ਬੰਦੇ ਬਚ ਗਏ, ਕਰੋੜਾਂ ਬੰਦੇ ਠੀਕ ਕਰ ਦਿੱਤੇ। ਅੱਜ ਨਾ ਜੇ ਕਿਤੇ ਪ੍ਰਭ ਆ ਜਾਏ ਰੱਬ, ਤੇ ਉਹ ਕਵੇ ਮੈਂ ਸੱਚਖੰਡ ਲੈ ਕੇ ਜਾਣਾ ਹੈ, ਇੱਕ ਪਾਸੇ ਸਾਡੇ ਵਰਗੇ ਵਹਾ ਦਿਓ ਜਿੰਨੇ ਗਿਆਨੀ ਅਸੀਂ ਸਾਰੇ, ਏਦਾਂ ਲੈਣ ਲਾ ਦਿਓ ਪੂਰੀ, ਆ ਜੀ ਕਥਾ ਕਰ ਲੈਂਦਾ, ਕੀਰਤਨ ਕਰ ਲੈਂਦਾ, ਆ ਬਾਣੀ ਬਹੁਤ ਪੜ੍ਹ ਲੈਂਦਾ, ਇਹਨੂੰ ਆਹ ਪਤਾ, ਇਹਨੂੰ ਆਹ ਪਤਾ ਹੈ, ਤੇ ਦੂਜੇ ਪਾਸੇ ਵਹਾ ਦਿਓ ਵੱਡੇ ਵੱਡੇ ਡਾਕਟਰ, ਉਹ ਜਦੋਂ ਪੁੱਛਣਗੇ ਨਾ ਵੀ ਕੀਤਾ ਕੀ ਹੈ ਸਮਾਜ ਵਾਸਤੇ, ਇਹਦਾ ਜਵਾਬ ਦਿਓ। ਹੁਣ ਆਹ ਕੌਣ ਨੇ ਡਾਕਟਰ ਨੇ ਜਿਹੜੇ, ਇਸ ਬੰਦੇ ਨੇ ਲੱਖ ਬੰਦੇ ਦਾ ਹਾਰਟ ਦਾ ਆਪਰੇਸ਼ਨ, ਵਾਹਿਗੁਰੂ, ਇਸ ਬੰਦੇ ਨੇ ਹਜ਼ਾਰ ਦਾ ਆਪਰੇਸ਼ਨ ਕੀਤਾ ਹੈ, ਇਸ ਬੰਦੇ ਨੇ ਹਜ਼ਾਰ ਅੱਖਾਂ ਪਾਈਆਂ ਹੈ, ਇਸ ਬੰਦੇ ਨੇ ਸੈਂਕੜੇ ਬੰਦਿਆਂ ਨੂੰ ਸੁਣ ਲਾ ਦਿੱਤਾ, ਲੱਖਾਂ ਬੰਦਿਆਂ ਨੂੰ ਸੁਣ ਲਾ ਦਿੱਤਾ। ਏਦਾਂ ਇੱਕ ਇੱਕ ਬੰਦਾ ਜਿਹੜਾ ਆ ਉਹਨੇ ਜ਼ਿੰਦਗੀਆਂ ਬਦਲ ਕੇ ਰੱਖਤੀਆਂ। ਪਿਓ ਬਚਾ ਲਿਆ, ਕਿਸੇ ਦਾ ਪਤੀ ਬਚਾ ਲਿਆ, ਕਿਸੇ ਦਾ ਪੁੱਤ ਬਚਾ ਲਿਆ, ਬੰਦਿਆਂ ਨੂੰ ਤੁਰਨਾ ਤੁਰਨਾ ਸਿਖਾ ਦਿੱਤਾ, ਅੱਖਾਂ ਦੇ ਕੇ ਦਿਸਣ ਲਾ ਦਿੱਤਾ। ਰੱਬ ਕਹੇਗਾ ਮੇਰੇ ਬਣਾਏ ਬੰਦਿਆਂ ਨੂੰ ਸੁੱਖ ਤੇ ਇਹ ਦਿੰਦੇ ਐ, ਤੇ ਅਸੀਂ ਪਤਾ ਅਸੀਂ ਵਾਜਾਂ ਹੀ ਮਾਰਦੇ ਰਹਿ ਜਾਣਾ। ਸਾਡੇ ਵੱਲ ਵੀ ਤੇ ਵੇਖੋ, ਪਾਠ ਤੇ ਸਾਰੇ ਅਸੀਂ ਕੀਤੇ, ਉਹ ਕਹਿਣਗੇ ਵਿਹਲੜੋ, ਹੱਥ ਵੀ ਨਹੀਂ ਤੁਸੀਂ ਧੋਂਦੇ ਆਪਣੇ ਆਪ, ਤੁਸੀਂ ਤੇ ਹੱਥ ਵੀ ਨਹੀਂ ਧੋਤੇ, ਤੁਸੀਂ ਤੇ ਵਿਹਲੇ ਆ, ਤੁਸੀਂ ਤੇ ਬੋਝ ਹੈ ਸਮਾਜ ਤੇ, ਤੁਸੀਂ ਤੇ ਲੋਕਾਂ ਦੀਆਂ ਜੇਬਾਂ ਤੇ ਪਲਣ ਵਾਲੇ ਆ। ਲੱਖਾਂ ਨੂੰ ਦਿਸਣ ਲਾ ਦਿੱਤਾ, ਲੱਖਾਂ ਨੂੰ ਤੁਰਨ ਲਾ ਦਿੱਤਾ, ਲੱਖਾਂ ਬੰਦਿਆਂ ਦੇ ਦਿਲ ਠੀਕ ਕਰ ਦਿੱਤੇ, ਇਹਨਾਂ ਨੂੰ ਤੁਸੀਂ ਕਹਿੰਦੇ ਹੋ ਤੁਹਾਡਾ ਗਿਆਨ, ਗਿਆਨ ਨਹੀਂ, ਇਹਨਾਂ ਨੂੰ ਕਹਿੰਦੇ ਹੋ ਤੁਹਾਡਾ ਗਿਆਨ, ਗਿਆਨ ਥੋੜਾ ਤੁਹਾਡਾ ਗਿਆਨ, ਤੁਹਾਡਾ ਗਿਆਨ ਗਿਆਨ ਥੋੜਾ, ਇਹ ਕੀ ਹੈ? ਕਹਿੰਦੇ ਇਹ ਦੁਨਿਆਵੀ ਗਿਆਨ ਹੈ, ਤੇ ਜਿਹੜਾ ਸਾਨੂੰ ਆਉਂਦਾ ਉਹ ਕਾਹਦਾ ਗਿਆਨ ਹੈ? ਅਧਿਆਤਮਕ ਗਿਆਨ। ਪਰ ਪਿਆਰਿਓ, ਜਿਹੜੀ ਅਧਿਆਤਮਕਤਾ ਹੁੰਦੀ ਹੈ, ਜੇ ਸਪਿਰਚੁਐਲਿਟੀ ਦੀ ਗੱਲ ਕਰਦੇ ਹੋ, ਅਧਿਆਤਮਕਤਾ ਉਹ ਵਰਤਣੀ ਕਿੱਥੇ ਹੈ? ਦੁਨੀਆਂ 'ਚ ਵਰਤਣੀ ਕਿਤੇ? ਅੰਦਰ ਹੀ ਵਰਤੀ ਜਾਂਦੀ ਹੈ ਦੁਨੀਆਂ 'ਚ। ਤੇਰੇ ਜੇ ਤੂੰ ਸਪਿਰਚੁਅਲ ਹੈ, ਜੇ ਤੂੰ ਅਧਿਆਤਮਕਤਾ ਦੀ ਗੱਲ ਕਰਦਾ ਹੈ, ਤੇ ਤੇਰੀ ਅਧਿਆਤਮਕਤਾ ਅੱਖਾਂ ਬੰਦ ਕਰਕੇ ਨਹੀਂ ਝਲਕਦੀ, ਸਮਾਜ ਵਿੱਚ ਕੀ ਕਰਦਾ ਤੇਰੀ ਅਧਿਆਤਮਕਤਾ, ਸਪਿਰਚੁਐਲਿਟੀ ਦਾ ਪਤਾ ਤੇ ਉੱਥੋਂ ਲੱਗਣਾ, ਤੇਰੀ ਪ੍ਰੈਕਟੀਕਲਿਟੀ ਤੋਂ ਝਲਕਣੀ ਚਾਹੀਦੀ ਕਿ ਤੇਰੀ ਅੱਖਾਂ ਬੰਦ ਕਰੇ ਤੋਂ ਕਿੱਥੋਂ ਪਤਾ ਲੱਗੇ? ਸਪਿਰਚੁਅਲ ਪਰਸਨ ਦਾ ਅਰਥ ਕੀ ਹੈ ਇੱਥੇ? ਸਪਿਰਚੁਅਲ ਹੈ ਬੰਦਾ, ਕੀ ਕੀ ਅਰਥ ਕੱਢਦੇ ਹੋ ਇਹਦਾ? ਵੀ ਮੈਨੂੰ ਇੱਦਾਂ ਬਾਦ ਅੱਖਾਂ ਬੰਦ ਕਰਕੇ ਮੈਨੂੰ ਬਿਠਾਓ, ਆ ਮੈਂ ਐਂ ਬਹਿ ਜਾਂਦਾ, ਤੇ ਤੁਹਾਡੇ ਦਿਮਾਗ 'ਚ ਇਹ ਆਉਂਦਾ ਵੀ ਸਪਿਰਚੁਅਲ ਪਰਸਨ ਦਾ ਅਰਥ ਕੀ ਹੈ? ਜਿਹੜਾ ਐਂ ਬੈਠਾ ਅੱਖਾਂ ਬੰਦ ਹੈ ਬਸ, ਇਹ ਕੌਣ ਹੈ ਜੀ? ਸਪਿਰਚੁਅਲ। ਇਹਨੂੰ ਡੈਫੀਨੇਸ਼ਨ ਸਾਨੂੰ ਇਹ ਨਹੀਂ ਲੱਗਦਾ ਵੀ ਗਲਤ ਹੈ ਇਸ ਚੀਜ਼ ਦੀ। ਗੁਰੂ ਅਰਜਨ ਦੇਵ ਜੀ ਤਰਨ ਤਾਰਨ ਸਾਹਿਬ ਵਾਲਾ, ਆਨੰਦਪੁਰ ਸਾਹਿਬ ਵਾਲਾ, ਵਾਹਿਗੁਰੂ, ਤਰਨ ਤਾਰਨ ਦਾ ਜਿੱਡਾ ਸਰੋਵਰ ਹੈ, ਇੰਨੀ ਜਗ੍ਹਾ ਵਿੱਚ ਦਵਾਖਾਨਾ ਬਣਾਉਂਦੇ ਹੈ, ਜੜੀਆਂ ਬੂਟੀਆਂ ਰਗੜਦੇ ਹੈ, ਲੋਕਾਂ ਦੇ ਮਲਮ ਲਾਉਂਦੇ ਹੈ, ਦਵਾਈਆਂ ਲਾਉਂਦੇ ਹੈ, ਠੀਕ ਕਰਦੇ ਹੈ, ਇੱਦਾਂ ਤੁਰੇ ਫਿਰਦੇ ਹੈ, ਇਕੱਲੇ ਇਕੱਲੇ ਨੂੰ ਚੈੱਕ ਕਰਦੇ ਹੈ, ਦਵਾਈ ਲਾ ਰਹੇ ਹੈ, ਕਿੱਧਰ ਗਈ ਸਪਿਰਚੁਐਲਿਟੀ? ਉਹ ਸਪਿਰਚੁਐਲਿਟੀ ਸਾਡੇ 'ਚ ਕਿਉਂ ਨਹੀਂ ਸਮਝਦੇ? ਕਿਉਂ ਨਹੀਂ? ਗੁਰੂ ਨਾਨਕ ਦਾ ਹਲ ਵਾਹ ਕੇ ਤੁਰਨਾ, ਉਹ ਸਪਿਰਚੁਅਲ ਕਿੱਧਰ ਗਏ? ਉਸ ਵੇਲੇ ਸਪਿਰਚੁਅਲ ਨਹੀਂ, ਦੁਨਿਆਵੀ ਕੰਮ ਕਰਦਾ ਗੁਰੂ ਨਾਨਕ। ਅਧਿਆਤਮਕਤਾ ਤੇ ਦੁਨਿਆਵੀ, ਇਹ ਦੋ ਚੀਜ਼ਾਂ ਕਿੱਦਾਂ? ਤੇਰੀ ਅਧਿਆਤਮਕਤਾ, ਤੇਰੀ ਦੁਨਿਆਵੀ ਜਿਹੜਾ ਜੀਵਨ ਹੈ, ਇਹਦੇ 'ਚੋਂ ਹੀ ਝਲਕਣੀ ਚਾਹੀਦੀ ਹੈ ਕਿ ਤੂੰ ਕਰ ਕੀ ਪ੍ਰੈਕਟੀਕਲ ਦੀ ਕਿੱਦਾਂ, ਸਮਾਜ ਨੂੰ ਸੁੱਖ ਕਿੱਦਾਂ ਦੇਵੇਂਗਾ, ਨਾਲੇ ਆਪ ਖਾਵਾਂਗੇ, ਨਾਲੇ ਆਲੇ ਦੁਆਲੇ ਵਾਲਿਆਂ ਨੂੰ। ਮੈਂ ਹੁਣ ਖੇਤੀ ਕਰ ਰਿਹਾ, ਮੈਂ ਡਾਕਟਰ ਬਣ ਰਿਹਾ, ਆਪਣਾ ਇਲਾਜ ਵੀ ਕਰ ਲਾਂਗੇ, ਆਲੇ ਦੁਆਲੇ ਵਾਲਿਆਂ ਦਾ ਵੀ ਕਰ ਲਾਂਗੇ। ਆ ਤੁਹਾਡੇ ਸਾਇੰਟਿਸਟ ਤੇ ਇੱਥੇ ਤੱਕ ਵੀ ਪਹੁੰਚੇ ਪਏ ਨਾਸਾ ਵਾਲੇ, ਇਹ ਕਹਿੰਦੇ ਆ ਮਸ਼ੀਨਾਂ ਬਣਾ ਲਈਆਂ, ਨਾਲੇ ਬੱਦਲ ਪਵਾਵਾਂਗੇ, ਨਾਲੇ ਮੀਂਹ ਪਏਗਾ, ਆਪ ਸੌਖੇ ਹੋਵਾਂਗੇ, ਜਿੱਥੇ ਜੀ ਕਰੇਗਾ ਪਵਾ ਲਿਆ ਕਰਾਂਗੇ ਆਪੋ
ਸਤਨਾਮ।
ਇਹ ਤੇ ਐਡੀਆਂ ਐਡੀਆਂ ਗੱਲਾਂ ਕਰੀ ਜਾਂਦੇ ਆ, ਕਹਿੰਦੇ ਮੀਂਹ ਵੀ ਪਵਾ ਲੈਣਾ ਸੀ, ਐਡੀ ਵੱਡੀ ਮਸ਼ੀਨ ਲਾ ਕੇ ਸੱਚੀ, ਉਹ ਇੰਨੀ ਸਪੀਡ ਨਾਲ ਪ੍ਰੈਸ਼ਰ ਦਿੱਤਾ ਪਾਣੀ ਦੇ ਵਿੱਚੋਂ, ਉਹ ਉੱਪਰ ਉੱਠਦਾ ਹੈ, 5 ਮਿੰਟ ਵਿੱਚ ਉਹੀ ਪਾਣੀ ਮੀਂਹ ਬਣ ਕੇ ਥੱਲੇ ਵਰਦਾ ਰਹਿੰਦਾ। ਤੇ ਜੇ ਕਿਤੇ ਉਹ ਮੀਂਹ ਸਾਡੇ ਵਾਲੇ ਪਾਸੇ ਪਵਾ ਦੇਣ ਤੇ ਸਾਡੇ ਦਾ ਨਾਮ ਸ਼ੁਕਰ ਹੈ ਇੰਦਰ ਦੇਵਤਾ ਬਾਬਾ ਸ਼ੁਕਰ ਹੈ, ਲੈ ਉਹ ਉੱਤੇ ਨੂੰ ਮੂੰਹ ਕਰਕੇ ਇੰਦਰ ਉਹ ਜੱਗ ਕਰਨ ਲੱਗ ਜਾਣ ਕੂੜਿਆਂ ਦਾ, ਇੰਦਰ ਦੇਵਤਾ ਹੋਰ ਖੁਸ਼ ਹੋ ਵੀ ਇਹ ਮੀਂਹ ਪਵਾਊ, ਤੇ ਗਾਲਾਂ ਕੱਢਦੇ ਰਹਿੰਦੇ ਬੰਦੇ। ਸਿਸਟਮ ਤੇ ਵੇਖੋ ਕਦੋਂ ਸਾਡੇ ਸਮਝ 'ਚ ਆਉਣੀ ਹੈ ਵੀ ਇਹ ਸਾਡੇ ਤੇ ਇਦਾਂ ਦੀਆਂ ਗੱਲਾਂ ਕਰ ਕਰਕੇ ਭਾਰ ਪਾਇਆ ਹੈ। ਪਿਆਰਿਓ, ਸਮਾਜ ਨੂੰ ਸੋਹਣਾ ਬਣਾਉਣ ਵਾਸਤੇ ਜੋ ਯੋਗਦਾਨ ਪਾਏਗਾ, ਤੇਰਾ ਸਾਰਾ ਲਿਖੇ, ਹਰ ਚੀਜ਼ ਲਿਖੇ, ਸਭ ਕੁਝ ਸਹੀ ਹੋਏਗਾ, ਤੈਨੂੰ ਸਿਰ ਸਭ ਨੂੰ ਨੰਬਰ ਮਿਲਣੇ ਚਾਹੀਦੇ ਸੀ। ਇੱਥੇ ਬੰਦਾ ਸਭ ਕੁਝ ਕਰ ਲੈਂਦਾ, ਸਿਰੇ ਬੰਦਾ ਪਹੁੰਚਿਆ, ਯਾਰ ਖੋਜ ਬਹੁਤ ਕੀਤੀ ਹੈ, ਸਾਇੰਟਿਸਟਾਂ ਨਾਲ ਸਿੱਖ ਜਾ ਰਲਿਆ ਉਹ ਕਿੱਥੇ ਅਹੁਦੇ ਤੇ ਬੈਠਾ ਜਾ ਕੇ ਪਰ ਦਿਮਾਗ 'ਚ ਉਹਦੇ ਇਹ ਆਈ ਜਾਂਦਾ ਹਾਏ ਮੈਂ ਪਾਠੀਆਂ ਦੇ ਹੱਥ ਧਵਾਵਾਂ ਮੈਂ ਤਾਂ ਬਹੁਤ ਥੱਲੇ ਹਾਂ ਮੈਂ ਤਾਂ ਪਾਪੀ ਹਾਂ ਦਿਮਾਗ 'ਚ ਇਹ ਬਿਠਾ ਦਿੱਤਾ ਨੈਗੇਟਿਵਿਟੀ ਦਿਮਾਗ 'ਚ ਇਹ ਹੈ ਵੀ ਇਹ ਸਪਿਰਚੁਅਲ ਨੇ ਅਸੀਂ ਪਾਪੀ ਚਾਹੇ ਬੰਦਾ ਸਾਇੰਟਿਸਟਾਂ ਦੇ ਨਾਲ ਗੱਲ ਕਰ ਉੱਥੇ ਕੰਮ ਕਰਦਾ ਹੋਵੇ ਸਾਇੰਟਿਸਟ ਵੀ ਬਣ ਜਾਏ ਪਰ ਮੈਂਟਲੀ ਉਹਦਾ ਦਿਮਾਗ ਸੈਟਅਪ ਇੱਦਾਂ ਅਸੀਂ ਕਰ ਦਿੱਤਾ ਅਸੀਂ ਸੈੱਟ ਕਰਤਾ ਅੱਜ ਨਾ ਤੁਸੀਂ ਗੱਲ ਧਿਆਨ ਨਾਲ ਸੁਣਦੇ ਹੋ ਮੈਂ ਤਾਂ ਗੱਲ ਕਰਦਾ ਸੱਚੀ ਮੈਨੂੰ ਤੇ ਕੈਨੇਡਾ ਮੈਂ ਜਿੱਦਣ ਦਾ ਆਇਆ ਮੈਨੂੰ ਸਵਾਦ ਨਹੀਂ ਆਇਆ ਦਵਾਨ ਗੱਲ ਕਰਨ ਦਾ ਕਿਉਂ ਕਿਉਂਕਿ ਗੱਲ ਕਰਨ ਦਾ ਸਵਾਦ ਤਾਂ ਆਵੇ ਜੇ ਥੋੜ੍ਹਾ ਜਿਹਾ ਇੰਟਰਸਟ ਬਣੇ ਧਿਆਨ ਨਾਲ ਸੁਣੋ ਇਸ ਗੱਲ 'ਤੇ ਜਰਾ ਤੂੰ ਵਜਨ ਪਾਓ ਦਵਾਨ ਗੁਰੂ ਨਾਨਕ ਹਲ ਵਾਹ ਕੇ ਕੀ ਸੰਦੇਸ਼ ਦਿੰਦੇ ਆ ਸਾਨੂੰ ਗੁਰੂ ਅੰਗਦ ਸਾਹਿਬ ਹੱਟੀ ਪਾ ਕੇ ਬੈਠਦੇ ਆ ਸੰਦੇਸ਼ ਕੀ ਦਿੰਦੇ ਆ ਸਾਰੇ ਗੁਰੂ ਸਾਹਿਬਾਂ ਦਾ ਆਪ ਨਾਲ ਕੰਮ ਕਰਨਾ ਭੱਜ ਨੱਠ ਕਰਨੀ ਕਿਰਤ ਕਰਨੀ ਇਹ ਉਪਦੇਸ਼ ਕੀ ਦਿੱਤਾ ਸਾਨੂੰ ਜੇ ਸਪਿਰਚੁਐਲਿਟੀ ਸੀ ਫਿਰ ਅੱਖਾਂ ਬੰਦ ਕਰਕੇ ਬਹਿਣਾ ਪਹਿਲੇ ਨੰਬਰ ਤੇ ਹੁਣ ਆਪਾਂ ਕਹਿੰਦੇ ਕਿਰਤ ਕਰੋ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਨਾਮ ਜਪੋ ਦਾ ਅਰਥ ਹੈ ਸਮਝ ਲਓ ਨਾਮ ਦਾ ਅਰਥ ਹੁੰਦਾ ਗਿਆਨ ਤੇ ਜਪੋ ਦਾ ਅਰਥ ਹੈ ਜਾਣ ਜਾਣੋ ਨਾਮ ਜਪ ਗਿਆਨ ਲੈ ਆਹ ਅਰਥ ਹੈ ਇਹਦਾ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਸੁਣੋ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਨਾਮ ਕੀ ਹੈ ਗਿਆਨ ਸਮਝ ਅਕਲ ਗਿਆਨ ਦਾ ਅਰਥ ਸਮਝ ਹੈ ਅਕਲ ਹੈ ਨਾਮ ਨਾਮ ਲੈਣਾ ਗਿਆਨ ਲੈਣਾ ਨਾਮ ਨਾਲ ਜੁੜਨਾ ਗਿਆਨ ਨਾਲ ਜੁੜਨਾ ਨਾਮ ਮਨ 'ਚ ਵਸਾ ਲੈਣਾ ਗਿਆਨ ਨੂੰ ਮਨ 'ਚ ਵਸਾ ਲੈਣਾ ਸਮਝ ਲੈਣਾ ਹਾਂ ਉਦਾਂ ਮੈਡੀਟੇਸ਼ਨ ਤੁਸੀਂ ਕਰਦੇ ਆ ਤੇ ਅੱਧਾ ਘੰਟਾ ਵਾਹਿਗੁਰੂ 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 ਕਰ ਲਓ ਪਰ ਸਮਝ ਲੈਣੀ ਅਸਲ ਵਿੱਚ ਗਿਆਨ ਲੈਣਾ ਨਾਮ ਲੈਣਾ ਫਿਰ ਬੇਨਤੀ ਨੂੰ ਸਮਝੋ ਹੁਣ ਗੁਰੂ ਸਾਹਿਬ ਨੇ ਉਹ ਪਹਿਲੇ ਨੰਬਰ ਤੇ ਆਖਿਆ ਕਿਰਤ ਕਰੋ ਉੱਥੇ ਕਹਿੰਦੇ ਅੱਖਾਂ ਬੰਦ ਕਰਕੇ ਬੈਠੋ ਇਹ ਨਹੀਂ ਕਿਹਾ ਅਧਿਆਤਮਕਤਾ ਸਾਡੀ ਅਧਿਆਤਮਕਤਾ ਤੇ ਸਪਿਰਚੁਐਲਿਟੀ ਦੇ ਮੀਨਿੰਗ ਕੁਝ ਹੋਰ ਨੇ ਅਸੀਂ ਉਹਦੇ ਅਰਥ ਗਲਤ ਕੱਢ ਰਹੇ ਹਾਂ ਜਿਸ ਦਿਨ ਮਰਜ਼ੀ ਸਮਝ ਜਾਇਓ ਪਿਆਰਿਓ ਚਾਹੇ ਅੱਜ ਸਮਝੋ ਚਾਹੇ 20 ਸਾਲ ਨੂੰ ਸਮਝੋ 2000 ਸਾਲ ਨੂੰ ਸਮਝਿਓ ਸਮਝਣਾ ਪੈਣਾ ਸਾਨੂੰ ਸਾਡੀ ਸਪਿਰਚੁਐਲਿਟੀ ਕੁਝ ਹੋਰ ਸੀ ਅਧਿਆਤਮਕਤਾ ਕੁਝ ਹੋਰ ਸੀ ਸਭ ਬੰਦੇ ਵਿਹਲੇ ਕਰਕੇ ਬਾਅਦ ਤੇ ਵਿਹਲੇ ਕੰਮ ਛਡਾ ਦਿੱਤੇ ਸਾਰਿਆਂ ਦੇ ਵਿਹਲੇ ਕਰਕੇ ਬਿਠਾ ਕੇ ਵਿਹਲੜ ਜਿਹੜੇ ਘਰ 'ਚ ਰਹਿੰਦਾ ਉਹ ਘਰ ਦੇ ਬਿੱਲ ਬੱਤੀਆਂ ਕਿੰਨੇ ਭਰਨੀਆਂ ਉਹ ਘਰ ਦਾ ਬੁਰਾ ਹਾਲ ਹੈ ਜਿਸ ਦੇਸ਼ ਵਿੱਚ ਵਿਹਲੜ ਨੇ ਉਸ ਦੇਸ਼ ਦਾ ਬੁਰਾ ਹਾਲ ਹੈ ਜਿਸ ਪਿੰਡ 'ਚ ਵਿਹਲੜ ਨੇ ਉਹ ਪਿੰਡ ਦਾ ਬੁਰਾ ਹਾਲ ਹੈ ਤੇ ਆਹ ਕਨੇਡਾ 'ਚ ਜਿੱਦਣ ਵਿਹਲੜ ਹੋ ਜਾਣਗੇ ਅਖੇ ਸਪਿਰਚੁਐਲਿਟੀ ਆ ਗਈ ਜੀ ਕਨੇਡਾ 'ਚ ਸਾਰੇ ਹੁਣ ਤੇ ਸਾਰੇ ਵਿਹਲੇ ਨੇ ਕਿਉਂਕਿ ਕਹਿੰਦੇ ਰੱਬ ਲੱਭਣਾ ਸਾਰਾ ਕਨੇਡਾ ਵਿਹਲਾ ਕਰ ਦਿਓ ਰੱਬ ਲੱਭਣ ਲਾ ਦਿਓ ਉਦਣ ਕਨੇਡਾ ਨਰਕ ਬਣਦਿਆਂ ਦੇਰ ਨਹੀਂ ਲੱਗਣੀ ਆਹ ਨਰਕ ਬਣੇਗਾ ਇਹਨਾਂ ਨੂੰ ਸਪਿਰਚੁਅਲ ਬਣਾ ਦਿਓ ਸਾਰਿਆਂ ਨੂੰ ਤੁਸੀਂ ਸਪਿਰਚੁਐਲਿਟੀ ਤੁਹਾਡੇ ਕੰਮਾਂ ਤੋਂ ਝਲਕਣੀ ਚਾਹੀਦੀ ਹੈ ਕਿ ਕਿੰਨੇ ਪੈਸ਼ਨ ਨਾਲ ਫਰਜ਼ ਨਿਭਾ ਰਿਹਾ ਤੇਰੇ ਫਰਜ਼ ਨਿਭਾਉਣਾ ਹੀ ਤੇਰੀ ਸਪਿਰਚੁਐਲਿਟੀ ਹੈ ਜਿੰਨੀ ਜੌਬ ਮਿਲੀ ਹੈ ਜਿੰਨਾ ਕੰਮ ਮਿਲਿਆ ਜਿੰਨਾ ਹੁਣ ਵੇਖੋ ਬੱਚਾ ਪੈਦਾ ਕੀਤਾ ਹੈ ਉਹਨੂੰ ਪਾਲਣਾ ਉਹਨੂੰ ਸਾਂਭਣਾ ਇਹ ਤੇਰੀ ਸਪਿਰਚੁਐਲਿਟੀ ਹੈ ਉਹਦੇ ਫਰਜ਼ ਨਿਭਾਉਣਾ ਜਦੋਂ ਬੱਚਾ ਹੈ ਮਾਤਾ ਪਿਤਾ ਪ੍ਰਤੀ ਫਰਜ਼ ਨਿਭਾ ਵੱਡਾ ਹੋਏਗਾ ਵਿਆਹ ਜਾਏਗਾ ਘਰ ਵਾਲੀ ਪ੍ਰਤੀ ਫਰਜ਼ ਨਿਭਾ ਜਿੱਦਣ ਤੇਰੇ ਬੱਚੇ ਹੋਣਗੇ ਬੱਚਿਆਂ ਪ੍ਰਤੀ ਫਰਜ਼ ਨਿਭਾ ਜਿਸ ਦੇਸ਼ ਵਿੱਚ ਰਹਿੰਦਾ ਉਸ ਦੇਸ਼ ਪ੍ਰਤੀ ਫਰਜ਼ ਨਿਭਾ ਸਹੀ ਟੈਕਸ ਭਰੋ ਆਪਣੇ ਜਿਹਨਾਂ ਸੜਕਾਂ ਤੇ ਚੱਲਦਾ ਸੜਕਾਂ ਦੇ ਪ੍ਰਤੀ ਵੀ ਤੇਰਾ ਕੋਈ ਬੋਲੋ ਆ ਹਵਾਵਾਂ ਜਿਹੜੀਆਂ ਜਿਹਨਾਂ 'ਚ ਸਾਹ ਲੈਂਦਾ ਹਵਾ ਪ੍ਰਤੀ ਵੀ ਕੋਈ ਫਰਜ਼ ਹੈ ਆ ਸਪਿਰਚੁਐਲਿਟੀ ਕਰਦਿਆਂ ਦੀਆਂ ਸਾਡੀਆਂ ਪਤਾ ਨਹੀਂ ਕਿੰਨੀਆਂ ਅਸੀਂ ਢੋਲਕਾਂ ਪਾੜਤੀਆਂ, ਕਿੰਨੇ ਅਸੀਂ ਬਾਜੇ ਤੋੜ ਦਿੱਤੇ ਆ, ਕਿੰਨੀਆਂ ਜੋੜੀਆਂ ਪਾੜ ਗਈਆਂ ਸਾਡੀਆਂ। ਪਵਨ ਗੁਰੂ ਪਾਣੀ ਪਿਤਾ, ਪਵਨ ਗੁਰੂ ਪਾਣੀ ਪਿਤਾ, ਪਵਨ ਗੁਰੂ ਪਾਣੀ ਪਿਤਾ। ਨਾ ਪਾਣੀ ਬਚਿਆ ਅਤੇ ਨਾ ਪਵਨ ਬਚੀ, ਕੁਛ ਨਹੀਂ। ਸਪਿਰਚੁਅਲ ਅਸੀਂ ਹਾਂ, ਪ੍ਰੈਕਟੀਕਲਿਟੀ ਜ਼ੀਰੋ। ਨਾ ਦੇ ਸਪਿਰਚੁਅਲ, ਸਪਿਰਚੁਅਲ ਅਸੀਂ ਹਾਂ, ਨਾ ਹੀ ਹੈ ਸਾਡਾ। ਅਧਿਆਤਮਕਤਾ ਹੈ ਜੀ ਇਹਨਾਂ ਕੋਲ, ਰੂਹਾਨੀਅਤ ਹੈ ਜੀ ਇਹਨਾਂ ਕੋਲ, ਗੁਰੂਆਂ ਪੀਰਾਂ ਦਾ ਦੇਸ਼ ਹੈ ਜੀ, ਇਹੀ ਕਹਿੰਦੇ ਅਸੀਂ। ਤੇ ਜਿੰਨਾ ਅਸੀਂ ਅਸੀਂ ਰੱਬ ਨੂੰ ਜਿੰਨਾ ਆਹ ਜਿਹੜਾ ਦਿਸਦਾ ਰੱਬ ਹੈ, ਅਣਦਿਸਦੇ ਰੱਬ ਦੀਆਂ ਗੱਲਾਂ ਕਰਦੇ ਰਹਿ ਗਏ, ਦਿਸਦਾ ਰੱਬ ਖਰਾਬ ਕਰਤਾ। ਦਿਸਦਾ ਰੱਬ ਕੀ ਹੈ? ਕੁਦਰਤ। ਸਰਗੁਣ ਕੀ ਹੈ? ਰੱਬ ਦਾ ਦਿਸਦਾ ਰੂਪ ਹੈ ਜਿਹੜਾ, ਇਹਨੂੰ ਖਰਾਬ ਕਿਉਂ ਕੀਤਾ? ਜੇ ਦਿਸਦੇ ਨਾਲ ਆਹ ਕਰਦਾ ਹੈ, ਅਣਦਿਸਦਾ ਜਿੱਦਣ ਮਿਲ ਪਿਆ ਉਹਦੇ ਨਾਲ ਕੀ ਕਰੇਗਾ? ਦਿਸਦੇ ਦੀ ਕੀ ਕਦਰ ਕੀਤੀ ਹੈ ਤੂੰ? ਜੇ ਦਿਸਦਾ ਇੰਨਾ ਵਧੀਆ ਹੈ, ਸੱਚੀ ਤੁਸੀਂ ਨਿਗਾਹ 'ਤੇ ਮਾਰੋ ਤਾਂ ਨੂੰ ਤੁਰੇ ਜਾਓ, ਥੱਲੇ ਨੂੰ ਵੜ ਜਾਓ, ਧਰਤੀ 'ਚ ਜਾਈ ਜਾਓ, ਜਾਈ ਜਾਓ, ਵੇਖੋ ਤੇ ਸਹੀ ਜਿੰਨਾ ਜਾ ਸਕਦਾ ਜਾ, ਅੰਤ ਹੈ ਕੋਈ? ਤਾਂ ਨੂੰ ਤੁਰ ਜਾ, ਅੰਤ ਹੈ ਕੋਈ? ਕਿੰਨੇ ਕਿੰਨੇ ਅੱਗੇ ਤੋਂ ਅੱਗੇ ਗ੍ਰਹਿ ਹੈ, ਗ੍ਰਹਿ ਹੀ ਗ੍ਰਹਿ ਆਈ ਜਾਂਦੇ। ਕਹਿੰਦੇ ਸੂਰਜ ਹੀ ਬੜੇ, ਧਰਤੀਆਂ ਹੀ ਬੜੀਆਂ। ਕਈ ਕਹਿੰਦੇ ਏਦਾਂ ਦੇ ਗ੍ਰਹਿ ਹੈ, ਰੋਸ਼ ਜਿੱਦਣ ਦੇ ਬਣੇ ਹੈ ਰੋਸ਼ਨੀ ਉਹਨਾਂ ਦੀ ਤੁਰੀ ਹੋਈ ਹੈ, ਅਜੇ ਤੱਕ ਇੱਥੇ ਨਹੀਂ ਅੱਪੜੀ। ਇੰਨੀ ਦੂਰ ਵੀ ਗ੍ਰਹਿ ਹੈ, ਏਦਾਂ ਦੇ ਤਾਰੇ ਹੈ ਜਿਨ੍ਹਾਂ ਦੀ ਰੋਸ਼ਨੀ ਅਜੇ ਆਉਣੀ ਹੈ ਧਰਤੀ 'ਤੇ। ਕਿੰਨੀ ਸਪੀਡ ਨਾਲ ਸਪੀਡ ਕਿੰਨੀ ਹੈ ਰੋਸ਼ਨੀ, ਲਾਈਟ ਦੀ ਸਪੀਡ ਕਿੰਨੀ ਹੈ, ਤਾਂ ਚੜ੍ਹਦਾ। ਵੇਖ ਇਸ ਕੁਦਰਤ ਨੂੰ, ਦਿਸਦਾ ਹੈ ਜਿਹੜਾ, ਇਹਦਾ ਅੰਤ ਹੈ ਕੋਈ? ਆ ਰੱਬ ਨਹੀਂ, ਪ੍ਰਗਟ ਕਿਹਨੂੰ ਕਰਨਾ ਚਾਹੁੰਦਾ? ਤੂੰ ਪ੍ਰਗਟ ਹੋ, ਰੱਬ ਤੇ ਪ੍ਰਗਟ ਹੈ, ਗਵਾਚਾ ਤੇ ਤੂੰ ਫਿਰਦਾ। ਗਵਾਚ ਗਈ ਸਾਡੀ ਸੁਰਤ, ਰੱਬ ਨਹੀਂ ਗਵਾਚਿਆ, ਅਸੀਂ ਗਵਾਚੇ। ਮੱਛੀ ਰਹਿੰਦੀ ਸੀ ਪਾਣੀ ਵਿੱਚ, ਮੱਛੀ ਕਮਲੀ ਲੱਭਦੀ ਫਿਰਦੀ, ਹਾਏ ਪਾਣੀ ਕਿੱਥੇ ਹੈ, ਪਾਣੀ ਕਿੱਥੇ ਹੈ? ਕਹਿੰਦੇ ਕਮਲੀਏ, ਪਾਣੀ ਨਹੀਂ ਗਵਾਚਿਆ, ਗਵਾਚੀ ਹੈ ਤੂੰ। ਮੱਛੀਏ, ਤੂੰ ਗਵਾਚ ਗਈ, ਪਾਣੀ ਨਾ ਹੁੰਦਾ ਤੇ ਤੂੰ ਕਿੱਥੋਂ ਹੁੰਦੀ? ਰੱਬ ਨਹੀਂ ਗਵਾਚਿਆ, ਰੱਬ ਦੇ ਵਿੱਚ ਹੀ ਹੈ ਤੂੰ। ਰੱਬ ਦਾ ਇੱਕ ਪਾਰਟ ਹੈ, ਰੱਬ ਦਾ ਇੱਕ ਹਿੱਸਾ ਹੈ, ਪਰਮਾਤਮਾ ਦਾ ਹਿੱਸਾ ਹੈ ਤੂੰ। ਰੱਬ ਨਹੀਂ, ਰੱਬ ਦਾ ਇੱਕ ਰੂਪ ਹੈ, ਰੱਬ ਦਾ ਹੀ ਇੱਕ ਛੋਟਾ ਜਿਹਾ ਟੁਕੜਾ ਹੈ। ਮੈਂ ਸਪੋਰਟ ਬੇਨਤੀ ਕੀਤੀ ਸੀ ਨਾ ਸਾਰਿਆਂ ਨੂੰ, ਜੋੜੀ ਚੱਲੋ ਆਪਾਂ ਸਾਰਿਆਂ ਨੂੰ ਨਾ ਜੋੜੀ ਜਾਓ, ਇਹ ਇੱਕ 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 ਜਗ੍ਹਾ ਇਕੱਠੇ ਕਰ ਲਓ, ਵਿੱਚ ਹੀ ਆਪਾਂ ਨੂੰ ਜੋੜ ਲਓ, ਵਿੱਚ ਹੀ ਦਰਖਤਾਂ ਨੂੰ ਜੋੜ ਲਓ, ਵਿੱਚ ਹੀ ਚੰਦਰਮਾ ਨੂੰ ਵਿੱਚ ਹੀ ਐਡ ਕਰ ਲਓ, ਵਿੱਚ ਹੀ ਸੂਰਜ ਨੂੰ ਜੋੜ ਲਓ, ਜਿੰਨੇ ਗ੍ਰਹਿ ਨੇ ਇਕੱਠੇ ਕਰ ਲਓ, ਸਾਰਾ ਕੁਛ ਜੋੜ ਦਿਓਗੇ, ਉਹ ਸਾਰੇ ਜੋੜ ਨੂੰ ਵੀ ਗਾਂਗੇ ਰੱਬ, ਤੇ ਉਸ ਜੋੜ ਨੂੰ ਇਹ ਫੈਲਾ ਦਿਓ, ਹੁਣ ਕੀ ਹੈ? ਹੁਣ ਵੀ ਰੱਬ। ਐਟਮ ਜਿਹਨੂੰ ਕਹਿੰਦੇ ਆ, ਪਰਮਾਣੂ ਕਹਿੰਦੇ ਆ ਜਿਹਨੂੰ, ਜਿਹਨੂੰ ਨੂਰ ਕਹਿੰਦੇ ਆ ਅਸੀਂ, ਆ ਫੈਲਿਆ ਹੋਇਆ ਸਾਰੇ ਪਾਸੇ ਉਹੀ ਤੇ ਹੈ। ਤਾਂ ਕਰਕੇ ਅਵਲ ਅੱਲਾ ਨੂਰ ਉਪਾਇਆ, ਕਹਿਣ ਨਾਲ ਨਹੀਂ ਹੋਣਾ ਕੁਛ। ਆ ਸ਼ਬਦ ਆਪਾਂ ਬਹੁਤ ਪੜ੍ਹਦੇ ਹਾਂ, ਰਾਮ ਰਾਮ ਕਰਤਾ, ਇੱਥੇ ਪੜ੍ਹੋ, ਰਾਮ ਰਾਮ ਕਰਤਾ ਸਭ ਜੱਗ ਫਿਰੈ, ਰਾਮ ਨਾ ਰੱਬ ਰੱਬ ਕਹੀ ਜਾਂਦਾ। ਜਿਹੜਾ ਦਿਸਦਾ ਹੈ ਉਹਨੂੰ ਤੇ ਵੇਖ, ਉਹਦੇ ਪ੍ਰਤੀ ਫਰਜ਼ ਨਿਭਾ। ਦੱਸੋ ਪਿਆਰਿਓ, ਬੱਚਿਆਂ ਪ੍ਰਤੀ ਸਾਡੇ ਕੁਝ ਫਰਜ਼ ਹੈ, ਅੱਜ ਦੇ ਚ ਸਾਹ ਲੈਂਦੇ, ਹਵਾ ਪ੍ਰਤੀ ਫਰਜ਼ ਹੈ, ਜਿਹੜੀ ਛੜਕ ਤੇ ਚੱਲਦਾ ਉਹਦੇ ਪ੍ਰਤੀ ਫਰਜ਼ ਹੈ, ਹਰ ਜਗ੍ਹਾ ਸਾਡਾ ਕੋਈ ਫਰਜ਼ ਹੈ, ਜ਼ਿੰਮੇਵਾਰੀ ਹੈ ਸਾਡੀ। ਆਪਣੀਆਂ ਜ਼ਿੰਮੇਵਾਰੀਆਂ ਤੋਂ ਭਗੌੜੇ ਨਾ ਹੋਈਏ, ਰੱਬ ਆਲੇ ਦੁਆਲੇ ਹੀ ਹੈ, ਮੈਂ ਖੁਦ ਰੱਬ ਦਾ ਰੂਪ ਹਾਂ, ਇੱਦਾਂ ਮੰਨ ਕੇ ਚੱਲੋ। ਸਾਰੇ ਪਾਸੇ ਫੈਲਿਆ ਹੋਇਆ ਰੱਬ ਹੈ, ਰੁੱਖ ਮਨੁੱਖ ਹਰੇਕ ਚੀਜ਼ ਦਾ ਗਹਿਰਾ ਸੰਬੰਧ ਹੈ ਆਪਸ ਵਿੱਚ, ਅਸੀਂ ਸਾਰੇ ਇੱਕੋ ਹੀ ਹਾਂ। ਬਸ ਉਹ ਅਣਦਿਸਦਾ ਦਿਸਦਾ ਇੱਕੋ ਹੀ ਹੈ, ਚੇਤਾ ਰੱਖਿਓ। ਥੋੜ੍ਹਾ ਜਿਹਾ ਧਿਆਨ ਨਾਲ ਸੁਣ ਰਹੇ ਸੀ ਤਾਂ ਗੱਲ ਬੜੀ ਸੋਹਣੀ ਸਮਝ 'ਚ ਆ ਰਹੀ ਹੈ। ਲਓ ਹੁਣ ਆਹ ਸ਼ਬਦ ਆਪਾਂ ਸੁਣਦੇ ਹਾਂ, ਹੁਣ ਸਾਡੇ ਦਿਮਾਗ 'ਚ ਕੀ ਪਾਇਆ ਬਈ, ਤੂੰ ਸਿਰਫ ਜੀਭ ਤੋਂ ਰਾਮ 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 ਕਰੀ ਚੱਲ, ਤੂੰ ਵਾਹਿਗੁਰੂ ਵਾਹਿਗੁਰੂ ਕਰੀ ਚੱਲ। ਹੁਣ ਸਾਡੇ ਵਾਲੇ ਕਹਿੰਦੇ ਨਹੀਂ, ਰਾਮ ਰਾਮ ਠੀਕ ਨਹੀਂ, ਵਾਹਿਗੁਰੂ ਵਾਹਿਗੁਰੂ ਠੀਕ ਹੈ। ਨਹੀਂ ਭਾਈ, ਜਿਹੜਾ ਇਦਾਂ ਅਸੀਂ ਸਮਝਦੇ ਹਾਂ ਵੀ ਰੱਟਾ ਲਾ ਲਾ ਕੇ ਪਿਆਰ ਬਣ ਜਾਂਦਾ, ਐ ਨਹੀਂ। ਉਹਦੇ ਬਾਰੇ ਜਾਣੋ, ਫਿਰ ਤੇ ਇੱਕ ਵਾਰੀ ਵੀ ਕਹਿ ਕਹਿੰਦਾ ਵਾਹਿਗੁਰੂ, ਉਹਦਾ ਵੀ ਸਵਾਲ ਹੈ। ਮੈਂ ਤੁਹਾਨੂੰ ਸਵਾਲ ਕਰਦਾ, ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜੀ, 8:05 ਹੋ ਗਏ, ਜੇ ਆਪਾਂ ਹੁਣ ਆਉਣ ਵਾਲਿਆਂ ਨੂੰ ਉੱਥੇ ਘਬਾਈ ਜਾਓ ਜਿਵੇਂ ਕੱਲ੍ਹ ਕੀਤਾ ਸੀ, ਕੱਲ੍ਹ ਵਾਲਾ ਕੰਮ ਅੱਜ ਫੇਰ ਕਰੋ, ਫਿਰ ਗੱਲ ਅੱਗੇ ਤੁਰ ਸਕਦੀ, ਫਿਰ ਬਹੁਤ ਕੁਛ ਸਮਝ ਚ ਆਏਗਾ। ਜਰਾ ਕੁ ਕਿਰਪਾ ਕਰਕੇ ਕੋਸ਼ਿਸ਼ ਕਰੇ, ਉੱਥੇ ਆਪਣੇ ਕੋਲ ਬੇਨਤੀ ਕਰਕੇ ਬਹਾ ਲਿਓ, ਕੋਈ ਗੁੱਸਾ ਨਾ ਕਰੋ, ਵੀ ਇੱਥੇ ਬਹਿ ਜਾਓ ਭਾਈ, ਬਾਅਦ ਚੱਗੇ ਮੱਥਾ ਟੇਕ ਲਿਓ, ਇੱਕ ਵਾਰੀ ਦੂਰ ਟੇਕ ਲੈਣ ਉੱਥੇ, ਫਿਰ ਇੱਕ ਵਾਰੀ ਨੇੜੇ ਟੇਕ ਲੈਣ। ਮੈਂ ਬੇਨਤੀ ਕਰ ਦਿਆਂਗਾ, ਇਹ ਹੁਣ ਤਾਂ ਕਹਿਣ ਲੱਗਿਆ ਵੀ ਜਿਹੜਾ ਸੁਣਿਓ, ਧਿਆਨ ਧਿਆਨ ਨਾਲ ਪਕੜਿਓ ਗੱਲ। ਲਓ ਜੀ, ਮੈਨੂੰ ਜਵਾਬ ਦਿਓ ਭੈਣੋ, ਮੈਨੂੰ ਤੁਸੀਂ ਜਵਾਬ ਦਿਓ ਵੀ ਜੇ ਤੁਹਾਨੂੰ ਇੱਕ ਨਾਮ ਦਿੱਤਾ ਜਾਵੇ, ਇੱਕ ਨਾਮ ਦਿੱਤਾ ਜਾਵੇ, ਮੰਨ ਲਓ ਵੀ ਬਹਾਦਰ 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 ਬਹਾਦਰ, ਬੀਬੀ ਭਾਵੇਂ ਦਿਨ ਰਾਤ ਜੱਪੀ ਜਾ, ਬਹਾਦਰ ਕੌਣ ਹੈ ਤੂੰ ਜਾਣਦੀ ਹੈ ਨਹੀਂ, ਕੌਣ ਹੈ ਉਹਦੇ ਨਾਲ ਪਿਆਰ ਪੈ ਜਾਏਗਾ, ਕਈ ਜੋ ਜੀਵ ਤੋਂ ਕਦੇ ਵੀ ਨਹੀਂ ਹੋ ਸਕਦਾ। ਪਰ ਜੇ ਬਹਾਦਰ ਤੇਰਾ ਪੁੱਤ ਹੋਵੇ, ਫਿਰ ਫਿਰ ਬਿਨਾਂ ਯਾਦ ਕੀਤਿਆਂ ਹੀ ਯਾਦ ਆਈ ਜਾਂਦਾ। ਜੇ ਬਹਾਦਰ ਤੇਰੇ ਪਿਤਾ ਪਿਓ ਦਾ ਨਾਮ ਹੋਵੇ, ਜੇ ਬਹਾਦਰ ਤੇਰੇ ਪਤੀ ਦਾ ਨਾਮ ਹੋਵੇ, ਇੱਦਾਂ ਹੀ ਹੈ ਨਾ ਵੀਰੋ, ਜਿਹਨੂੰ ਜਾਣਦੇ ਨਹੀਂ ਉਹਦੇ ਨਾਮ ਨੂੰ ਰੱਟਾ ਲਾਈ ਚੱਲੋ, ਪਿਆਰ ਕਿੱਦਾਂ ਪੈ ਸਕਦਾ। ਪਿਆਰ ਤੇ ਪਿਆਰ ਤੇ ਯਾਦ ਦੋਵੇਂ ਇਕੱਠੇ ਰਹਿੰਦੇ ਨੇ। ਵੇਖੋ, ਯਾਦ ਕਹਿੰਦੇ ਆ ਅਸੀਂ ਹਿੰਦੀ 'ਚ, ਤੇ ਚੇਤਾ ਕਹਿੰਦੇ ਆ ਅਸੀਂ ਪੰਜਾਬੀ 'ਚ, ਤੇ ਸਿਮਰਨ ਕਹਿੰਦੇ ਆ ਅਸੀਂ ਫਾਰਸੀ 'ਚ। ਧਿਆਨ ਨਾਲ ਸੁਣੋ, ਸਿਮਰਨ ਸਿਮਰਨ ਚੇਤਾ ਯਾਦ ਇਹ ਇੱਕੋ ਹੀ ਚੀਜ਼, ਇੱਕੋ ਚੀਜ਼। ਹੁਣ ਵੇਖਿਓ, ਬੱਚੇ ਨਾਲ ਪਿਆਰ ਹੈ ਤੇ ਪਿਆਰ ਵਿੱਚ ਯਾਦ ਆਪੇ ਆਉਂਦੀ, ਯਾਦ ਕਰਨਾ ਨਹੀਂ ਪੈਂਦਾ। ਮੇਰੇ ਜਿਹੜੇ ਜਿਨ੍ਹਾਂ ਦੇ ਬੱਚੇ ਅੱਜ ਇਹਨਾਂ ਦੇਸ਼ਾਂ 'ਚ ਆ ਗਏ ਹੈ, ਉਹਨਾਂ ਮਾਵਾਂ ਨੂੰ ਬੱਚਿਆਂ ਨੂੰ ਯਾਦ ਕਰਨਾ ਨਹੀਂ ਪੈਂਦਾ, ਬੱਚਿਆਂ ਨੂੰ ਜਾਣਦੀਆਂ ਨੇ, ਬੱਚੇ ਨਾਲ ਪਿਆਰ ਹੈ ਤੇ ਬੱਚੇ ਦੀ ਯਾਦ ਕੱਪੜਿਆਂ ਨੂੰ ਵੇਖ ਕੇ ਵੀ ਆਈ ਜਾਂਦੀ ਹੈ, ਬੱਚੇ ਦੇ ਕਮਰੇ ਨੂੰ ਵੇਖ ਕੇ ਵੀ ਉਹਦੀ ਯਾਦ ਆਈ ਜਾਂਦੀ ਹੈ, ਬੱਚੇ ਦਾ ਮੋਟਰਸਾਈਕਲ ਵੇਖ ਕੇ ਵੀ ਇੰਡੀਆ ਬੈਠੀਆਂ ਮਾਵਾਂ ਬੱਚੇ ਨੂੰ ਯਾਦ ਕਰੀ ਜਾਂਦੀਆਂ। ਯਾਦ ਤੇ ਪਿਆਰ ਆਪਸ 'ਚ ਇਕੱਠੇ ਰਹਿੰਦੇ ਹੈ, ਜਿੱਥੇ ਪਿਆਰ ਹੈ ਉੱਥੇ ਯਾਦ ਹੈ, ਸਿਮਰਨ ਹੈ, ਸਿਮਰਨ ਤੇ ਯਾਦ ਚੇਤਾ ਇੱਕੋ ਚੀਜ਼ ਨੂੰ ਕਹਿੰਦੇ ਹੈ। ਯਾਦ ਹਿੰਦੀ 'ਚ ਕਹਿੰਦੇ ਹੈ, ਚੇਤਾ ਪੰਜਾਬੀ 'ਚ ਕਹਿੰਦੇ ਹੈ, ਸਿਮਰਨ ਫਾਰਸੀ 'ਚ ਕਹਿੰਦੇ ਹੈ, ਇੱਕੋ ਚੀਜ਼ ਹੈ। ਤੇ ਜਦੋਂ ਸਾਡਾ ਪਿਆਰ ਰੱਬ ਨਾਲ ਪੈ ਗਿਆ ਤੇ ਫਿਰ ਦਰਖਤ ਨੂੰ ਵੇਖ ਕੇ ਵੀ ਉਹਦੀ ਯਾਦ ਆ ਜਾਣੀ ਹੈ, ਸਿਮਰਨ ਹੋ ਜਾਣਾ। ਜਦੋਂ ਸੂਰਜ ਨੂੰ ਵੇਖਾਂਗੇ ਉਦੋਂ ਵੀ ਉਹਦੀ ਯਾਦ ਆ ਜਾਣੀ ਹੈ, ਜਦੋਂ ਨਿੱਕੇ ਜਿਹੇ ਬੱਚੇ ਨੂੰ ਵੇਖੋਗੇ ਉਦੋਂ ਵੀ ਯਾਦ, ਜਦੋਂ ਮਾਂ 'ਚ ਵੇਖੋਗੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤ, ਫਿਰ ਤੂੰ ਤੂੰ ਕਰੇਗਾ ਨਾ ਆਪੇ ਆਪੇ ਯਾਦ। ਅੱਛਾ, ਜੇ ਜਾਣਦੇ ਹੈ ਨਹੀਂ ਤੁਸੀਂ ਜਾਣਦੇ ਹੈ ਨਹੀਂ, ਤੇ ਫਿਰ ਤੁਹਾਨੂੰ ਕੋਈ ਬੰਦਾ ਕਿਸੇ ਦਾ ਨਾਮ ਦੇ ਦੇਵੇ ਵੀ ਆਹ ਨਾਮ ਤੂੰ ਬੋਲੀ ਚੱਲ, ਬੋਲੀ ਚੱਲ, ਤੇਰਾ ਪਿਆਰ ਪੈ ਜਾਏਗਾ, ਜਿੰਨਾ ਜ਼ਿਆਦਾ ਰੱਟਾ ਲਾਏਗਾ ਤੇਰਾ ਪਿਆਰ ਪੈ ਜਾਏਗਾ, ਉਹ ਕਹੇਗੀ ਗੁਰਮੁਖ ਮੇਰੇ ਪੁੱਤ ਦਾ ਨਾਂ ਹੈ, ਮੇਰਾ ਪਿਆਰ ਹੈ, ਉਹ ਮੈਨੂੰ ਚੇਤਾ ਭੁੱਲਦਾ ਨਹੀਂ, ਗੁਰਮੁਖ ਮੇਰੇ ਪੁੱਤ ਦਾ ਨਾਂ ਹੈ, ਉਹ ਮੈਨੂੰ ਚੇਤਾ ਭੁੱਲਦਾ ਨਹੀਂ, ਤੂੰ ਨਾਮ ਦੇ ਰਿਹਾ ਹੈ ਗੁਰਨੇਕ, ਤੂੰ ਕਹਿੰਦਾ ਗੁਰਨੇਕ ਗੁਰਨੇਕ, ਉਹ ਮੈਨੂੰ ਤੂੰ ਜਿੰਨਾ ਮਰਜ਼ੀ ਰੱਟਾ ਲਵਾ ਲੈ, ਮਾਲਾ ਫਰਵਾ ਲੈ, ਉਹਦੇ ਨਾਲ ਮੇਰਾ ਪਿਆਰ ਨਹੀਂ ਪੈ ਸਕਦਾ। ਧਿਆਨ ਨਾਲ ਸਮਝਿਓ, ਜੇ ਰੱਬ ਦੀ ਡੈਫੀਨੇਸ਼ਨ ਕੁਦਰਤ ਦੇ ਰੂਪ ਵਿੱਚ ਸਾਡੇ ਸਮਝ 'ਚ ਆਉਂਦੀ ਹੈ, ਸਾਡਾ ਉਹਦੇ ਨਾਲ ਪੈ ਜਾਂਦਾ ਪਿਆਰ, ਫਿਰ ਮਾਂ ਜਿਹੜੀ ਜਿਹੜੀ ਬੱਚੇ ਨੂੰ ਪਿਆਰ ਕਰਦੀ ਹੈ, ਮਾਂ ਨੂੰ ਕਹੋ ਤੇਰੀ ਖੋਪੜੀ ਲਾ ਦਿਆਂਗੇ, ਭੁੱਲ ਜਾ, ਭੁੱਲ ਜਾਏਗੀ। ਮਾਂ ਨੂੰ ਕਹੋ ਵੀ ਤੇਰੀ ਤੇਰਾ ਬੰਦ ਬੰਦ ਕੱਟਾਂਗੇ, ਬੱਚੇ ਨੂੰ ਭੁੱਲ ਜਾ, ਜਿਹੜਾ ਜਿਹੜਾ ਜਿਹਦਾ ਪੁੱਤਰ ਮਰ ਵੀ ਗਿਆ ਹੋਵੇ, 10 ਸਾਲ ਹੋ ਗਏ ਹੋਣ, ਤਾਂ ਵੀ ਮਾਂ ਆਪਣੇ ਬੱਚੇ ਨੂੰ ਨਹੀਂ ਭੁੱਲ ਸਕਦੀ ਜੇ ਪਿਆਰ ਪੈ ਜਾਵੇ। ਪਿਆਰ ਤੇ ਯਾਦ ਆਪੇ ਹੀ ਆਈ ਜਾਣੀ ਹੈ, ਉਹਨੂੰ ਕਰਨਾ ਥੋੜਾ ਪੈਣਾ। ਜਿਹਨੂੰ ਯਾਦ ਕਰੀ ਜਾਓਗੇ ਵੀ ਯਾਦ ਕਰੀ ਜਾਂਗੇ ਫਿਰ ਪਿਆਰ ਨਹੀਂ ਪੈ ਸਕਦਾ ਕਿਤੇ ਨਹੀਂ। ਇਹ ਇਹ ਕੋਈ ਟੈਕਨੀਕ ਤੁਹਾਨੂੰ ਹੈ, ਇਹ ਫਾਰਮੂਲਾ ਕਿਵੇਂ ਲਾਓਗੇ ਤੁਸੀਂ? ਜਿਹੜਾ ਫਾਰਮੂਲਾ ਸਾਡੀ ਜ਼ਿੰਦਗੀ 'ਚ ਨਹੀਂ ਲੱਗਦਾ, ਧਰਮ ਵਾਲੇ ਪਾਸੇ ਕਿੱਦਾਂ ਲੱਗ ਗਿਆ? ਮੇਰਾ ਪੁੱਤ ਨਹੀਂ ਤੁਸੀਂ ਨਾਮ ਦੇ ਦਿੱਤਾ ਮੈਨੂੰ ਉਹਦਾ, ਮੈਂ ਉਹਦਾ ਨਾਮ ਜਪੀ ਜਾਂਦਾ, ਮੇਰਾ ਉਹਦੇ ਨਾਲ ਪਿਆਰ ਪੈਣਾ ਨਹੀਂ। ਹਾਂ, ਜਿਹਦੇ ਨਾਲ ਮੇਰਾ ਪਿਆਰ ਹੈ ਉਹਦਾ ਯਾਦ ਮੈਨੂੰ ਆਪਣੇ ਆਪ ਆਈ ਜਾਣੀ ਹੈ। ਇਸ ਕਰਕੇ ਗੁਰਬਾਣੀ ਸਾਨੂੰ ਪਿਆਰ ਪਾਉਂਦੀ ਹੈ, ਸਾਡਾ ਕਿਹਦੇ ਨਾਲ ਪਿਆਰ ਪਾਉਂਦੀ ਹੈ? ਰੱਬ ਨਾਲ, ਤੇ ਰੱਬ ਦੀ ਯਾਦ ਫਿਰ ਆਪੇ ਆਏਗੀ। ਰੱਬ ਕੀ ਹੈ? ਆ ਸਾਰੇ ਆਲੇ ਦੁਆਲੇ ਫੈਲਿਆ ਹੋਇਆ ਰੱਬ ਹੀ ਤੇ ਹੈ। ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ। ਰੱਬ ਤੇ ਹੈ ਪਰਮਾਤਮਾ, ਸਾਰੇ ਜਰੇ ਜਰੇ ਚ ਨਹੀਂ, ਸਭ ਹੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਉਹ ਬੋਲੇ ਰੇ। ਇਕਲ ਮਾਟੀ, ਇੱਕੋ ਹੀ ਮਿੱਟੀ ਲਾਈ ਹੈ ਸਾਰਿਆਂ ਨੂੰ ਰੱਬ ਨੇ। ਇੱਕ ਇਹ ਇਹ ਹਾਥੀਆਂ ਨੂੰ, ਸਾਨੂੰ, ਦਰਖਤਾਂ ਨੂੰ ਕੋਈ ਅਲੱਗ ਮਿੱਟੀ ਨਹੀਂ ਲਾਈ, ਏਕ ਨੂਰ ਤੇ ਸਭ ਜਗ ਉਪਲਿਆ ਉਪਜਿਆ। ਇਕਲ ਮਾਟੀ ਪੁੰਚਰ ਚੀਤੀ, ਭਾਜਨ ਹੈ ਬਹੁ ਨਾਨਾ ਦੇ। ਸਾਰੇ ਭਾਂਡੇ ਉਹਨੇ ਵੱਖਰੇ ਵੱਖਰੇ ਬਣਾਏ ਹੈ, ਪਰ ਮਿੱਠੀ ਸਾਰਿਆਂ ਨੂੰ ਇੱਕੋ ਹੀ ਲੱਗੀ ਹੈ। ਉਹ ਇੱਕ ਸਾਂਝ ਹੈ ਸਾਡੇ 'ਚ, ਉਹ ਕੀ ਹੈ? ਅਸੀਂ ਜੁੜੇ ਹੋਏ ਹਾਂ ਇੱਕ ਦੂਜੇ ਨਾਲ, ਉਹੀ ਰੱਬ ਹੈ। ਅਸੀਂ ਰੱਬ ਦਾ ਇੱਕ ਪਾਰਟ ਹਾਂ। ਜਿਵੇਂ ਮੇਰੀਆਂ ਕਿਡਨੀਆਂ ਮੇਰੇ ਸਰੀਰ ਦੇ ਵਿੱਚ ਨੇ, ਮੇਰਾ ਦਿਲ ਮੇਰੇ ਸਰੀਰ ਦੇ ਵਿੱਚ ਹੈ, ਇਸੇ ਤਰ੍ਹਾਂ ਰੱਬ ਹੈ ਤੇ ਰੱਬ ਦੇ ਵਿੱਚ ਹੀ ਅਸੀਂ ਨਿੱਕੇ ਨਿੱਕੇ ਹਿੱਸੇ ਹਾਂ ਉਹਦੇ, ਨਿੱਕੇ ਨਿੱਕੇ ਪਾਰਟ, ਨਿੱਕੇ ਨਿੱਕੇ। ਉਹ ਫੈਲਿਆ ਹੋਇਆ ਰੱਬ ਹੈ, ਤੇ ਕਹਿਣ ਨਾਲ ਨਹੀਂ ਹੋਣਾ ਕੁਛ। ਲਹੋਣਾ ਆਪਾਂ ਸਾਰੇ ਫੜੀਏ, ਰਾਮ ਰਾਮ ਕਰਤਾ ਸਭ ਜਗ ਫਿਰੈ। ਕਹਿੰਦੇ ਰਾਮ 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 ਕਰੀ ਜਾਂਦੇ, ਏਦਾਂ ਪਿਆਰ ਥੋੜਾ ਪੈ ਜਾਏਗਾ ਤੁਹਾਡਾ? ਪਿਆਰ ਪੈਣਾ ਉਹਦੇ ਨਾਲ, ਤੁਸੀਂ ਪਿਆਰ ਭਰੋ ਕਰੋਗੇ ਤੇ ਯਾਦ ਉਹਦੀ ਆਪੇ ਹੀ ਆਈ ਜਾਣੀ। ਕਰਨੀ ਨਹੀਂ ਪੈਣੀ, ਯਾਦ ਲਿਆਉਣੀ ਨਹੀਂ ਪੈਂਦੀ, ਯਾਦ ਆਪੇ ਆਉਂਦੀ ਹੈ ਜਿਹਦੇ ਨਾਲ ਪਿਆਰ ਪੈ ਜਾਏ। ਜਿਹਦੇ ਨਾਲ ਪਿਆਰ ਪੈ ਜਾਵੇ ਉਹਦੀ ਯਾਦ ਆਪੇ ਆਉਂਦੀ ਹੈ। ਯਾਦ ਕਰਨਾ ਉਹਨੂੰ ਪੈਂਦਾ ਜਿਹਦੇ ਨਾਲ ਪਿਆਰ ਨਹੀਂ ਹੁੰਦਾ। ਉਹ ਫਿਰ ਅਗਲਾ ਕਹਿੰਦਾ ਯਾਰ ਤੂੰ ਮੈਨੂੰ ਫੋਨ ਕੀਤਾ ਹੀ ਨਹੀਂ, ਤੂੰ ਮੈਨੂੰ ਯਾਦ ਹੀ ਨਹੀਂ ਕਰਦਾ। ਕਰਨਾ ਉਹਨੂੰ ਪੈਂਦਾ ਜਿਹਦੇ ਨਾਲ ਪਿਆਰ ਨਾ ਹੋਵੇ। ਪਿਆਰ ਤੇ ਯਾਦ ਇੱਕੇ ਥਾਂ ਰਹਿੰਦੇ ਹੈ। ਇਹ ਨੁਕਤੇ ਨੂੰ ਆਪਣੇ ਘਰ ਜਾ ਕੇ ਜ਼ਰੂਰ ਮੱਥਾ ਮਾਰਿਓ, ਸਮਝ ਆਵੇ ਸਾਡੇ, ਪਕੜ ਚ ਆਵੇ ਪਿਆਰਿਓ। ਸਾਡੇ ਗੁਰੂ ਜੀ ਸਾਨੂੰ ਬੜੇ ਸੌਖੇ ਸਰਲ ਤਰੀਕੇ ਨਾਲ ਸਮਝਾਉਂਦੇ ਹੈ, ਕੰਪਲੀਕੇਟਡ। ਅਸੀਂ ਲੋਕਾਂ ਨੇ ਧਰਮ ਨੂੰ ਜ਼ਿੰਦਗੀ ਤੋਂ ਬਾਹਰ ਕੱਢਤਾ। ਸਵਰਗ ਕਿੱਥੇ ਹੈ? ਸੱਚਖੰਡ ਕਿੱਥੇ ਹੈ? ਉੱਪਰ। ਨਰਕ ਕਿੱਥੇ ਹੈ? ਉੱਪਰ। ਤੇ ਜ਼ਿੰਦਗੀ ਤੋਂ ਧਰਮ ਅਲੋਪ ਹੋ ਗਿਆ। ਜ਼ਿੰਦਗੀ 'ਚ ਧਰਮ ਥੋੜ੍ਹਾ ਰਿਹਾ, ਸਾਰਾ ਕੁਝ ਤੇ ਤਾਂ ਟੰਗਿਆ ਪਿਆ, ਹਰੇਕ ਚੀਜ਼ ਤਾਂ ਮੂੰਹ ਕਰ ਲੈਂਦੇ ਉੱਪਰ ਨੂੰ। ਰੱਬ ਕਿੱਥੇ ਹੈ? ਉੱਤੇ। ਜਦੋਂ ਵੀ ਕੋਈ ਗੱਲ ਕਰੋ ਉੱਪਰ ਵਾਲਾ ਜਾਣਦਾ, ਉੱਪਰ ਵਾਲਾ ਜਾਣਦਾ। ਉੱਪਰ ਵਾਲਾ ਕਿਹੜਾ? ਇੱਥੇ ਸਾਰੇ ਪਾਸੇ ਉਹੀ ਤੇ ਹੈ। ਜ਼ਿੰਦਗੀ 'ਚੋਂ ਬਾਹਰ ਨਾ ਕੱਢੋ। ਇਹ ਜਿਹੜਾ ਉੱਪਰ ਵਾਲਾ, ਇਹ ਪੁਜਾਰੀ ਦੇ ਦਿਮਾਗ ਦੀ ਕਾਢ ਹੈ। ਰੱਬ ਹੈ ਜਿਹੜਾ, ਇਹ ਪੁਜਾਰੀ ਵਾਲਾ ਰੱਬ ਹੈ, ਤੇ ਜਿਹਨੂੰ ਅਸੀਂ ਰੱਬ ਕਹਿੰਦੇ ਹਾਂ, ਜਿਹੜਾ ਗੁਰੂ ਨਾਨਕ ਨੇ ਰੱਬ ਦੱਸਿਆ ਸੀ, ਜਿਹੜਾ ਗੁਰੂ ਨਾਨਕ ਦਾ ਰੱਬ ਹੈ ਉਹੀ ਸਾਡਾ ਰੱਬ ਹੈ। ਗੁਰੂ ਨਾਨਕ ਨੇ ਜਿਹੜਾ ਰੱਬ ਦੱਸਿਆ ਉਹ ਕਹਿੰਦੇ ਹੋ ਤੂੰ ਲੱਭ ਨਾ, ਲੱਭਿਆ ਹੀ ਹੋਇਆ, ਤੂੰ ਖੁਦ ਗਵਾਚਿਆ। ਆਪਣੇ ਆਪ ਨੂੰ ਲੱਭ, ਰੱਬ ਨਹੀਂ ਲੱਭਣਾ, ਆਪਣੇ ਆਪ ਨੂੰ ਲੱਭੇਗਾ। ਲਓ ਜੀ, ਆਪਣੇ ਆਪ ਨੂੰ ਲੱਭਣ ਤੁਰੇ, ਲੱਭਦੇ ਰਹੇ, ਲੱਭਦੇ ਰਹੇ, ਲੱਭਦੇ ਰਹੇ, ਲੱਭਣ ਤੁਰੇ ਆਪਣੇ ਆਪ ਨੂੰ, ਪਰ ਲੱਭ ਗਿਆ ਰੱਬ। ਤੇ ਜਿੱਦਣ ਤੁਸੀਂ ਰੱਬ ਨੂੰ ਲੱਭਣ ਤੁਰੇ, ਰੱਬ ਲੱਭੀ ਗਏ, ਲੱਭੀ ਗਏ, ਲੱਭੀ ਗਏ, ਪਰ ਲੱਭ ਕੀ ਪਿਆ? ਆਪਣਾ ਆਪ, ਆਪਣਾ ਆਪ ਲੱਭ ਗਿਆ। ਰੱਬ ਲੱਭਣ ਤੁਰੇ, ਆਪਣੇ ਤੇ ਯਾਤਰਾ ਖਤਮ ਹੋਈ। ਯਾਤਰਾ ਆਪਣੇ ਆਪ ਤੇ ਖਤਮ ਹੋਈ, ਏਦਾਂ ਸਮਝੋ। ਲਓ ਹੁਣ ਆਓ ਸਾਰੇ ਕਿਰਪਾ ਕਰਕੇ। ਹਾਂਜੀ,
ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਅਗਮੀ ਅੰਗੋ
अतुल ना तुलिया जाए। कीमत किने ना पाया किते ना लया जाए। राम राम करता सब जग फिरे, राम ना पाया जाए।
पढ़ो सारे।
राम राम करता
राम ना पाया।
गुर के शब
भी रब की है जी। गुरु साहब नूं जदों आपां पुछदे आ किव सचियारा होई है किव कूड़े टुटे पाल, इदां दे क्वेश्चन जदों वेखदे आ फिर गुरबाणी दे आंसर वेखदे आ फिर पता लगदा वी उह ते सारे पासे ही सी। सभना जीआं का
इक दाता,
सो मैं
विसर
मैनूं विसरे ना। जदों उहदे बारे पुछदे आ साहिब मेरा नीत नवां नित नवां है, ते कुदरत भी ते नित नवी है। नवे तो नवा फुल कढ़दी है, नवे तो नवा पत्ता कढ़दी है, नवे तो नवा कुदरत भी नित नवी है। तुसी कुदरत नूं वेखो, इह रब दा ही ते प्रगट रूप है, नित नवा। कल अज नहीं आउणा मुड़ के, अज जिहड़ा कल नहीं आएगा, अगे 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 नवे तो नवा नवे तो नवा नवे बनाएगा बंदे रब। मुड़ के फिंगरप्रिंट जिहड़े आ ने खत्म, नवे फिंगर प्रिंट आउणगे जिहड़े उस वेले ते अज तो 500 साल 5000 साल पहला लोक होए है, वह फिंगर प्रिंट मुड़ के नहीं आए। एक वाल भी दोबारा नहीं बनाउंदा, एक वाल कुदरत विच दूजे एक वर्गा दूजा नहीं बनाउंदा ते मुड़ के नहीं बनाउंदा मुड़ के। तां जदों डेफिनेशन पुछदे आ इह कुदरत किद्दां सिरजदी है किद्दां बनाउंदी है, ते साइंस जिहड़ी है इस रब की व्याख्या करती है। साढ़े पता नहीं कितों ये गल आईया। अहे जी जिथे साइंस खत्म होंदी है उतों धर्म शुरू होंदा। धर्म है जिहड़ा ना एक कुदरत दे निजम ने, उन्हां कुदरत दे निजमां नूं समझ समझ के साइंस ने खोल खोल के विखाया। कुदरत दे निजमां तों बिना जहाज किवें उड्डेगा, निजमां नूं समझणगे फिर जहाज बनाउणगे ते फिर हवा विच उडाउणगे। निजमां नूं समझ के ही बनाउणगे, निजमां तों साइंस बाहर नहीं जा सकती, साइंस धर्म तों बाहर नहीं जा सकती। धर्म की है कुदरत दे निजम, कुदरत दे निजम की है ग्रैविटी सिस्टम नूं समझदे ने साइंसदान। जिस बंदे ने जहाज बनाया उन्हें ग्रैविटी नूं समझिया पहला भी इन्नी स्पीड ते जाना इन्ना उच्चा जाएगा, ग्रैविटी दी थ्यूरी समझ के उस बंदे ने जहाज बनाया। मतलब की है धर्म समझ के कुदरत दा निजम कुदरत दा लॉ कुदर रब दा कानून वह समझ के फिर उन्हें जहाज बनाया। साइंस कुदरत तो बाहर नहीं जा सकती, निजमां दे विच विच रह के काम करती है, व्याख्या करती है, धर्म की व्याख्या कर रही है, खोल के विखा रही है। बाणी च लिखे सस घर सूर समाया। सुनो चंद्रमा के उत्ते जिहड़ी रोशनी है ना अपनी रोशनी नहीं, सूरज की लशकोर पैंदी है चंद्रमा ते रिफलैक्शन हो रही है धरती ते। सूरज का अपना कोई चानना नहीं, यह बाणी च लिखे है। सूरज का अपना वाहिगुरु चंद्रमा का कोई अपना चानन नहीं, सूरज की रोशनी चंद्रमा से पैंदी है ते चंद्रमा की लशकोर फिर धरती से पैंदी है। सीधी रोशनी मालक भेजदा पहला तो 12 घंटे सीधा, तो मुड़ के लशकोर ता ही फसलों च रस भरता, ता ही फलों च रस भरता है, ता ही जिउने आपां। सीधी भी आएगी फिर लशकोर पैंदी है। ये लिखिया सुनिया ना आपां पर साइंटिस्टां ने इन्हां ने जाके कैमरे नाल सानू विखाता भी ओ रोशनी आ रही है इदां चंद्रमा नाल टच करती है फिर रिफलैक्शन जिहड़ी है वह धरती ते हुंदी है। साइंस ने कुदरत दे निजमां नूं खोल के समझाया। हाँ जिहड़ा धर्म असीं मन्नदे आ ਕੁਦਰਤ ਵਾਲਾ, ਇਹਦੀ ਤੇ ਸਾਇੰਸ ਕਰਦੀ ਹੈ ਵਿਆਖਿਆ। ਤੇ ਜਿਹੜੀ ਸਪਿਰਚੁਐਲਿਟੀ ਅੱਖਾਂ ਬੰਦ ਕਰਨ ਵਾਲਿਆਂ ਦੀ ਹੈ ਵੀ ਐਂ ਕਰਕੇ ਕੋਈ ਇੱਥੇ ਸਵਾਸ ਚੜ ਗਈ, ਐਂ ਪਹੁੰਚ ਗਿਆ, ਇੱਥੇ ਪਹੁੰਚ ਗਿਆ, ਇਹ ਧਰਮ ਵਾਲੇ ਦੀ ਉਹ ਜਾਣਨ। ਅਸੀਂ ਜਿਹੜਾ ਧਰਮ ਮੰਨਦੇ ਹਾਂ ਪ੍ਰਗਟ ਰੂਪ ਰੱਬ ਦਾ ਕੁਦਰਤ, ਇਹਦੀ ਸਾਇੰਸ ਵਿਆਖਿਆ ਕਰਦੀ ਹੈ। ਇਹਨੂੰ ਅੱਡ ਅੱਡ ਨਹੀਂ ਕੀਤਾ ਜਾ ਸਕਦਾ, ਖੋਲ ਖੋਲ ਕੇ ਸਮਝਾਉਂਦੀ ਹੈ। ਕੁਦਰਤ ਦੇ ਨਿਯਮਾਂ ਨੂੰ ਸਾਇੰਸ ਨੇ ਖੋਲ ਖੋਲ ਕੇ ਸਮਝਾਇਆ, ਕੱਲੀ ਕੱਲੀ ਚੀਜ਼ ਨੂੰ ਖੋਲ ਖੋਲ ਕੇ ਸਮਝਾਇਆ। ਤਾਂ ਕਰਕੇ ਇਹ ਆਲੇ ਦੁਆਲੇ ਫੈਲਿਆ ਹੋਇਆ ਉਹ ਆਪ ਹੀ ਹੈ। ਤੇ ਸ਼ਬਦ ਦੇ ਨਾਲ ਨੂੰ ਫਿਰ ਰਾਮ ਰਾਮ ਕਰਤਾ, ਇੱਥੋਂ ਸ਼ੁਰੂ ਕਰ।
ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾ, ਸਭ ਜਗ ਫਿਰੈ ਰਾਮ ਨਾ ਪਾਇਆ ਜਾਇ।
ਰਾਮ ਰਾਮ ਕਰਨਾ ਨਹੀਂ, ਰਮੇ ਹੋਏ ਨੂੰ ਸਮਝਣਾ, ਰਮੇ ਹੋਏ ਨੂੰ ਸਮਝਣਾ, ਸਮਝ ਲੈਣੀ, ਗਿਆਨ ਲੈਣਾ ਰਮੇ ਹੋਏ ਦਾ। ਸਮੁੰਦਰਾਂ ਦੇ ਵਿੱਚ ਵੜ ਕੇ ਵੇਖ ਗਿਆਨ ਲੈ, ਉੱਪਰ ਨੂੰ ਉੱਡ ਕੇ ਵੇਖ ਗਿਆਨ ਲੈ, ਇਕੱਲੇ ਇਕੱਲੇ ਦਰਖਤ ਨੂੰ ਵੇਖ ਇਹ ਕਿਹੜੀ ਕੁਆਲਿਟੀ ਹੈ, ਕਿਹੜੀ ਵਰਾਇਟੀ ਹੈ, ਕੀ ਹੈ, ਇਹਦਾ ਗਿਆਨ ਲੈ, ਹਰ ਚੀਜ਼ ਦਾ ਗਿਆਨ ਲੈ, ਸਿਸਟਮ ਨੂੰ ਸਮਝ ਜਾ। ਤੇ ਸਮਝ ਕੇ ਹੀ ਤੇ ਚੇਂਜ ਆਉਂਦੀ ਹੈ। ਹੁਣ ਵੇਖੋ ਸਮਝ ਆ ਗਈ ਨਾ ਜਦੋਂ ਦਿਮਾਗ 'ਚ ਆਈ ਗੱਲ ਨਿਯਮ ਵੀ ਆਹ ਇੱਦਾਂ ਹੁੰਦਾ। ਹੁਣ ਵੇਖੋ ਅੱਜ ਇੰਡੀਆ ਦੇ ਵਿੱਚ ਆਮ ਗੱਲ ਹੈ ਵੀ ਬੱਚੇ ਕਿੰਨੇ ਚਾਹੀਦੇ ਹੈ, ਦੱਸੋ ਕਿੰਨੇ ਬਈ? ਦੋ, ਹਮ ਦੋ ਹਮਾਰੇ ਦੋ, ਇੱਦਾਂ ਨਾ ਪਾਪੂਲੇਸ਼ਨ ਕੰਟਰੋਲ ਹੋਈ ਹੈ ਨਾ ਅੱਗੇ ਨਾਲ। ਪਹਿਲਾਂ ਕਿੱਦਾਂ ਹੁੰਦਾ ਸੀ, ਹਮ ਦੋ ਹਮਾਰੇ ਬਾਰਾਂ, ਇੱਦਾਂ ਹੀ ਸੀ ਨਾ। ਹੁਣ ਪੁਰਾਣੇ ਜਿਹੜੇ ਲੋਕ ਹੈ ਕਈ ਪੁਰਾਣਿਆਂ ਦੇ ਬੱਚੇ ਦਸ ਦਸ ਬਾਰਾਂ ਬਾਰਾਂ ਵੀ ਹੈ, ਅਤੇ ਅੱਜ ਵਾਲਿਆਂ ਦੇ ਬੱਚੇ ਦੋ ਦੋ ਹੈ। ਧਿਆਨ ਨਾਲ ਸਮਝਿਓ ਜ਼ਰਾ, ਇਸ ਇੱਕ ਮਿੰਟ ਲਈ ਸੋਚੋ ਬਈ, ਜਿਹੜੀ ਇਹ ਪਾਪੂਲੇਸ਼ਨ ਹੈ, ਜਿਹੜੇ ਬਾਰਾਂ ਬਾਰਾਂ ਬੱਚੇ ਸੀ, ਉਦੋਂ ਅਗਲਾ ਪੁੱਛਦਾ ਸੀ ਹੋਰ ਭਾਈ ਫਲਾਣਾ ਸਿੰਘ ਕਿੰਨੇ ਬੱਚੇ ਹੈ, ਹਾਂਜੀ ਆਪਣੇ ਅੱਠ ਬੇਟੀਆਂ ਹੈ ਅਤੇ ਚਾਰ ਬੇਟੇ, ਬੜੀ ਰੱਬ ਦੀ ਕਿਰਪਾ, ਬੜੀ ਮਿਹਰ ਹੈ, ਬਾਰਾਂ ਬੱਚੇ ਹੈ। ਅਤੇ ਅੱਜ ਕੀ ਕਹਿੰਦਾ, ਬੱਚੇ ਕਿੰਨੇ ਹੈ, ਦੋ, ਵਾਹ ਜੀ ਇੱਕ ਬੇਟਾ ਇੱਕ ਬੇਟੀ, ਦੋ ਮਾਲਕ ਦੀ ਬਖਸ਼ਿਸ਼, ਦੋ। ਪਰ ਬਾਰਾਂ ਦਾ ਫੈਸਲਾ ਬੰਦੇ ਦਾ ਸੀ ਕਿ ਰੱਬ ਦਾ? ਸੰਗਤ ਚੋਂ ਦੱਸੋ, ਬੰਦੇ। ਅਤੇ ਦੋ ਦਾ ਫੈਸਲਾ ਕਿਹਦਾ? ਕੀ ਹੁਣ ਬਾਰਾਂ ਨਹੀਂ ਹੋ ਸਕਦਾ? ਹੋ ਸਕਦਾ। ਸਮਝ ਆਈ, ਨਿਯਮ ਸਮਝਿਆ, ਬੱਚਾ ਕਿੱਦਾਂ ਪੈਦਾ ਹੁੰਦਾ ਉਹਦਾ ਸਿਸਟਮ ਸਮਝਿਆ, ਬਾਰਾਂ ਤੋਂ ਕੰਟਰੋਲ ਕਰਕੇ ਦੋ ਤੇ ਆ ਗਿਆ। ਨਿਯਮ ਸਮਝਿਆ ਵੀ ਬੱਚਾ ਹੋਣ ਦਾ ਆਹ ਨਿਯਮ ਹੈ। ਇਹਨਾਂ ਚੀਜ਼ਾਂ ਨੂੰ ਸਮਝ ਕੇ ਅਸੀਂ ਪਾਪੂਲੇਸ਼ਨ ਨੂੰ ਕੰਟਰੋਲ ਕੀਤਾ। ਰੱਬ ਦਾ ਜਿਹੜਾ, ਧਿਆਨ ਨਾਲ ਸਮਝਿਓ ਗੱਲ, ਪਰਮਾਤਮਾ ਦਾ ਬਣਾਇਆ ਹੋਇਆ ਇੱਕ ਸਿਸਟਮ ਹੈ, ਉਸ ਸਿਸਟਮ ਦੇ ਵਿੱਚ ਰਹਿ ਕੇ ਅਸੀਂ ਆਪਣੀ ਜ਼ਿੰਦਗੀ ਦਾ ਸਿਸਟਮ ਬਣਾਉਣਾ ਹੈ। ਰੱਬ ਦਾ ਬਣਾਇਆ ਹੋਇਆ ਸਿਸਟਮ ਹੈ, ਉਹਦੀ ਅਸੀਂ ਘਾੜਤ ਘੜਨੀ ਹੈ। ਫੈਸਲੇ ਆਪਣੇ ਨੇ, ਰੱਬ 'ਤੇ ਨਾ ਛੱਡੋ। ਦੋ ਦਾ ਫੈਸਲਾ ਬੰਦੇ ਦਾ ਹੈ, ਅਤੇ ਬਾਰਾਂ ਦਾ ਫੈਸਲਾ ਕਿਹਦਾ ਸੀ? ਬੰਦੇ ਦਾ। ਤੇ ਜੇ ਅੱਜ ਸਾਰੇ ਲੋਕ ਫੈਸਲਾ ਕਰ ਲੈਣ ਵੀ ਅਸੀਂ ਬੱਚੇ ਨਹੀਂ ਜੰਮਣੇ, ਸੁਣੋ ਇੱਕ ਪਿੰਡ ਦਾ ਇਹ ਫੈਸਲਾ ਕਰ ਲਏ ਵੀ ਸਾਡੇ ਪਿੰਡ 'ਚ ਅਸੀਂ ਨਿਆਣਾ ਨਹੀਂ ਜੰਮਣਾ, ਸਾਰੇ ਪਿੰਡ ਨੇ ਫੈਸਲਾ ਕਰ ਲਿਆ, ਦੱਸੋ ਫਿਰ ਪਿੰਡ ਖਤਮ ਹੋਏਗਾ ਕਿ ਨਹੀਂ ਹੋਏਗਾ? ਬੋਲੋ, ਹੋਏਗਾ। ਤੇ ਜੇ ਸਾਰਾ ਹੀ ਸਾਰਾ ਦੇਸ਼ ਹੀ ਫੈਸਲਾ ਕਰ ਲਏ ਵੀ ਬੱਚਾ ਨਹੀਂ ਜੰਮਣਾ, ਫਿਰ ਦੇਸ਼ ਖਤਮ। ਪਾਪੂਲੇਸ਼ਨ ਜ਼ਿਆਦਾ ਸੀ, ਪਾਪੂਲੇਸ਼ਨ ਘੱਟ ਹੈ, ਇਹ ਬੰਦੇ ਦਾ ਫੈਸਲਾ ਹੈ। ਮੁਸਲਮਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧਦੀ ਹੈ, ਇਹ ਬੰਦੇ ਦਾ ਫੈਸਲਾ ਹੈ। ਉਹਨੇ ਤੇ ਇੱਕ ਵਾਰੀ ਨਿਯਮ ਬਣਾ ਦਿੱਤੇ ਹੈ, ਅੱਗੇ ਤੇਰੀ ਮਰਜ਼ੀ ਚੱਲਣੀ ਹੈ, ਆਖੋ ਸਤਨਾਮ। ਤੇ ਲੱਤਾਂ ਤੇ ਭਾਰ ਚੱਕ, ਜਿਹੜੇ ਫੈਸਲੇ ਤੇਰੇ ਨੇ ਉਹਨਾਂ ਫੈਸਲਿਆਂ ਦੀ ਜ਼ਿੰਮੇਵਾਰੀ ਲੈਣੀ ਸਿੱਖ। ਉਹ ਜੇ ਕਹਿੰਦਾ ਤੂੰ ਵੀ ਬੰਦੇ ਦਾ ਫੈਸਲਾ ਹੈ, ਤੇ ਉਹਦੀ ਜ਼ਿੰਮੇਵਾਰੀ ਵੀ ਤੇ ਬੰਦਾ ਚੱਕੂ, ਬੰਦਾ ਇਨਸਾਨ ਚੱਕੂ ਉਹਦੀ ਜ਼ਿੰਮੇਵਾਰੀ। ਜੇ ਫੈਸਲੇ ਬੰਦੇ ਦੇ ਹੈ, ਤੇ ਉਹਦੀ ਜ਼ਿੰਮੇਵਾਰੀ ਵੀ ਬੰਦੇ ਨੂੰ ਕਿਤੇ ਨਾ ਕਿਤੇ ਚੱਕਣੀ ਪਏਗੀ। ਇਹਨਾਂ ਨਿਯਮਾਂ ਨੂੰ ਸਮਝ ਕੇ, ਰੱਬ ਜੀ ਦੇ ਬਣਾਏ ਢਾਂਚੇ ਨੂੰ ਸਮਝ ਕੇ, ਤੇ ਉਹਦੇ ਨਾਲ ਉਹਨੂੰ ਸਮਝ ਕੇ ਜ਼ਿੰਦਗੀ ਨੂੰ ਸੋਹਣੀ ਬਣਾਇਆ ਜਾ ਸਕਦਾ ਹੈ। ਰਾਮ ਰਾਮ ਕਹਿਣ ਨਾਲ ਕੁਝ ਨਹੀਂ ਹੋਣਾ, ਰਮੇ ਹੋਏ ਦਾ ਗਿਆਨ ਲੈ ਕੇ ਜੀਵਨ ਸੋਹਣਾ ਬਣਾਉਣਾ ਪਏਗਾ। ਜੇ ਅੱਜ 12-12 ਬੱਚੇ ਹੋ ਜਾਣ ਤੇ ਪੰਗਾ ਬੜਾ ਪੈ ਜਾਣਾ। ਅੱਜ ਜੇ ਇੰਡੀਆ 'ਚ ਹਰੇਕ ਬੰਦੇ ਦੇ 12-12 ਬੱਚੇ ਹੋਣ, ਪੰਜਾਬ 'ਚ 12-12 ਬੱਚੇ ਇੱਕ ਇੱਕ ਘਰ 'ਚ ਹੋਣ, ਪਰ ਕਹਿੰਦੇ ਉਹਨੂੰ ਤੂੰ ਬੋਲ ਬੋਲ ਕੇ ਨਹੀਂ, ਉਹਨੂੰ ਸਮਝ ਕੇ ਜ਼ਿੰਦਗੀ ਜਿਉ। ਤੁਹਾਨੂੰ ਰੱਟੇ ਲਾਈ ਜਾਂਦਾ ਬੈਠਾ, ਰੱਟਿਆਂ ਨਾਲ ਨਹੀਂ ਕੁਝ ਹੁੰਦਾ, ਉਹਨੂੰ ਸਮਝ ਕੇ ਆਪਣੀ ਜ਼ਿੰਦਗੀ ਤੈਨੂੰ ਸੋਹਣੀ ਬਣਾਉਣੀ ਪਏਗੀ। ਸਮਝਣਾ ਹੈ, ਸਮਝਣਾ ਹੈ ਉਹਦੇ ਨਿਯਮ ਕਿੱਦਾਂ ਕੰਮ ਕਰਦੇ ਹੈ, ਕੁਦਰਤ ਕਿਵੇਂ ਕੰਮ ਕਰਦੀ ਹੈ। ਸਮਝ ਜਾਓਗੇ ਜ਼ਿੰਦਗੀ ਸੋਹਣੀ ਬਣ ਜਾਣੀ। ਵੇਖੋ ਸਾਨੂੰ ਸਮਝ ਆਏਗੀ ਡਾਇਬਟੀਜ਼ ਕਾਹਦੇ ਨਾਲ ਵੱਧਦੀ ਹੈ, ਬੋਲੋ ਭੈਣੋ ਦੱਸੋ ਜੀ, ਡਾਇਬਟੀਜ਼ ਕਾਹਦੇ ਨਾਲ ਵੱਧਦੀ ਹੈ, ਇੱਦਾਂ ਕਹਿ ਲਓ ਸ਼ੂਗਰ ਕਾਹਦੇ ਨਾਲ ਵੱਧਦੀ ਹੈ, ਸ਼ੂਗਰ ਨਾਲ, ਮਿੱਠਾ ਖਾਣ ਨਾਲ ਵੱਧਦੀ ਹੈ ਨਾ। ਤੇ ਸਾਨੂੰ ਇਹ ਨਿਯਮ ਸਮਝ ਆ ਗਿਆ, ਡਾਕਟਰ ਨੇ ਸਮਝਾ ਦਿੱਤਾ ਵੀ ਮਿੱਠਾ ਖਾਣ ਨਾਲ ਸ਼ੂਗਰ ਵੱਧਦੀ ਹੈ, ਤੇ ਮਿੱਠਾ ਅਸੀਂ ਖਾਣਾ ਬੰਦ ਕਰਤਾ ਤੇ ਆਪੇ ਠੀਕ ਹੋ ਗਏ। ਠੀਕ ਹੋ ਗਏ, ਸਮਝ ਆ ਗਈ, ਨਿਯਮ ਸਮਝ ਗਏ ਵੀ ਮਿੱਠਾ ਖਾਣ ਨਾਲ ਸ਼ੂਗਰ ਵੱਧਦੀ ਹੈ। ਉਹ ਨਿਯਮ ਨੂੰ ਸਮਝ ਕੇ ਅਸੀਂ ਮਿੱਠਾ ਖਾਣਾ ਕੰਟਰੋਲ ਕਰ ਲਿਆ, ਲਓ ਜੀ ਚੰਗੇ ਭਲੇ। ਤੇ ਜੇ ਨਿਯਮ ਸਮਝ ਵਿੱਚ ਨਹੀਂ ਆਇਆ ਤੇ ਪ੍ਰੋਬਲਮ ਕ੍ਰੀਏਟ ਹੋ ਗਈ। ਕੋਲੈਸਟਰੋਲ ਵੱਧਦਾ ਹੈ ਕਾਹਦੇ ਨਾਲ, ਤਲੇ ਖਾਣ ਨਾਲ, ਤੇ ਸਮੋਸੇ ਮੈਂ ਛੱਡਤੇ, ਪਕੌੜੇ ਛੱਡਤੇ, ਹੈ ਕਿ ਨਹੀਂ, ਆਪਣੇ ਆਪ ਹੀ ਫਿਰ ਠੀਕ ਹੋ ਗਿਆ, ਸਿਹਤ ਠੀਕ ਹੋਣ ਲੱਗ ਗਈ। ਨਿਯਮਾਂ ਨੂੰ ਸਮਝੋ, ਤੇ ਸਮਝ ਕਾਹਦੇ ਨਾਲ ਆਉਂਦੀ ਹੈ, ਗਿਆਨ ਨਾਲ। ਤੇ ਗੁਰੂ ਕੌਣ ਹੈ ਸਾਡਾ, ਤੇ ਗਿਆਨ ਨੇ ਜ਼ਿੰਦਗੀ ਕਿੰਨੀ ਸੌਖੀ ਕਰਤੀ, ਨਾਲੇ ਤਨ ਵੀ ਅਰੋਗ ਤੇ ਨਾਲੇ ਮਨ ਵੀ ਅਰੋਗ। ਲਓ ਜੀ ਸ਼ੂਗਰ ਨੇੜੇ ਨਹੀਂ ਆਉਣੀ, ਕੋਲੈਸਟਰੋਲ ਨੇੜੇ ਨਹੀਂ ਆਉਣਾ, ਬੀਪੀ ਦੀ ਪ੍ਰੋਬਲਮ ਨਹੀਂ ਆਉਣੀ, ਗੋਡੇ 'ਤੇ ਦੁਖਣਾ ਹੀ ਨਹੀਂ। ਆਬਾ ਭਾਈ ਸਾਹਿਬ ਕਹਿੰਦੇ ਸੀ ਨਾ ਵੀ ਉਹ ਜਿਹੜੇ ਜਿਨ੍ਹਾਂ ਨੂੰ ਲੋੜ ਹੈ ਉਹੀ ਪਿੱਛੇ ਬੈਠੇ, ਮੈਂ ਕਿਹਾ ਸਾਰਿਆਂ ਨੂੰ ਲੋੜ ਹੈ ਕੁਰਸੀਆਂ ਦੀ ਇੱਥੇ, ਹਰੇਕ ਦੇ ਗੋਡੇ ਦੁਖਦੇ, ਇਹਦੇ 'ਤੇ ਚੰਗੇ ਭਲੇ ਜਵਾਨਾਂ ਦੇ ਦੁਖਦੇ ਆ ਗੋਡੇ, ਸਾਰਿਆਂ ਨੂੰ ਹੀ ਪ੍ਰੋਬਲਮ ਹੈ ਕੁਰਸੀਆਂ ਦੀ। ਆਪਾਂ ਕਹੀ ਜਾਂਦੇ ਹਾਂ ਲੰਗਰ ਕੁਰਸੀਆਂ 'ਤੇ, ਜੀ ਸਭ ਦਾ ਹੀ ਕਰਦਾ ਵੀ ਕੁਰਸੀਆਂ 'ਤੇ ਬਹਿ ਜਾਓ, ਸੱਚੀ ਗੱਲ ਹੈ, ਅੰਦਰੋਂ ਦੇ ਸਾਰੇ ਹੀ ਚਾਹੁੰਦੇ ਆ ਬੰਦੇ ਨੂੰ ਕੁਰਸੀਆਂ ਹੀ ਠੀਕ ਹੈ। ਇਹ ਤਾਂ ਚਲੋ ਠੀਕ ਹੈ ਵੀ ਇਸ ਦਰਦ ਦੇ ਮੰਗਤੇ ਬਣ ਕੇ ਅਸੀਂ ਮੰਗਤਾ ਥੱਲੇ ਬੈਠੇ ਹੀ ਸੋਹਣਾ ਲੱਗਦਾ। ਅਸੀਂ ਬਾਹਰ ਭਾਵੇਂ ਸਾਡੇ ਸੋਫੇ ਚੈੱਕ ਕਰ ਲਓ ਜਾ ਕੇ, ਐਡੇ ਐਡੇ ਰਾਜਿਆਂ ਵਰਗੇ ਸਾਡੇ ਤਖਤ ਹੈ, ਰਾਜਿਆਂ ਵਰਗੇ ਸਾਡੇ ਸੋਫੇ ਹੈ, ਰਾਜਿਆਂ ਵਰਗੇ ਸਾਡੇ ਬੈੱਡ ਹੈ, ਪਰ ਜਿੱਦਣ ਮੈਂ ਮੇਰੇ ਗੁਰੂ ਦੇ ਘਰ 'ਚ ਆਉਂਦਾ ਨਾ, ਇੱਥੇ ਮੈਂ ਮੰਗਤਿਆਂ ਵਾਂਗੂ ਥੱਲੇ ਬੈਠਾ ਹੁੰਦਾ, ਇੱਥੇ ਮੰਗਤਾ ਹਾਂ, ਇਸ ਦਰ 'ਤੇ ਮੈਨੂੰ ਕੁਰਸੀ ਨਹੀਂ ਚਾਹੀਦੀ, ਇੱਥੇ ਮੈਂ ਥੱਲੇ ਬੈਠਾ। ਹਾਂ, ਕੋਈ ਪ੍ਰੋਬਲਮ ਹੈ, ਕੋਈ ਬਿਮਾਰੀ ਹੈ, ਉਹ ਗੱਲ ਵੱਖਰੀ ਹੈ, ਉਹ ਗੱਲ ਵੱਖਰੀ ਹੈ। ਸਾਡੀ ਸਾਡਾ ਇੱਕ ਫੈਸਲਾ ਇੱਦਾਂ ਦਾ, ਅਸੀਂ ਇਕੱਠੇ ਥੱਲੇ ਬੈਠ ਕੇ ਰੋਟੀ ਖਾ ਲੈਂਦੇ, ਠੀਕ ਹੈ, ਇੱਦਾਂ ਠੀਕ ਹੈ। ਤਾਂ ਕਰਕੇ ਪਿਆਰਿਓ, ਰਾਮ ਰਾਮ ਕਰਤਾ ਕਰਨ ਨਾਲ ਨਹੀਂ, ਰਾਮ ਨੂੰ ਸਮਝਣ ਨਾਲ। ਤੇ ਰਾਮ ਕੀ ਹੈ? ਰਮਿਆ ਹੋਇਆ। ਰਮਿਆ ਹੋਇਆ ਕੀ ਹੈ? ਕੁਦਰਤ ਦੇ ਰੂਪ ਵਿੱਚ ਜਿਹੜਾ ਹੈ ਇਹ ਵੀ ਰੱਬ ਹੈ, ਪ੍ਰਗਟ। ਫਿਰ ਪੰਗਤੀਆਂ ਰਹਿ ਗਈਆਂ ਜੀ, ਹੋਰ ਪੜੋ।
ਗੁਰ ਕੇ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਏ।
ਕਹਿੰਦੇ ਗੁਰੂ ਦੇ ਗਿਆਨ ਨਾਲ ਮਨ ਵਿੱਚ ਵਸ ਜਾਏਗਾ, ਤੇ ਜੇ ਰੱਬ ਨਾਲ ਮਨ ਵਿੱਚ ਵਸ ਗਿਆ, ਪਿਆਰ ਪੈ ਗਿਆ, ਤੇ ਉਹਦੀ ਯਾਦ ਫਿਰ ਆਪੇ ਆਈ ਜਾਏਗੀ। ਸਿਮਰਨ ਤੇ ਹੋਏਗਾ, ਸਿਮਰਨ ਤੇ ਚੱਲੇਗਾ, ਸਿਮਰਨ ਕਰਨਾ ਨਹੀਂ ਪੈਂਦਾ, ਸਿਮਰਨ ਚੱਲਦਾ ਹੈ। ਜਿਹੜੀ ਵੀ ਚੀਜ਼ ਨੂੰ ਵੇਖਦੇ ਹਾਂ ਰੱਬ ਦੀ ਯਾਦ ਆਉਂਦੀ ਹੈ, ਜਿਹੜੇ ਵੀ ਚੀਜ਼ ਨੂੰ ਵੇਖਦੇ ਹਾਂ ਰੱਬ ਆਪਣੇ ਆਪ ਯਾਦ ਆਉਂਦਾ। ਬੱਚਿਆਂ ਨੂੰ ਯਾਦ ਕਰਨਾ ਨਹੀਂ ਪੈਂਦਾ, ਆਪੇ ਆਉਂਦੇ ਹੈ, ਸਿਮਰਨ ਤੇ ਚੱਲਦਾ ਹੁੰਦਾ ਹੈ। ਸੁਰਤ ਕਰਕੇ, ਮਨ ਕਰਕੇ, ਜੀਭ ਤੋਂ ਬੋਲਣ ਦੀ ਲੋੜ ਨਹੀਂ, ਮਨ ਹਰ ਵੇਲੇ ਉਹਦੇ ਚੇਤੇ ਵਿੱਚ, ਉਹਦੇ ਸਿਮਰਨ 'ਚ, ਉਹਦੀ ਯਾਦ ਵਿੱਚ ਰਹਿੰਦਾ। ਮੈਂ ਸਿਮਰਨ ਦੇ ਵਿਰੁੱਧ ਨਹੀਂ, ਮੈਨੂੰ ਆਮ ਇਹ ਗੱਲ ਕਹੀ ਜਾਂਦੀ ਹੈ ਇਹ ਜੀ ਸਿਮਰਨ ਦਾ ਵਿਰੋਧ ਕਰਦੇ ਆ, ਨਹੀਂ ਭਾਈ, ਮੈਂ ਸਿਮਰਨ ਦੀ ਜਿਹੜੀ ਇਹ ਡੈਫੀਨੇਸ਼ਨ ਦੱਸਦੇ ਆ ਉਹਦੇ ਵਿਰੁੱਧ ਆ। ਜਿਹੜੀ ਸਿਮਰਨ ਦੀ ਡੈਫੀਨੇਸ਼ਨ ਗਲਤ ਨਾ ਦੱਸੋ, ਸਿਮਰਨ ਮਨ ਨੇ ਕਰਨਾ ਤੇ ਹਰ ਵੇਲੇ ਹਰ ਥਾਂ ਕਰਨਾ। ਲਓ ਜੀ ਹੁਣ ਆ ਲਾਸਟ ਪੰਕਤੀਆਂ ਸੁਣ।
ਨਾਨਕ ਆਪ ਮੇਉ ਹੈ ਗੁਰ ਕਿਰਪਾ ਤੇ ਰਹੇ ਆਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਆ
राम राम करता सब जग फिरे, राम ना पाया जाए।
पढ़ो जी।
राम राम करता
सब जग फिरे,
वाह सारे।
राम राम करता सब जग फिरे, राम ना पाया जाए।
राम नु समझना है, रमे होए नु समझना है, ते समझ के जिंदगी नु सोना बनाउना, सोहनी सोहनी जिंदगी बन जानी जदों समझ गए राम। ਇਹਨਾਂ ਲੋਕਾਂ ਨੇ ਇੱਥੇ ਜੇ ਇਹ ਕੰਟਰੀਆਂ ਸੋਹਣੀਆਂ ਬਣਾਈਆਂ ਤੇ ਇਹਨਾਂ ਨੇ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਕੰਟਰੀਆਂ ਸੋਹਣੀਆਂ ਬਣਾਈਆਂ, ਤੇ ਜੇ ਨਿਯਮ ਤੋੜਨ ਲੱਗ ਜਾਣਗੇ ਫਿਰ ਇੱਥੇ ਵੀ ਸਾਡੇ ਵਾਲਾ ਹਾਲ ਹੋ ਜਾਏਗਾ, ਇੱਥੇ ਵੀ ਉਹੀ ਕੁਝ ਹੋ ਜਾਏਗਾ ਜੇ ਨਿਯਮਾਂ ਨੂੰ ਤੋੜਨਗੇ। ਪਰਮਾਤਮਾ ਦੇ ਨਿਯਮਾਂ ਨੂੰ ਤੋੜਿਆ ਨਾ ਜਾਵੇ। ਹਾਂਜੀ, ਇੱਕ ਗੱਲ ਹੁਣ ਆਪਾਂ ਜੋ ਸੁਣਿਆ, ਆਪਾਂ ਗੱਲ ਕਰਦੇ ਸੀ ਵੀ ਸੰਕਟ ਮੋਚਨ ਜਿਹੜੇ, ਜਿੱਦਾਂ ਹੁਣ ਗੱਲ ਇੱਥੋਂ ਚੱਲੀ ਸੀ ਨਾ ਅੱਗੇ, ਬਈ ਅਸੀਂ ਕਹਿੰਦੇ ਹਾਂ ਸੰਕਟ ਮੋਚਨ ਸ਼ਬਦ ਪੜ੍ਹ ਲਓ, ਇਹਦੇ ਨਾਲ ਸੰਕਟ ਕੱਟਿਆ ਜਾਏਗਾ। ਪਿਆਰਿਓ, ਕੋਈ ਗੁਰੂ ਪੀਰ, ਕੋਈ ਅਵਤਾਰ ਪੈਗੰਬਰ ਦੁਨੀਆ 'ਚ ਇਦਾਂ ਦਾ ਨਹੀਂ ਹੋਇਆ ਜਿਹਦੇ 'ਤੇ ਸੰਕਟ ਨਾ ਆਏ। ਪਰ ਉਹਨਾਂ ਸੰਕਟਾਂ ਨਾਲ, ਉਹਨਾਂ ਮੁਸ਼ਕਲਾਂ ਨਾਲ ਅਸੀਂ ਡੀਲ ਕਿੱਦਾਂ ਕਰਦੇ ਹਾਂ, ਇਹ ਸਾਡੀ ਬਹਾਦਰੀ ਹੈ। ਉਹਨਾਂ ਪ੍ਰੋਬਲਮਸ ਜਿਹੜੀਆਂ ਆਉਂਦੀਆਂ ਹੈ ਉਹਨਾਂ ਨੂੰ ਫੇਸ ਕਿੱਦਾਂ ਕਰਦੇ ਹਾਂ, ਇੱਥੋਂ ਪਤਾ ਲੱਗਦਾ। ਤੇ ਜਦੋਂ ਬੰਦੇ ਦਾ ਚਿੱਤ ਲੱਗ ਗਿਆ ਪ੍ਰਭ ਸਿਉਂ ਲਾਗ ਰਹਿਓ ਮੇਰਾ, ਮੈਂ ਹੁਣ ਬੇਨਤੀ ਕੀਤੀ ਸੀ ਨਾ ਵੀ ਪ੍ਰਭ ਨਾਲ ਚਿੱਤ ਲਾਉਣਾ, ਆ ਆਲਾ ਦੁਆਲਾ ਵੇਖੋ, ਇਹਦੀ ਜਾਣਕਾਰੀ ਲੈਣੀ ਚਿੱਤ ਲਾਉਣਾ ਹੋ ਗਿਆ, ਸੱਚਾ ਗਿਆਨ ਲੈਣਾ ਇਹ ਚਿੱਤ ਲਾਉਣਾ। ਸੱਚਾ ਗਿਆਨ ਲਓ, ਚਿੱਤ ਲਾਓ, ਕੁਦਰਤ ਦੇ ਨਿਯਮਾਂ ਨੂੰ ਸਮਝੋ। ਜਦੋਂ ਤੇਰਾ ਚਿੱਤ ਲੱਗ ਗਿਆ, ਸਮਝ ਆ ਗਈ ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ, ਉਹ ਫਿਰ ਸਦਾ ਸਹਾਈ ਹੈ। ਤੇ ਫਿਰ ਹੋਏਗਾ ਕਿ ਆਪਾਂ ਪੜ੍ਹਦੇ ਹੀ ਆ, ਲਓ ਆਪਾਂ ਇੱਕ ਵਾਰ ਇੱਦਾਂ ਪੜ੍ਹੀਏ।
ਔਖੀ ਘੜੀ ਨਾ ਦੇਖਣ ਤੇਈ, ਘੜੀ ਨਾ ਦੇਖਣ
ਜਿਹੜੇ ਉਹਦੀ ਜਾਣਕਾਰੀ ਲੈਂਦੇ, ਜਿਹੜਾ ਜਾਣਕਾਰੀ ਨਹੀਂ ਲੈਂਦਾ ਉਹ ਤੇ ਵੇਖੇਗਾ ਹੀ ਔਖੀਆਂ ਘੜੀਆਂ। ਜਿਹੜਾ ਸਮਝ ਗਿਆ, ਜਿਹਨੇ ਉਹਦੇ ਨਿਯਮਾਂ ਨਾਲ ਚਿੱਤ ਲਾ ਲਿਆ, ਉਹਨੂੰ ਕੋਈ ਔਖੀ ਘੜੀ ਨਹੀਂ ਆਉਂਦੀ। ਰਹਾਉ ਦੀ ਪੰਕਤੀ ਇਸ ਸ਼ਬਦ ਦੀ ਹੈ, ਪ੍ਰਭ ਸਿਉਂ ਲਾਗ ਰਹਿਓ ਮੇਰਾ
ਚੀਤ।
ਇਹ ਸੈਂਟਰਲ ਆਈਡੀਆ ਇਸ ਸ਼ਬਦ ਦਾ, ਉਹਦੇ ਨਿਯਮਾਂ ਨਾਲ ਚਿੱਤ ਲਾਇਓ, ਫਿਰ ਔਖੀ ਘੜੀ ਕੋਈ ਨਹੀਂ ਆਉਣੀ ਜ਼ਿੰਦਗੀ। ਉਹਦੇ ਸਿਸਟਮ ਨੂੰ ਸਮਝਿਓ, ਫੈਲੇ ਹੋਏ ਰੱਬ ਨੂੰ ਵੇਖਿਓ, ਫਿਰ ਕੋਈ ਔਖੀ ਘੜੀ ਨਹੀਂ ਆਉਣੀ। ਤੇ ਜੇ ਨਿਯਮ ਨੂੰ ਤੋੜੋਗੇ, ਮੰਨ ਲਓ ਮਿੱਠਾ ਖਾਓਗੇ, ਤੇ ਸ਼ੂਗਰ ਰੂਪੀ ਔਖੀ ਘੜੀ ਜ਼ਿੰਦਗੀ ਵਿੱਚ ਆਏਗੀ। ਤੇ ਜੇ ਚਿੱਤ ਲਾ ਲਿਆ, ਨਿਯਮ ਨੂੰ ਸਮਝ ਗਏ, ਤੇ ਫਿਰ ਕਦੇ ਸ਼ੂਗਰ ਹੋਣੀ ਨਹੀਂ। ਇੱਦਾਂ ਸਮਝਣਾ। ਤੇ ਜੇ ਨਿਯਮ ਤੋੜੇਗਾ, ਫਿਰ ਅਰਦਾਸਾਂ ਜਿੰਨੀਆਂ ਮਰਜ਼ੀ ਕਰਾ ਲਾ, ਫਿਰ ਤੂੰ ਠੀਕ ਨਹੀਂ ਹੋਣ ਲੱਗਾ। ਨਿਯਮ ਇਹ ਸਮਝਣਾ ਵੀ ਮੈਂ ਕੰਡੇ ਨਹੀਂ ਬੀਜਣੇ, ਚਿੱਤ ਲਾ, ਇਹ ਸਮਝ ਵੀ ਮੈਂ ਕੰਡੇ ਨਹੀਂ ਬੀਜਣੇ, ਕਿੱਕਰ ਬੀਜੇਗਾ ਤੇ ਕੰਡੇ ਲੱਗਣਗੇ, ਔਖ ਵੇਖਣੀ ਪਏਗੀ। ਦਾਖਾਂ ਭਾਲਦਾ ਤੇ ਬੀਜ ਉਦਾਂ ਦਾ ਬੀਜ। ਚਿੱਤ ਲਾਉਣ ਦਾ ਮਤਲਬ ਇਹ ਹੈ ਉਹਦੇ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਜਿਉ। ਸੰਗਤ ਆਪਣਾ ਬਿਰਧ ਸੰਭਾਲੇ, ਹੱਥ ਤੇ ਰੱਖੇ ਆਪਣੇ ਕੋ,
ਹੱਥ ਤੇ ਰੱਖੇ ਆਪਣੇ
ਕਰਦੇ ਰਹੇ ਤੇ ਸਰੀਰ ਮੋਟਾ ਹੋਣ ਹੀ ਨਹੀਂ ਦਿੱਤਾ। ਨਿਯਮ ਸਮਝ ਆ ਗਈ ਨਾ ਵੀ ਜੇ ਭੱਜਾਂਗੇ ਐਕਸਰਸਾਈਜ਼ ਕਰਾਂਗੇ ਤੇ ਫੈਟ ਜਿਹੜੀ ਆਪਣੇ ਆਪ ਬਰਨ ਹੋ ਜਾਂਦੀ ਹੈ, ਮੋਟੇ ਨਹੀਂ ਹੋਵਾਂਗੇ ਜੇ ਐਕਸਰਸਾਈਜ਼ ਕਰਾਂਗੇ ਤੇ। ਪਤਾ ਲੱਗ ਗਿਆ ਮੈਨੂੰ, ਆ ਗਿਆ ਨਿਯਮ ਸਮਝ, ਪ੍ਰਭ ਸਿਉਂ ਲਾਗ ਰਹੇ ਹੋ ਮੇਰਾ
ਠੀਕ,
ਨਿਯਮ ਦਾ ਪਤਾ ਲੱਗ ਗਿਆ ਤੇ ਹੁਣ ਕੀ ਹੋਇਆ, ਹੁਣ ਭੱਜਦੇ ਹਾਂ, ਨੱਠਦੇ ਹਾਂ, ਦੌੜਦੇ ਹਾਂ, ਐਕਸਰਸਾਈਜ਼ ਕਰਦੇ ਹਾਂ, ਫੈਟ ਚੜ੍ਹਨੀ ਨਹੀਂ ਦਿੱਤੀ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ
ਸੰਭਾਲੇ,
ਉਹਦੇ ਨਿਯਮਾਂ ਨੂੰ ਸਮਝੇਗਾ ਉਹ ਬਿਰਧ ਸੰਭਾਲਦਾ ਆ ਆਪਣਾ। ਨਿਯਮ ਨੇ ਜਿਹੜੇ, ਜੇ ਐਕਸਰਸਾਈਜ਼ ਕਰੇਗਾ ਤੇ ਕਦੇ ਨਹੀਂ ਬਿਮਾਰ, ਰੋਗ ਨਹੀਂ ਲੱਗਦਾ। ਉਹ ਫੌਜਾ ਸਿੰਘ ਵਰਗੇ, ਉਹ ਬਾਪੂ ਨਹੀਂ ਫੌਜਾ ਸਿੰਘ, 100 ਕਿੰਨੇ ਸਾਲ ਦਾ ਬਾਪੂ, 103 ਸਾਲ ਦਾ ਤੇ ਭੱਜਿਆ ਹੀ ਫਿਰਦਾ। ਤੇ ਉਹਨੂੰ ਬਾਪੂ ਨੂੰ ਪੁੱਛ ਲਓ ਖੁਰਾਕ ਦਾ ਧਿਆਨ ਰੱਖਦਾ ਜੀ, ਬਹੁਤ ਸਾਦਾ ਜਿਹਾ ਖਾਣਾ ਖਾਈਦਾ, ਐਕਸਰਸਾਈਜ਼ ਕਰੀਦੀ ਹੈ, ਤੁਰਦੇ ਰਹੀਦਾ, ਭੱਜਦੇ ਨੱਠਦੇ ਰਹੀਦਾ, ਆਪੇ ਠੀਕ। ਤੇ ਹੁਣ ਅਸੀਂ ਜਦੋਂ ਮੇਰੀ ਉਹ ਭੈਣੋ ਬੇਬੇ ਐਡੇ, ਹਾਏ ਮੇਰੇ ਗੋਡੇ ਦੁਖਦੇ ਨੇ, ਹਾਏ ਮੇਰੇ ਮੋਢੇ ਦੁਖਦੇ, ਤੇ ਹੋਇਆ ਕੀ ਹੈ ਬੇਬੇ, ਮੈਂ ਕਹਿੰਦਾ ਹੁੰਦਾ ਬੇਬੇ ਪਾਣੀ ਪੀਆ ਕਰ, ਗਰਮ ਪਾਣੀ ਦੇ 3-4 ਗਲਾਸ ਮੇਰੇ ਭਰ ਕੇ, ਕਿੱਥੇ ਪੀਤਾ ਜਾਂਦਾ ਹੈ। ਤੇ ਜੇ ਇੱਥੇ ਇੱਥੇ ਪਕੌੜੇ ਬਣੇ, ਹੁਣ ਟੀਸੀ ਲਾ ਲਈ ਦੀ ਪਕੌੜਿਆਂ ਦੀ, ਐਡੀ ਟੀਸੀ ਲਾ ਕੇ ਪਕੌੜੇ ਖਾਣੇ ਆ, ਫਿਰ ਗੋਡਿਆਂ 'ਚ ਵੜਨਗੇ ਤੇਰੇ, ਤੁਰਨਾ ਤੇ ਹੈ ਨਹੀਂ, ਫਿਰ ਉਹ ਕੋਲੈਸਟਰੋਲ ਹੀ ਬਣੇਗਾ, ਫਿਰ ਉਹ ਹੋਏਗਾ ਕੀ ਫਿਰ। ਤਾਂ ਕਰਕੇ ਜਿਹੜੀ ਬੇਨਤੀ ਕਰਦਾ ਹੈ ਵੀ ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ, ਮਤਲਬ ਉਹਦੇ ਨਿਯਮਾਂ ਨਾਲ ਚਿੱਤ ਲਾ ਕੇ ਜ਼ਿੰਦਗੀ ਜਿਉਣੀ। ਕੁਦਰਤ ਦਾ ਨਿਯਮ ਕੀ ਹੈ, ਰੱਬ ਮਤਲਬ ਕੁਦਰਤ, ਕੁਦਰਤ ਦਾ ਨੇਚਰ ਦਾ ਲੋ ਕੀ, ਉਹਨੂੰ ਸਮਝੋ। ਇਹ ਜਿਹੜਾ ਉਹਦੇ ਨਿਯਮਾਂ 'ਚ ਰਹਿੰਦਾ ਤਾਤੀ ਵਾਓ ਨਾ, ਕਿਨੂੰ ਕੁਦਰਤ ਦੇ ਨਿਜਮਾਂ ਦੀ ਸ਼ਰਨ ਚ ਰਹਿੰਦਾ। ਕਦ ਚੌਗਿਰਦ ਹਮਾਰਾ, ਉਹਦੇ ਨਿਜਮ ਆਲੇ ਦੁਆਲੇ ਨੇ ਸਾਡੇ, ਕੁਦਰਤ ਸਾਡੇ ਸਾਹਮਣੇ ਆਲੇ ਦੁਆਲੇ ਉਹ ਰੱਬ ਦੇ। ਦੁੱਖ ਲੱਗਾ ਨਾ ਉਹਦੇ ਨਾਲ ਚਿੱਤ ਤੇ ਲਾਈਏ, ਉਹਦੇ ਨਾਲ ਮਨ ਤੇ ਲਾਈਏ, ਉਹਦੇ ਨਿਜਮਾਂ ਦੇ ਵਿੱਚ ਰਹੀਏ ਤੇ ਦੁੱਖ ਆਉਣਾ ਹੀ ਨਹੀਂ। ਤੇ ਜੇ ਅੱਜ ਦੁੱਖ ਆਇਆ ਤੇ ਮੈਂ ਨਿਜਮਾਂ ਤੋਂ ਬਾਹਰ ਨਿਕਲਿਆ, ਇਹਦਾ ਜ਼ਿੰਮੇਵਾਰ ਮੈਂ ਹਾਂ। ਜੇ ਬਿਮਾਰੀਆਂ ਨੇ ਮੈਨੂੰ ਘੇਰਿਆ, ਮੇਰਾ ਮਨ ਪਰੇਸ਼ਾਨ ਆ, ਮੈਂ ਦੁਖੀ ਰਹਿੰਦਾ, ਇਹਦਾ ਜ਼ਿੰਮੇਵਾਰ ਮੈਂ ਖੁਦ ਹਾਂ। ਰੱਬ ਜ਼ਿੰਮੇਵਾਰ ਨਹੀਂ, ਮੈਂ ਜ਼ਿੰਮੇਵਾਰ ਹਾਂ। ਮੈਂ ਸਮਝਿਆ ਹੀ ਨਹੀਂ, ਮੈਂ ਨਵਾਂ ਨਵਾਂ ਕਨੇਡਾ ਆਇਆ, ਮੈਂ ਟਿਕਟ ਜੇ ਮੈਨੂੰ ਮਿਲੀ ਹੈ, ਮੈਨੂੰ ਬੇਅਕਲੀ ਸੀ, ਮੈਨੂੰ ਸਮਝਣਾ ਚਾਹੀਦਾ ਸੀ ਕਨੇਡਾ 'ਚ ਰਹਿਣਾ ਕਿੱਦਾਂ ਹੈ। ਅੱਜ ਨਵੇਂ ਬੱਚੇ ਕਈ ਪਿੱਛੇ ਜੇ ਰੌਲਾ ਨਹੀਂ ਪਿਆ ਟੋਰੰਟੋ ਦੇ ਵਿੱਚ ਸਟੂਡੈਂਟਸ ਦਾ, ਸਾਰੇ ਸਟੂਡੈਂਟ ਇੱਕੋ ਜਿਹੇ ਨਹੀਂ ਹੁੰਦੇ। ਅੱਜ ਇੱਥੇ ਗੱਲ ਕਰਦੇ ਸੀ ਵੀਰ, ਕਹਿੰਦੇ ਜੀ ਨਵੇਂ ਬੱਚੇ ਆਉਂਦੇ ਹੈ, ਕਈ ਇੱਥੇ ਚੰਗਾ ਨਹੀਂ ਸਮਝਦੇ, ਸਟੂਡੈਂਟ ਕਿਉਂ ਆਉਂਦੇ ਹੈ। ਮੈਂ ਉੱਥੇ ਵੀ ਟੋਰੰਟੋ ਵੀ ਕਿਹਾ ਸੀ, ਮੈਂ ਕਿਹਾ ਜਿਹੜੇ ਸਟੂਡੈਂਟ ਆ ਰਹੇ ਆ ਮੇਰੇ, ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਕੰਟਰੀ 'ਚ ਮਰਜ ਕਿੱਦਾਂ ਹੋਣਾ, ਇਹ ਸਿੱਖ ਕੇ ਆਓ, ਇਹ ਤੁਸੀਂ ਸਿੱਖ ਕੇ ਆਓ, ਇਹ ਕੰਟਰੀ ਦੇ ਰੂਲਸ ਜਿਹੜੇ ਨੇ ਫੋਲੋ ਕਰੋ, ਤੇ ਜਿਹੜੇ ਤੁਸੀਂ ਹੋ ਇੱਥੇ ਰਹਿਣ ਵਾਲੇ ਉਹ ਇੱਦਾਂ ਹੱਥ ਪਸਾਰ ਕੇ ਜੀ ਆਇਆਂ ਨੂੰ ਕਹੋ, ਚੰਗਿਆਂ ਨੂੰ। ਸਾਰੇ ਹੀ ਸਹੀ ਕਹਿੰਦੇ ਆ, ਤੇ ਜਿੱਥੇ ਕਈ ਸਾਡੇ ਵਾਲੇ ਵੀ ਵਿੱਚ ਕਈ ਹੈ ਜਿਹੜੇ ਚੰਗਾ ਨਹੀਂ ਸਮਝਦੇ, ਤੇ ਮਾਫ਼ ਕਰਨਾ ਕਈ ਸਟੂਡੈਂਟ ਵੀ ਚੰਗੇ ਨਹੀਂ, ਕਈਆਂ ਨੇ ਖਲਾਰਾ ਬਹੁਤ ਪਾਇਆ। ਤੇ ਹੁਣ ਵੇਖੋ ਸੁਣੋ, ਸਾਰੇ ਸਟੂਡੈਂਟ ਮਾੜੇ ਨਹੀਂ, ਤੇ ਸਾਰੇ ਇੱਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਹੈ ਸਾਰੇ ਮਾੜੇ ਨਹੀਂ, ਸਾਰਿਆਂ ਨੇ ਥਾਂ ਵੀ ਦਿੱਤਾ, ਜਗ੍ਹਾ ਵੀ ਦਿੱਤੀ ਹੈ, ਸਭ ਕੁਛ ਕੋਸ਼ਿਸ਼ ਕੀਤੀ ਹੈ, ਪਰ ਕੁਛ ਉੱਧਰ ਵੀ ਮਾੜੇ ਹੈ, ਕੁਛ ਉੱਧਰ ਵੀ ਇੱਦਾਂ ਦੇ ਲੋਕ ਹੈ। ਤੇ ਹੁਣ ਇੱਕ ਗੱਲ ਸਮਝੋ, ਉਹ ਸਟੂਡੈਂਟਾਂ ਦਾ ਰੌਲਾ ਪਿਆ, ਉਹਨਾਂ ਨੂੰ ਕਹਿਣਗੇ ਵੀ ਡਿਪੋਰਟ ਕਰ ਦਿੱਤੇ ਜਾਣ, ਇੰਡੀਆ ਭੇਜ ਦਿੱਤੇ ਜਾਣ, ਬੰਦਾ ਕਤਲ ਹੋ ਗਿਆ, ਸੜਕ 'ਤੇ ਰੌਲਾ ਪੈ ਰਿਹਾ, ਸਾਰੀ ਦੁਨੀਆ ਉਹ ਸਾਰਾ ਕੁਝ ਵੇਖ ਰਹੀ। ਉੱਥੇ ਫਿਰ ਕੀ ਹੈ, ਸਾਨੂੰ ਸਮਝਣਾ ਪੈਣਾ ਹੈ ਵੀ ਮੈਂ ਕਨੇਡਾ 'ਚ ਆਇਆ ਸੀ, ਮੈਨੂੰ ਕਨੇਡਾ ਦੇ ਰੂਲਸ ਜਿਹੜੇ ਆ ਸਮਝ ਨਹੀਂ ਆਏ, ਮੈਂ ਇਹਨੂੰ ਪੰਜਾਬ ਸਮਝ ਕੇ ਉਹੀ ਕੁਛ ਲੱਗ ਪਿਆ ਕਰਨ, ਤਾਂ ਮੈਨੂੰ ਸਜ਼ਾ ਮਿਲੀ ਹੈ, ਇਹ ਮੰਨਣਾ ਪੈਣਾ ਹੈ। ਅਸੀਂ ਰੱਬ ਦੇ ਸਿਸਟਮ 'ਚ ਆਏ ਸੀ, ਸਾਨੂੰ ਰੱਬ ਦੇ ਸਿਸਟਮ ਨੂੰ ਪਹਿਲਾਂ ਕੀ ਕਰਨਾ ਚਾਹੀਦਾ ਸੀ, ਰੱਬ ਦੇ ਸਿਸਟਮ ਦਾ ਕੀ ਲੈਣਾ ਚਾਹੀਦਾ ਸੀ ਬੋਲੋ, ਤੇ ਗੁਰੂ ਕੌਣ ਹੈ ਸਾਡਾ, ਗਿਆਨ, ਸਾਡਾ ਗੁਰੂ ਹੈ ਗਿਆਨ। ਜਦੋਂ ਅਸੀਂ ਕਨੇਡਾ 'ਚ ਆਏ ਸੀ, ਜੇ ਮੈਂ ਕਨੇਡਾ ਰਹਿਣਾ ਸੀ ਤੇ ਮੈਂ ਕਨੇਡਾ ਦੇ ਸਿਸਟਮ ਨੂੰ ਸਮਝਣਾ ਸੀ, ਇਸੇ ਤਰ੍ਹਾਂ ਜਿਹੜੇ ਰੱਬ ਦੇ ਸਿਸਟਮ 'ਚ ਆਏ ਸੀ ਅਸੀਂ ਰੱਬ ਦੇ ਸਿਸਟਮ ਨੂੰ ਸਮਝਣਾ ਸੀ। ਤੇ ਜੇ ਮੈਂ ਕਨੇਡਾ 'ਚ ਸਹੀ ਰਹਿੰਦਾ ਤੇ ਕਦੇ ਡਿਪੋਰਟ ਨਾ ਹੁੰਦਾ, ਤੇ ਜੇ ਮੈਂ ਰੱਬ ਦੇ ਸਿਸਟਮ 'ਚ ਸਹੀ ਰਹਿੰਦਾ ਤੇ ਮੈਂ 100 ਸਾਲ ਕੱਢ ਜਾਣੇ ਸੀ, ਮੈਂ ਤੇ 50 ਸਾਲ ਦਾ ਹੀ ਪਰਮਾਤਮਾ ਦੇ ਨਿਜਮਾਂ ਨੇ ਡਿਪੋਰਟ ਕਰਤਾ, ਜਾਂ ਭਾਜਾ ਤੈਨੂੰ ਰਹਿਣਾ ਹੀ ਨਹੀਂ ਆਉਂਦਾ, ਐਡਾ ਢਿੱਡ ਕੱਢੀ ਫਿਰਦਾ, ਕਿੰਨੀਆਂ ਬਿਮਾਰੀਆਂ ਲਈ ਫਿਰਦਾ, ਹੈ ਕਿ ਨਹੀਂ ਇਹ ਗੱਲ? ਕਿਹੜੀ ਬਿਮਾਰੀ ਹੈ ਜਿਹੜੀ ਤੈਨੂੰ ਨਹੀਂ ਲੱਗੀ, ਕਿਹੜਾ ਰੋਗ ਹੈ ਜਿਹੜਾ ਤੈਨੂੰ ਨਹੀਂ ਲੱਗਿਆ? ਹਰੇਕ ਬਿਮਾਰੀ ਲਈ ਫਿਰਦਾ, ਨਾਲ ਖਾਣ ਦਾ ਤੈਨੂੰ ਚੱਜ ਨਹੀਂ, ਰਹਿਣ ਦਾ ਤੈਨੂੰ ਚੱਜ ਨਹੀਂ, ਪਾਣੀ ਤੂੰ ਗੰਦਾ ਕਰਦਾ, ਹਵਾ ਤੂੰ ਮੈਲੀ ਕਰਤੀ, ਚੱਲ ਡਿਪੋਰਟ ਕਰੀ। ਉਹ ਡਿਪੋਰਟ ਉਹ ਹੋ ਰਹੇ ਨੇ ਜੀ ਉੱਥੇ ਸਿਸਟਮ ਦੇ ਵਿੱਚ ਜਿਹੜੇ ਫਿੱਟ ਨਹੀਂ ਆਏ, ਜਿੰਨੇ ਰੋਗ ਜਿੰਨੀਆਂ ਬਿਮਾਰੀਆਂ ਅਸੀਂ ਪੈਦਾ ਕੀਤੀਆਂ ਹੋਈਆਂ। ਤੇ ਜੇ ਕਨੇਡਾ ਰਹਿਣਾ ਤੇ ਕਨੇਡਾ ਦਾ ਸਿਸਟਮ ਸਮਝੋ। ਹੁਣ ਇੱਥੇ ਨਵਾਂ ਬੱਚਾ ਆਵੇ ਸਰੀ 'ਚ, ਸਟੂਡੈਂਟ ਨਵਾਂ ਆਵੇ, ਪਰ ਮਾਫ਼ ਕਰਨਾ ਇੱਥੇ ਤੇ ਕਨੇਡਾ ਦੇ ਕਈ ਬੋਰਨ ਬੱਚੇ ਮਾਫ਼ ਕਰਨਾ ਡਰੱਗ ਵਾਲੇ ਪਾਸੇ ਤੁਰੇ ਫਿਰਦੇ, ਇੱਥੇ ਗੈਂਗ ਬਣੇ ਫਿਰਦੇ, ਖਤਰਾ ਉੱਥੋਂ ਨਾਲੋਂ ਵੱਧ ਇੱਥੇ ਹੈ। ਇਸ ਟੌਪਿਕ 'ਤੇ ਕੱਲ੍ਹ ਆਪਾਂ ਥੋੜ੍ਹੀ ਜਿਹੀ ਕੱਲ੍ਹ ਦੇ ਦੀਵਾਨ 'ਚ ਗੱਲ ਕਰਾਂਗੇ, ਪਰ ਕੋਸ਼ਿਸ਼ ਕਰਨੀ ਪੈਣੀ ਸਾਨੂੰ ਜੇ ਰੱਬ ਦੇ ਸਿਸਟਮ 'ਚ ਰਹਿਣਾ, ਜੇ ਡਿਪੋਰਟ ਨਹੀਂ ਹੋਣਾ ਤਾਂ ਇੱਥੋਂ ਦੇ ਸਿਸਟਮ ਨੂੰ ਕੁਦਰਤ ਦੇ ਨਿਯਮਾਂ ਨੂੰ ਸਮਝਣਾ ਪੈਣਾ, ਫਿਰ ਗੱਲ ਬਣੇ, ਫਿਰ ਜ਼ਿੰਦਗੀ ਸੋਹਣੀ ਜਿਉਵਾਂਗੇ। ਪਿਆਰਿਓ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਲੋ ਪੂਰਾ ਸ਼ਬਦ ਇੱਕ ਵਾਰੀ ਸੁਣ ਲੋ ਪੜੋ।
ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ, ਪ੍ਰਭ ਸੇ ਲਾਗ ਰਹੇ ਹੋ ਮੇਰਾ ਜੀਤ, ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ
ਆਦਿ ਅੰਤ ਪ੍ਰਭ ਸਦਾ ਰੱਬ ਜੀ ਸਹਾਇਕ ਨੇ, ਪਰ ਆਹ ਗੱਲ ਚੇਤਾ ਰੱਖਿਓ ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ, ਠੀਕ ਹੈ ਨਾ ਗੱਲ, ਉਹ ਤੇ ਸਹਾਈ ਹੋਏਗਾ ਪਰ ਜੇ ਤੂੰ ਆਪਣੀ ਮਦਦ ਆਪ ਨਹੀਂ ਕਰਦਾ ਫਿਰ ਕਿਵੇਂ ਹੋਏਗਾ। ਆਦਿ ਅੰਤ ਪ੍ਰਭ ਸਦਾ ਸਹਾਈ, ਉਹ ਕੁਦਰਤ ਜਿਹੜੀ ਹੈ ਉਹ ਤੇਰੇ ਨਾਲ ਖੜਦੀ ਹੈ, ਰੱਬ ਤੇਰੇ ਨਾਲ ਖੜੇਗਾ ਪਰ ਜੇ ਤੂੰ ਵਧੀਆ ਫੈਸਲਾ ਲਵੇਂ। ਆਦਿ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਧੰਨ ਹੈ ਸਾਡਾ ਪਿਆਰਾ, ਉਹਦੇ ਨਾਲ ਜੇ ਪਿਆਰ ਪੈ ਜੇ ਸਾਡਾ ਅੱਗੇ।
ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ।
ਹੈਰਾਨੀ ਹੁੰਦੀ ਹੈ ਇਹ ਖੇਡਾਂ ਨੂੰ ਵੇਖ ਕੇ, ਉਹਦੇ ਰੰਗਾਂ ਨੂੰ ਵੇਖ ਕੇ, ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ, ਅਚਰਜ ਕੌਤਕ ਵੇਖ ਵੇਖ ਕੇ, ਰੱਬ ਦੇ ਰੱਬ ਦੀਆਂ ਖੇਡਾਂ ਕੁਦਰਤ ਦੀਆਂ, ਕੁਦਰਤ ਦੇ ਨਿਜਮਾਂ ਨੂੰ ਵੇਖ ਵੇਖ ਕੇ ਹੈਰਾਨੀ ਹੋਈ ਜਾਂਦੀ ਹੈ। ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ
ਬਡਾਈ,
ਉਹਦੀ ਅਚਰਜ ਖੇਡ ਵੇਖ ਵੇਖ ਕੇ, ਹਰ ਹਰ ਸਿਮਰ ਸਿਮਰ ਉਹਦੇ ਨਿਜਮਾਂ ਨੂੰ ਸਮਝ ਸਮਝ ਕੇ ਆਨੰਦ ਕਰ ਨਾਨਕ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ
ਪੈਜ
ਉਹ ਪੈਜ ਰੱਖਦਾ ਸਾਡਾ, ਹਰ ਸਿਮਰ ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਫਿਰ ਸਦਾ ਹੀ ਆਨੰਦ 'ਚ ਰਹੇਗਾ। ਪਰ ਆਨੰਦ 'ਚ ਰਹਿਣ ਲਈ ਕੀ ਕਰਨਾ ਪੈਣਾ ਹੈ? ਆਨੰਦ ਭਇਆ ਮੇਰੀ ਮਾਏ ਜਦੋਂ ਸੱਚਾ ਗਿਆਨ ਹੋਇਆ। ਕਾਹਦਾ? ਰੱਬ ਦਾ, ਕੁਦਰਤ ਦਾ, ਹਰ ਤਰ੍ਹਾਂ ਦਾ ਗਿਆਨ ਕੁਦਰਤ ਦੇ ਵਿੱਚ, ਹਰ ਤਰ੍ਹਾਂ ਦਾ ਗਿਆਨ, ਸਾਰੇ ਦਾ ਸਾਰਾ ਗਿਆਨ ਕੁਦਰਤ ਦੇ ਗਿਆਨ ਵਿੱਚ। ਸਤਿਗੁਰੂ ਮੈਂ ਪਾਇਆ, ਜਦੋਂ ਤੋਂ ਸੱਚਾ ਗਿਆਨ ਹੋਇਆ ਅਕਲ ਆਈ ਤੇ ਜ਼ਿੰਦਗੀ ਸੋਹਣੀ। ਉਦੋਂ ਪਹਿਲਾਂ ਮੈਂ ਬੇਅਕਲ ਸੀ, ਉਦੋਂ ਪਹਿਲਾਂ ਮੈਂ ਮੂਰਖ ਸੀ, ਮੈਂ ਪਸ਼ੂਆਂ ਵਾਂਗੂ ਜਿਉਂਦਾ ਸੀ। ਸਾਨੂੰ ਅਕਲ ਆ ਗਈ, ਸਾਨੂੰ ਸਮਝ ਆ ਗਈ, ਸਾਨੂੰ ਜਿਉਣ ਦਾ ਚੱਜ ਆ ਗਿਆ। ਇਹ ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ, ਗੁਰੂ ਸਾਹਿਬ ਨੇ ਸਾਡੇ 'ਤੇ ਮਿਹਰ ਕੀਤੀ, ਅਤੇ ਨਹੀਂ ਤੇ ਭਰਮਾਂ ਦੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਅਸੀਂ ਬੇਅਰਥ ਲੰਘਾ ਰਹੇ ਸੀ। ਐਸੇ ਭਰਮ ਭੁੱਲਾ, ਇਹ ਸੰਸਾਰ ਹੈ ਜਿਹੜਾ, ਐਸੇ ਭਰਮ ਭੁੱਲੇ ਸੰਸਾਰਾਂ, ਭਰਮਾਂ ਦੇ ਵਿੱਚ ਪੈ ਕੇ, ਭੁਲੇਖਿਆਂ ਦੇ ਵਿੱਚ ਪੈ ਕੇ ਆਪਣੀ ਸਾਰੀ ਜ਼ਿੰਦਗੀ ਬੇਅਰਥ ਲੰਘਾ ਰਹੇ। ਉਹਦੇ ਨਿਜਮਾਂ ਨੂੰ ਸਮਝੀਏ, ਭੁਲੇਖੇ ਆਪਣੇ ਮਨ ਦੇ ਸੁਪਨੇ ਜਿਹੜੇ ਆਪ ਹੀ ਆਪਣੇ ਦਿਮਾਗ ਵਿੱਚ ਘੜੀ ਫਿਰਦੇ ਆ, ਇਹਨਾਂ ਸਾਰਾ ਕੁਝ ਕੱਢੀਏ। ਸਾਰਾ ਸੰਸਾਰ ਅੱਜ ਇਹਨਾਂ ਚੱਕਰਾਂ ਦੇ ਵਿੱਚ ਹੀ ਪਿਆ ਹੋਇਆ। ਲਓ ਆ ਸ਼ਬਦ ਪੜ੍ਹੋ, ਸਾਰੇ ਰਲ ਕੇ ਪੜ੍ਹਦੇ ਆ ਸ਼ਬਦ ਪਿਆਰਿਓ। 2 ਘੰਟੇ ਵੇਖੋ ਹੋ ਗਏ, ਅੱਜ ਪਤਾ ਨਹੀਂ ਨਾ ਲੱਗਾ ਕਿੰਨੇ ਟਕਾ ਨਾਲ ਬੈਠੇ, 2 ਘੰਟੇ ਲੰਘਣ ਦਾ ਪਤਾ ਨਹੀਂ। ਆਪਾਂ 9 ਵਜੇ ਆਨੰਦ ਸਾਹਿਬ ਪੜ੍ਹਾਂਗੇ, ਅੱਗੇ ਵੀਕਐਂਡ ਹੀ ਹੈ, ਕਾਲ ਨਾ ਕਰੋ, ਟਕਾ ਬਣਾ ਕੇ ਰੱਖਿਓ। ਸਾਰਿਆਂ ਨੂੰ ਬੇਨਤੀ ਹੈ ਜੀ, ਟਕਾ ਬਣਾ ਕੇ ਰੱਖਿਓ। ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ ਵੀ ਬੇਨਤੀ ਹੈ, ਜਦੋਂ ਗੁਰੂ ਜੀ ਜਾਣ ਆਪਾਂ ਮਗਰ ਮਗਰ ਚੱਲਾਂਗੇ, ਕਾਲ ਨਾ ਕਰੋ। 5-4 ਮਿੰਟ ਰਹਿ ਗਏ, 10 ਕੁ ਮਿੰਟ ਰਹਿੰਦੇ ਆ 9 ਵਜਣ, ਅਤੇ ਆਪਾਂ ਨਾਲੇ ਆ ਸ਼ਬਦ ਸੁਣ ਲਓ। ਮੈਂ ਤਾਂ ਅੱਜ ਬਹੁਤ ਕੁਛ ਕਹਿਣਾ ਚਾਹੁੰਦਾ ਸੀ, ਪਰ ਗੱਲ ਜਿਹੜੀ ਹੈ ਉੱਧਰਲੇ ਪਾਸੇ ਨਹੀਂ ਚੱਲੀ ਜਿੱਧਰ ਨੂੰ ਜੇ ਗਈ ਹੈ। ਪਰ ਸਮਝੋ, ਜੇ ਇੱਕ ਫਾਰਮੂਲਾ ਸਮਝ ਆ ਜੇ ਵੀ ਰੱਬ ਕੀ ਹੈ, ਫਿਰ ਸਮਝ ਆਏਗੀ ਵੀ ਯਾਰ ਖੋਜ ਹੋਰ ਤਰੀਕੇ ਸਿਰ ਹੋ ਰਹੀ। ਸਾਡੇ ਫਰਜ਼ ਨਿਭਾਉਣੇ ਸੀ, ਰੱਬ ਤਾਂ ਹੈ ਹੀ ਹੈ, ਅਸੀਂ ਗਲਤੀਆਂ ਕਰ ਰਹੇ ਹਾਂ, ਸਾਨੂੰ ਸਾਡੇ ਫਰਜ਼ ਪਛਾਣਨੇ ਆ ਜਾਣ, ਸਾਨੂੰ ਜ਼ਿੰਮੇਵਾਰੀਆਂ ਸਮਝਣੀਆਂ ਆ ਜਾਣ, ਅਸੀਂ ਜ਼ਿੰਮੇਵਾਰ ਬਣੀਏ ਆਪਣੇ ਫਰਜ਼ ਪਛਾਣੇ। ਅਤੇ ਉਹਦੇ ਵਾਸਤੇ ਗਿਆਨ ਲੈਣਾ ਜ਼ਰੂਰੀ ਹੈ, ਅਤੇ ਗਿਆਨ ਵਾਸਤੇ ਇਸ ਸਟੂਡੈਂਟ ਬਣੀਏ, ਅਤੇ ਸਟੂਡੈਂਟ ਬਣਨ ਵਾਸਤੇ ਅਸੀਂ ਕਹਿੰਦੇ ਹਾਂ ਸਟੂਡੈਂਟ ਤਾਂ ਕੋਈ ਵੀ ਬਣ ਸਕਦਾ, ਪਰ ਸਾਡੇ ਗੁਰੂ ਘਰ ਦੀ ਜਿਹੜੀ ਮਰਿਆਦਾ ਬਣੀ ਹੈ ਉਹ ਹੈ ਖੰਡੇ ਦੀ ਪੌਲ ਲੈਣੀ, ਅੰਮ੍ਰਿਤ ਛਕਣਾ। ਸਾਰੇ ਇੱਕ ਇੱਕ ਟੀਮ ਵਿੱਚ ਆਈਏ, ਕੌਮ ਦਾ ਕੌਨਸੈਪਟ ਅਤੇ ਧਰਮ ਦਾ, ਧਰਮ ਦਾ ਧਰਮ ਕੀ ਹੈ ਅਤੇ ਕੌਮ ਕੀ ਹੈ, ਆਪਾਂ ਕੱਲ੍ਹ ਇਸ ਟੋਪਿਕ 'ਤੇ ਵੀ ਗੱਲ ਕਰਾਂਗੇ। ਧਰਮ ਅਤੇ ਕੌਮ ਅੱਡ ਅੱਡ ਚੀਜ਼ਾਂ, ਧਰਮੀ ਹਰ ਕੋਈ ਹੋ ਸਕਦਾ, ਧਰਮੀ ਕੋਈ ਦਾੜੀ ਗੱਟੀ ਵਾਲਾ, ਕੋਈ ਕੋਈ ਜਿਹੜਾ ਗੋਰਾ ਵੀ ਹੈ, ਕੋਈ ਕਾਲਾ ਵੀ ਹੈ, ਕੋਈ ਵੀ ਧਰਮੀ ਮਤਲਬ ਨਿਯਮਾਂ ਨੂੰ ਫੋਲੋ ਕਰਨ ਵਾਲਾ ਹੋ ਸਕਦਾ ਹੈ, ਪਰ ਕੌਮ ਦਾ ਜਿਹੜਾ ਕੋਨਸੈਪਟ ਹੈ ਉਹ ਵੱਖਰਾ ਹੈ, ਜਿਹਦੇ ਵਿੱਚ ਅਸੀਂ ਦਾੜੀ ਰੱਖਦੇ ਹਾਂ, ਕੇਸ ਰੱਖਦੇ ਹਾਂ, ਪੱਗ ਬੰਨ੍ਹਦੇ ਹਾਂ, ਅਸੀਂ ਅੰਮ੍ਰਿਤ ਛਕਦੇ ਹਾਂ, ਖੰਡੇ ਦੀ ਪੌਲ ਲੈਂਦੇ ਹਾਂ, ਇਹ ਟੀਮ ਹੈ, ਇੱਕ ਟੀਮ ਦਾ, ਇੱਕ ਕੌਮ ਦਾ ਕੋਨਸੈਪਟ ਹੈ। ਇਹਦੇ ਤੇ ਆਪਾਂ ਕੱਲ ਗੱਲ ਕਰਾਂਗੇ। ਖੰਡੇ ਦੀ ਪੌਲ ਲੈਣੀ, ਦਾਖਲਾ ਲੈਣਾ, ਤੇ ਫਿਰ ਗਿਆਨ ਲੈਣਾ, ਫਿਰ ਮਨ ਦੇ ਜਿਹੜੇ ਭਰਮ ਹੈ ਉਹ ਸਾਰੇ ਕੱਢਣੇ। ਤੇ ਸਾਡਾ ਜਿਹੜਾ ਮਨ ਹੈ ਭਰਮਾਂ ਦੇ ਵਿੱਚ ਫਸਿਆ ਹੋਇਆ, ਭੁਲੇਖਿਆਂ ਦੇ ਵਿੱਚ ਹੀ ਜ਼ਿੰਦਗੀ ਜਿਉਂ ਜਾਂਦੇ। ਲਓ ਆਓ ਸਾਰੇ ਰਲ ਕੇ ਨਾ ਆਹ ਸ਼ਬਦ ਆਪਾਂ ਸਾਰੇ ਗਾਈਏ, ਉਦੋਂ ਬਾਅਦ ਫਿਰ ਆਪਾਂ ਸਮਾਪਤੀ ਕਰਾਂਗੇ। ਪਰ ਟਿਕਾ ਬਣਾ ਕੇ ਰੱਖਿਓ, ਹਾਜ਼ਰ ਹੋ ਕੇ ਸੁਣੋ।
ਹਾਂਜੀ
ਭਰਮ
ਜਿਹੜੀਆਂ ਚੰਗੀਆਂ ਪੱਬਾਂ ਕਲੱਬਾਂ 'ਚ ਨੱਚਣਾ ਚੰਗਾ ਲੱਗਦਾ ਹੈ, ਬੁਰਾਈਆਂ ਜਿਹੜੀਆਂ ਉਹਨਾਂ ਨੂੰ ਆਪਣਾ ਮਿੱਤਰ ਬਣਾ ਕੇ ਬਹਿ ਗਏ। ਅੱਗੇ ਪੜ੍ਹੋ
ਜੋ ਬੈਰਾਈ
ਕਹਿੰਦੇ ਇਹਨੂੰ ਬਿਲਕੁਲ ਪਸੰਦ ਨਹੀਂ। ਸੱਚਾ ਧਰਮ ਕੀ ਹੈ? ਸਗਲ ਧਰਮ ਮਹਿ ਸ੍ਰੇਸ਼ਟ ਧਰਮ, ਇੱਕੋ ਧਰਮ ਹੈ, ਹਰ ਕੋ ਨਾਮ ਜਪ ਨਿਰਮਲ ਕਰਮ। ਕੁਦਰਤ ਦੇ ਕਾਨੂੰਨ ਨੂੰ ਸਮਝ, ਹਰ ਕੋ ਨਾਮ ਜਪ ਤੇ ਸਹੀ ਕੰਮ ਕਰਨ ਲੱਗ ਜਾ, ਨਿਰਮਲ ਕਰਮ। ਲੋ ਫਿਰ ਪੜ੍ਹੋ
ਸੱਚ ਧਰਮ ਨਹੀਂ ਭਾਵੇ ਧਰਮ ਨਹੀਂ ਭਾਵੇ ਦੀਠਾ ਝੂਠ ਦੋਸਿਓ ਰਚਿਓ ਮੀਠਾ
ਝੂਠ ਦੋਸਿਓ ਰਚਿਓ ਮੀਠਾ
ਦਾਤ ਪਿਆਰੀ ਵਿਸ
ਕਰਨ ਵਿਚਾਰਾ
ਜਾਣੇ ਨਾਹੀ ਮਰਨ ਵਿਚਾਰਾ
ਐਸੇ
ਪਰਮ ਭੁੱਲੇ ਸੰਸਾਰਾ
ਐਸੇ
ਪਰਮ ਭੁੱਲੇ ਸੰਸਾਰ
ਗੁਰਬਾਣੀ ਦਾ ਗਿਆਨ ਹੋਇਆ, ਸਮਝ ਆਈ, ਫਿਰ ਮਨ ਠੰਡਾ ਹੋ ਜਾਣਾ, ਸ਼ਾਂਤ ਹੋ ਜਾਣਾ। ਗਲਤੀਆਂ ਕਰਦੇ ਹੀ ਨਹੀਂ ਜੀ ਹੁਣ, ਤਪਤ ਕੜਾਵਾ। ਇੱਥੇ ਕਹਿੰਦੇ ਮਰਦਾਨੇ ਨੂੰ ਸੁੱਟਤਾ ਕੜਾਹੇ ਦੇ ਵਿੱਚ, ਗੁਰੂ ਨਾਨਕ ਸਾਹਿਬ ਨੇ ਨਿਗਾਹ ਮਾਰੀ ਤੇ ਕੜਾਹਾ ਠੰਡਾ। ਉਸ ਕੜਾਏ ਦੀ ਗੱਲ ਨਹੀਂ, ਕੜਾਇਆ ਕੀ ਹੈ? ਸਾਡਾ ਅੰਦਰ ਹਰ ਵੇਲੇ। ਇਹ ਨਹੀਂ ਵੀ ਲੋਕੀ ਕੀ ਕਹਿੰਦੇ ਹੈ, ਦੁਨੀਆ ਕੀ ਕਹਿੰਦੀ ਹੈ। ਤਪਤ ਕੜਾ
ਤਪਤ ਕੜਾ
ਤਪਤ ਕੜਾ
Thank you.
ਜੱਜ ਕੇ ਪਿਆਰਿਓ ਗੱਜ ਕੇ ਨਹੀਂ ਬੋਲੇ
ਇਹ ਮਨ ਰੂਹੇ ਇਹ ਮਨ ਰੂਹੇ ਰੰਗ ਲੈ ਸੱਚਾ ਰੰਗ ਜੁੜਾਏ
ਇਹ ਮਨ ਰੂਹੇ ਰੰਗ ਲੈ ਸੱਚਾ ਰੰਗ ਜੁੜਾਏ
ਇਹ ਮਨ ਰੰਗ ਲਾਲ ਰੰਗ ਤੇ ਸਕੌਲ ਲੱਗਾ ਜਿਸ ਕੇਵਟ ਭਾਗਾ ਮੈਲਾ ਕਦੇ ਨਾ ਹੋਵੇ ਦਾਗਾ ਜ਼ਿੰਦਗੀ 'ਚ ਦਾਗ ਨਹੀਂ ਲੱਗਦਾ ਜਿਹੜਾ ਨਿਜਮਾਂ ਨੂੰ ਕੁਦਰਤ ਨੂੰ ਰੱਬ ਨੂੰ ਸਮਝ ਕੇ ਉਹਦੇ ਮੁਤਾਬਕ ਜ਼ਿੰਦਗੀ ਆਓ ਬਹੁਤ ਬੇਨਤੀਆਂ ਕਰਨੀਆਂ ਕੱਲ੍ਹ ਦੇ ਦੀਵਾਨ ਵਿੱਚ ਮੇਰੀ ਇੱਕ ਬੇਨਤੀ ਜ਼ਰੂਰੀ ਜ਼ਰੂਰੀ ਸੁਣ ਹੱਥ ਜੋੜ ਕੇ ਬਈ ਜਿਵੇਂ ਅੱਜ ਤੁਸੀਂ ਆ ਇੱਕ ਘੰਟਾ ਕੁ ਬੈਠੇ ਹਾਂ ਇੱਦਾਂ ਕੱਲ੍ਹ ਨੂੰ ਫਿਰ ਟਾਈਮ ਲਾ ਵੇਲੇ ਨਾਲ ਆ ਕੇ ਬੈਠੇ ਇੱਦਾਂ ਲੱਗੇ ਬਈ ਦੀਵਾਨ ਲੱਗੇ ਮਨ ਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਥੋੜ੍ਹੀ ਬਹੁਤ ਗੱਲ ਮੈਨੂੰ ਇੱਦਾਂ ਲੱਗਦਾ ਅੰਡਰਸਟੈਂਡਿੰਗ ਜਿਹੜੀ ਬਣਦੀ ਹੈ ਵੀ ਸਮਝ ਰਹੇ ਕਈਆਂ ਨੂੰ ਮੈਨੂੰ ਵੇਖ ਕੇ ਹੁਣ ਇੱਦਾਂ ਲੱਗਦਾ ਵੀ ਕਈ ਗੱਲ ਸਮਝਦੇ ਅਤੇ ਜਦੋਂ ਰੌਲਾ ਰੱਪਾ ਜਿਹਾ ਪਈ ਜਾਂਦਾ ਉਹ ਫਿਰ ਕੋਈ ਸਵਾਦ ਨਹੀਂ ਕੱਲ੍ਹ ਆਪਾਂ ਫਿਰ ਅੰਮ੍ਰਿਤ ਦੇ ਸੰਬੰਧ ਵਿੱਚ ਧਰਮ ਕੀ ਹੈ ਕੌਮ ਕੀ ਹੈ ਅਤੇ ਨਾਲ ਜੋ ਸਰਦਾਰ ਜੱਸਾ ਸਿੰਘ ਆਲੂਵਾਲੀ ਆ ਉਹਨਾਂ ਦੇ ਸੰਬੰਧ ਵਿੱਚ ਵੀ ਸਮਾਗਮ ਚੱਲ ਰਿਹਾ ਉਹਦੇ ਬਾਰੇ ਵੀ ਜ਼ਿਕਰ ਥੋੜ੍ਹਾ ਬਹੁਤ ਜਿੰਨਾ ਹੋ ਸਕਿਆ ਅਤੇ ਪਰਸੋਂ ਦਾ ਦੀਵਾਨ ਆਪਣਾ ਦੁਪਹਿਰ ਦਾ 11:30 ਵਜੇ ਤੋਂ ਲੈ ਕੇ 2 ਵਜੇ ਤੱਕ ਚੱਲਣਾ ਹੈ ਅਤੇ ਅੱਜ ਅਤੇ ਕੱਲ੍ਹ ਦਾ ਅਤੇ ਪਰਸੋਂ ਦਾ 2 ਦੀਵਾਨ ਰਹਿ ਗਏ 3 ਦਿਨ ਦਾ ਸਮਾਂ ਨਿਕਲ ਗਿਆ ਜਿਹੜੇ ਮੇਰੇ ਵੀਰਾਂ ਭੈਣਾਂ ਨੇ ਅੰਮ੍ਰਿਤ ਛਕਣਾ ਆਓ ਇੱਕ ਟੀਮ ਦੇ ਮੈਂਬਰ ਬਣੀਏ ਇਹ ਟੀਮ ਸ਼ੁਰੂ ਕਿਹਨੇ ਕੀਤੀ ਹੈ ਕੌਮ ਜਿਹੜੀ ਗੁਰੂ ਨਾਨਕ ਤੋਂ ਚੱਲ ਰਿਹਾ ਇਹ ਪੰਥ ਇਹ ਰਾਹ ਇਹ ਇੱਕ ਲਹਿਰ ਚੱਲ ਰਹੀ ਹੈ ਇਹਦੇ ਮੈਂਬਰ ਬਣੀਏ ਦਾੜੀਆਂ ਕੇਸ ਰੱਖੋ ਅੰਮ੍ਰਿਤ ਛਕਣ ਲਈ ਮਨ ਬਣਾਓ ਦਸਤਾਰਾਂ ਸਜਾਓ ਨਸ਼ੇ ਛੱਡ ਦਈਏ ਇਕੱਠੇ ਹੋ ਕੇ ਚੱਲੀਏ ਰਲ ਮਿਲ ਕੇ ਸਾਰੇ ਭੈਣਾਂ ਭਰਾਵਾਂ ਵਾਂਗੂ ਇੱਕ ਪਰਿਵਾਰ ਦੇ ਮੈਂਬਰ ਬਣੀਏ ਵੱਧ ਤੋਂ ਵੱਧ ਮੇਰੇ ਵੀਰ ਭਰਾ ਭੈਣਾਂ ਸਭ ਨੂੰ ਬੇਨਤੀ ਹੈ ਗੁਰੂ ਵਾਲੇ ਬਣਨ ਵਾਸਤੇ ਗੁਰੂ ਵਾਲੇ ਦਾ ਅਰਥ ਵੈਸੇ ਗਿਆਨ ਵਾਲਾ ਗੁਰੂ ਮਤਲਬ ਗਿਆਨ ਗਿਆਨਵਾਨ ਮਤਲਬ ਗੁਰੂ ਵਾਲਾ ਗਿਆਨਵਾਨ ਹੋਏਗਾ ਗੁਰੂ ਵਾਲੇ ਦਾ ਅਰਥ ਹੈ ਗਿਆਨਵਾਨ ਜਿਨ੍ਹਾਂ ਗੁਰਬਾਣੀ ਮਨ ਭਾਈ ਆ ਅੰਮ੍ਰਿਤ ਛਕ ਛਕ ਗਿਆਨ ਅੰਮ੍ਰਿਤ ਮਨ ਨੇ ਪੀਣਾ ਗਿਆਨ ਅੰਮ੍ਰਿਤ ਗਿਆਨਵਾਨ ਗੁਰੂ ਵਾਲਾ ਗਿਆਨ ਨਹੀਂ ਤੇ ਗੁਰੂ ਵਾਲਾ ਨਹੀਂ ਤੇ ਸਮਝ ਲੈਣੀ ਇਹਦਾ ਦਾਖਲਾ ਹੈ ਠੰਡੇ ਦੀ ਪੌਣ ਪਹਿਲੇ ਡੰਡੇ ਤੇ ਪੈਰ ਰੱਖਣਾ ਫਿਰ ਹੌਲੀ 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 ਅੱਗੇ ਜਾਣਾ ਇੱਕ ਟੀਮ ਦੇ ਮੈਂਬਰ ਬਣ ਕੇ ਇੱਕ ਪਰਿਵਾਰ ਬਣ ਕੇ ਚੱਲੀਏ ਜਦੋਂ ਆਪਾਂ ਰਲ ਕੇ ਇੱਕ ਟੀਮ 'ਚ ਕੰਮ ਕਰਦੇ ਹਾਂ ਫਿਰ ਜ਼ਿਆਦਾ ਤਰੱਕੀ ਹੁੰਦੀ ਹੈ ਇਹ ਸੋਚ ਹੈ ਜਿਹੜੀ ਸਾਡੀ ਆਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇਹ ਜ਼ਿਆਦਾ ਫੈਲਦੀ ਹੈ ਆਓ ਰਲ ਕੇ ਇਕੱਠੇ ਹੋ ਕੇ ਸਾਰੇ ਰਲ ਕੇ ਪ੍ਰਚਾਰ ਕਰੀਏ ਸੰਗਤਾਂ ਦਾ ਪ੍ਰਬੰਧਕਾਂ ਦਾ ਵੀਰਾਂ ਦਾ ਧੰਨਵਾਦ ਭੈਣਾਂ ਭਰਾਵਾਂ ਵਾਂਗੂ ਰਲ ਕੇ ਮੈਨੂੰ ਨਾ ਅੱਜ ਇੱਕ ਵੀਰ ਨੇ ਗੱਲ ਕੀਤੀ ਮੇਰੇ ਦਿਮਾਗ 'ਚ ਵੀ ਆਈ ਉਹ ਕਹਿੰਦਾ ਵੀ ਜਿਵੇਂ ਸਟੂਡੈਂਟਾਂ ਨੇ ਉੱਥੇ ਲੜਾਈ ਕੀਤੀ ਹੈ ਅਤੇ ਬਾਹਰਲੇ ਪਾਸੇ ਸੜਕ ਦੇ ਉੱਤੇ ਕਿਰਪਾਨਾਂ ਚਲਾਈਆਂ ਅਤੇ ਸਾਰਿਆਂ ਨੂੰ ਦੁੱਖ ਲੱਗਾ ਨਾ ਕਹਿੰਦਾ ਸਾਰੇ ਕਹਿੰਦੇ ਆ ਸਟੂਡੈਂਟ ਮਾੜੇ ਸਟੂਡੈਂਟ ਮਾੜੇ ਸਟੂਡੈਂਟ ਮਾੜੇ ਉਹ ਕਹਿੰਦਾ ਉਹ ਬੱਚਾ ਬਿੰਦਾ ਗੱਲ ਕਰਦਾ ਕਹਿੰਦਾ ਗੁਰਦੁਆਰਿਆਂ ਵਿੱਚ ਸੈਂਕੜੇ ਵਾਲੀ ਕਿਰਪਾਨਾਂ ਚੱਲਦੀਆਂ ਉਦੋਂ ਨਹੀਂ ਮਾੜਾ ਲੱਗਦਾ ਸਾਡਾ ਸਿਸਟਮ ਇੱਥੇ ਰਹਿਣ ਵਾਲੇ ਅਸੀਂ ਗੁਰਦੁਆਰਿਆਂ ਜਦੋਂ ਪੱਗਾਂ ਲਾਉਂਦੇ ਹਾਂ ਜਦੋਂ ਗੁਰਦੁਆਰਿਆਂ 'ਚ ਤਲਵਾਰਾਂ ਚਲਾਉਂਦੇ ਹਾਂ ਗੁਰਦੁਆਰਿਆਂ ਦੇ ਵਿੱਚ ਬੋਲਣ ਨਹੀਂ ਦਿੰਦੇ ਗੁਰਦੁਆਰਿਆਂ ਵਿੱਚ ਝਗੜੇ ਕਰਦੇ ਹਾਂ ਉਦੋਂ ਨਹੀਂ ਅਸੀਂ ਭੈੜੇ ਲੱਗਦੇ ਕਹਿੰਦੇ ਸਟੂਡੈਂਟ ਭੈੜੇ ਲੱਗਦੇ ਤੇ ਗੱਲ ਸੱਚੀ ਹੈ ਪਿਆਰਿਓ ਜੇ ਉਹਨਾਂ ਬੱਚਿਆਂ ਨੇ ਸਟੂਡੈਂਟਾਂ ਨੇ ਗਲਤੀ ਕੀਤੀ ਹੈ ਲੜਾਈ ਕਰਕੇ ਉਹ ਬਾਹਰ ਉਹ ਉੱਥੇ ਚੌਂਕ 'ਚ ਖੜ੍ਹੇ ਲੜਦੇ ਭੈੜੇ ਲੱਗਦੇ ਹੈ ਅਸੀਂ ਕੋਈ ਲੜਾਈ ਦੇ ਹੱਕ 'ਚ ਨਹੀਂ ਗਲਤ ਗਲਤ ਹੈ ਪਰ ਜੇ ਉਹ ਲੜਨਾ ਮਾੜਾ ਹੈ ਤੇ ਗੁਰਦੁਆਰਿਆਂ ਦੇ ਵਿੱਚ ਵੀ ਪੱਗਾਂ ਲਾਉਣੀਆਂ ਮਾੜੀਆਂ ਗੁਰਦੁਆਰਿਆਂ 'ਚ ਵੀ ਤਲਵਾਰਾਂ ਲਹਿਰਾਉਣੀਆਂ ਮਾੜੀਆਂ ਹੈ ਪਿਆਰਿਓ ਇੱਕ ਗੱਲ ਚੇਤ ਆਹ ਗੱਲ ਇੱਕ ਮਿੰਟ ਲਈ ਸੁਣਿਓ ਮੈਂ ਆਨੰਦ ਸਾਹਿਬ ਪੜ੍ਹਨ ਲੱਗਾ ਸੁਣਿਓ ਡਿਕਟੇਟਰਸ਼ਿਪ ਵਿੱਚ ਕਿਵੇਂ ਜਿਉਣਾ ਹੈ ਇਸ ਉਸ ਵੇਲੇ ਦੇ ਸਾਡੇ ਆਗੂਆਂ ਨੇ ਸਾਨੂੰ ਬੜਾ ਕਮਾਲ ਦਾ ਸਿਖਾਇਆ ਸੀ ਕਿਉਂਕਿ ਸਮਾਂ ਸੀ ਹਥਿਆਰਾਂ ਦਾ ਸਮਾਂ ਹਥਿਆਰਾਂ ਦਾ ਸੀ ਕਹਿੰਦੇ ਸੀ ਓਏ ਨਿਕੰਮੇ ਬਣ ਕੇ ਵਿਹਲੜ ਬਣ ਕੇ ਨਾ ਜਿਉਵੋ
ਹਥਿਆਰ ਵੀ ਫੜਾਏ, ਕੈਮ ਵੀ ਕੀਤਾ, ਦੁਸ਼ਮਣ ਦਾ ਮੁਕਾਬਲਾ ਕਰੋ, ਐਵੇਂ ਹੀ ਨਾ ਧੀ ਭੈਣ ਤੁਹਾਡੀ ਫੜ ਕੇ ਲੈ ਜੇ, ਕੋਈ ਚੁੱਕ ਕੇ ਲੈ ਜੇ। ਡਿਕਟੇਟਰਸ਼ਿਪ ਦੇ ਵਿੱਚ ਜਿਉਣ ਦੀ ਜਾਚ ਉਸ ਵੇਲੇ ਦੇ ਸਾਡੇ ਆਗੂਆਂ ਨੇ ਬੜੀ ਕਮਾਲ ਦੀ ਸਿਖਾਈ, ਠੀਕ ਹੈ ਜੀ ਗੱਲ। ਪਰ ਹੁਣ ਕੀ ਹੈ? ਡੈਮੋਕਰੇਸੀ, ਹੁਣ ਡਿਕਟੇਟਰਸ਼ਿਪ। ਤੇ ਹੁਣ ਜਿਹੜੀ ਜਾਂਚ ਸਿਖਾਈ ਜਾ ਰਹੀ ਹੈ, ਗੁਰਦੁਆਰੇ 'ਚ ਆ ਜਾਓ, ਗਾਉਣ ਵਾਲਿਆਂ ਨੂੰ ਵੇਖ ਲਓ, ਜਿੱਥੇ ਗੱਲਾਂ ਹੋ ਰਹੀਆਂ ਹਥਿਆਰਾਂ ਦੀਆਂ ਹੋ ਰਹੀਆਂ, ਹਥਿਆਰਾਂ ਦੇ ਨਾਲ ਕਬਜ਼ੇ ਕਰਨੇ, ਜੰਗ ਕਰਨੇ, ਰਾਜ ਕਰਨੇ। ਇੱਕ ਸਮਾਂ ਸੀ ਜਦੋਂ ਇੱਕ ਟਾਈਮ ਸੀ ਡਿਕਟੇਟਰਸ਼ਿਪ ਦਾ, ਉਸ ਵੇਲੇ ਨੀ ਜਗ੍ਹਾ ਮੱਲ ਲਈ ਤੇਰੀ, ਜਿੰਨਾ ਕਬਜ਼ਾ ਕਰ ਲਿਆ ਤੇਰਾ। ਉਸ ਵੇਲੇ ਦੇ ਆਗੂਆਂ ਨੇ ਉਹ ਚੀਜ਼ ਬਾਖੂਬੀ ਸਿਖਾਈ, ਕਮਾਲ ਦੀ ਗੱਲ ਸੀ। ਪਰ ਅੱਜ ਡੈਮੋਕਰੇਸੀ ਹੈ, ਤੇ ਡੈਮੋਕਰੇਸੀ 'ਚ ਕਿੱਦਾਂ ਰਹਿਣਾ ਹੈ? ਅੱਜ ਕੋਈ ਵੀ ਨਹੀਂ ਸਿਖਾ ਰਿਹਾ। ਆਖੋ
ਸਤਨਾਮ
ਨਾ ਜੀ, ਨਾ ਕੋਈ ਨਹੀਂ ਸਿਖਾ ਰਿਹਾ ਵੀ ਡੈਮੋਕਰੇਸੀ 'ਚ ਕਿੱਦਾਂ ਰਹੀਦਾ ਹੈ। ਇੱਕ ਤੇ ਡੈਮੋਕਰੇਸੀ ਹੈ ਅੱਜ ਡਿਕਟੇਟਰਸ਼ਿਪ ਨਹੀਂ, ਦੂਜੇ ਨੰਬਰ 'ਤੇ ਘੱਟ ਗਿਣਤੀਆਂ, ਘੱਟ ਗਿਣਤੀਆਂ ਵਾਲੇ ਤੇ ਮਾੜਾ ਜਿਹਾ ਨਾ ਉਹ ਸਾਨੂੰ ਫਿੱਲੀ ਦਿੰਦੇ ਆ, ਸਾਨੂੰ ਰਾਹ ਦਿੰਦੇ ਆ। ਮਾੜਾ ਜਿਹਾ ਸਿਰ ਚੱਕੋ, ਮਾੜਾ ਜਿਹਾ ਤੁਸੀਂ ਦੋ ਚਾਰ ਬੰਦੇ ਉੱਠੋ ਸਹੀ, ਅਗਲੇ ਬਹੁ ਗਿਣਤੀਆਂ ਵਾਲੇ ਆ ਜਿਹੜੇ ਉਹਨਾਂ ਨੇ ਕੁਚਲ ਕੇ ਰੱਖ ਦਿੰਦਾ। ਘੱਟ ਗਿਣਤੀਆਂ ਤੇ ਡਿਕਟੇਟਰਸ਼ਿਪ ਨਹੀਂ, ਡੈਮੋਕਰੇਸੀ ਹੈ। ਡੈਮੋਕਰੇਸੀ 'ਚ ਕਿੱਦਾਂ ਰਹਿਣਾ, ਕਿਵੇਂ ਦੀ ਜ਼ਿੰਦਗੀ ਜਿਉਣੀ ਹੈ, ਇਹ ਸਾਨੂੰ ਅੱਜ ਸਿਖਾਉਣੀ ਪਏਗੀ। ਅੱਜ ਜ਼ਮਾਨਾ ਹਥਿਆਰਾਂ ਦਾ ਨਹੀਂ, ਅੱਜ ਜ਼ਮਾਨਾ ਵਿਚਾਰਾਂ ਦਾ, ਵਿਚਾਰਾਂ ਦਾ ਜੀ ਜ਼ਮਾਨਾ। ਤੇ ਸਾਡੀ ਕੌਮ ਦੇ ਵਿੱਚ ਇੱਕ ਟਾਈਮ ਸੀ ਜਦੋਂ ਉਹਨਾਂ ਬੰਦਿਆਂ ਦਾ ਸਮਾਂ ਸੀ, ਬਹਾਦਰ ਸੂਰਮੇ ਯੋਧੇ, ਆ ਗੱਲ ਸੀ। ਤੇ ਅੱਜ ਗੱਲ ਇਹ ਚੱਲਣੀ ਹੈ, ਗਿਆਨਵਾਨ, ਅਕਲਵਾਨ, ਸਮਝਦਾਰ, ਇੰਟੈਲੀਜੈਂਟ, ਅੱਜ ਕਾਹਦਾ ਸਮਾਂ ਹੈ? ਵਿਚਾਰਾਂ ਦਾ। ਅੱਜ ਵਿਚਾਰਾਂ ਦਾ, ਅੱਜ ਹਥਿਆਰਾਂ ਦਾ ਨਹੀਂ। ਹਥਿਆਰ ਲੈ ਕੇ ਚੱਲਾਂਗੇ ਵੀ ਇੱਥੇ ਇਹਨਾਂ ਕੰਟਰੀਆਂ 'ਚ, ਚਾਹੇ ਇੰਡੀਆ ਵਿੱਚ, ਕਿਸੇ ਨੇ ਸਾਨੂੰ ਚੱਲਣ ਨਹੀਂ ਦੇਣਾ। ਸਮਾਂ ਬਦਲ ਗਿਆ, ਸਮਾਂ ਟਾਈਮ ਚੇਂਜ ਹੋ ਗਿਆ, ਡੈਮੋਕਰੇਸੀ ਸ਼ੁਰੂ ਹੋ ਗਈ। ਇਸ ਕਰਕੇ ਅੱਜ ਦੇ ਹਿਸਾਬ ਨਾਲ ਕਿੱਦਾਂ ਜਿਉਣਾ, ਕਿੰਨੇ ਸਿਖਾਉਣਾ। ਉਸ ਵੇਲੇ 'ਚ ਗੱਲ ਹੋਰ ਸੀ, ਅੱਜ ਗੱਲ ਹੋਰ। ਤੇ ਅੱਜ ਜਦੋਂ ਗਾਉਣ ਵਾਲਿਆਂ ਕੋਲ ਕੋਈ ਸੁਣ ਜਾਂਦਾ ਹੈ, ਉੱਥੇ ਵੀ ਹਥਿਆਰਾਂ ਨਾਲ ਚੱਕ ਦਿਓ, ਐਂ ਕਰ ਦਿਓ, ਐਂ ਕਰ ਦਿਓ, ਸਾਡੇ ਸਾਡੀ ਸਾਈਕੀ ਬਣੀ ਕਿੱਦਾਂ। ਜਿਹੜੇ ਬੱਚੇ ਅੱਜ ਸਾਡੇ ਕਹਿੰਦੇ ਰਿਵਾਲਵਰ ਚੱਕੀ ਫਿਰਦੇ ਹੈ, ਡਰੱਗ ਵਿੱਚ ਚਲੇ ਗਏ, ਗੈਂਗ ਬਣ ਗਏ, ਇਹ ਸਾਈਕੀ ਬਣਦੀ ਕਿੱਦਾਂ ਹੈ? ਤੇ ਜਦੋਂ ਗਾਉਣ ਵਾਲਿਆਂ ਦੀ ਗੱਲ ਚੱਲਦੀ ਹੈ, ਉੱਥੇ ਨਿਰੀ ਹਥਿਆਰਾਂ ਦੀ ਗੱਲ ਹੈ। ਡੈਮੋਕਰੇਸੀ ਵਿੱਚ ਕਿੱਦਾਂ ਰਹਿਣਾ ਹੈ ਉਹ ਕਿੱਥੇ ਦੱਸਦੇ ਹੈ? ਤੇ ਜਦੋਂ ਗੁਰਦੁਆਰੇ ਅਗਲਾ ਆਉਂਦਾ, ਮੇਰੇ ਵਰਗਾ ਖੜਾ ਅੱਗੇ ਢੱਡ ਸਾਰੰਗੀ ਲੈ ਕੇ, ਮੇਰੇ ਵਰਗਾ ਬਾਜਾ ਲੈ ਕੇ ਢੋਲਕੀ ਲੈ ਕੇ ਬੈਠਾ, ਉੱਥੇ ਵੀ ਗੱਲ, ਤੁਸੀਂ ਸੂਰਮੇ, ਤੁਸੀਂ ਯੋਧੇ। ਉਹ ਹਥਿਆਰਾਂ ਵਾਲੇ ਯੋਧੇ ਨਹੀਂ ਨਾ ਹੁਣ, ਹੁਣ ਹੁਣ ਯੋਧੇ ਵਿਚਾਰਾਂ ਵਾਲੇ, ਹੁਣ ਅਕਲ ਵਾਲੇ, ਹੁਣ ਸਮਝ ਵਾਲੇ। ਚੰਗੀ ਗੱਲ ਹੈ ਸ਼ਸਤਰ ਸਿੱਖ ਲਓ, ਚੰਗੀ ਗੱਲ ਹੈ ਗਤਕਾ ਸਿੱਖ ਲਓ, ਚੰਗੀ ਗੱਲ ਹੈ ਤੁਹਾਨੂੰ ਰਿਵਾਲਵਰ ਚਲਾਉਣਾ ਆਉਂਦਾ ਹੋਵੇ, ਤੁਹਾਨੂੰ ਡਾਂਗ ਚਲਾਉਣੀ ਆਉਂਦੀ ਹੋਵੇ, ਇਹ ਗੱਲਾਂ ਚੰਗੀਆਂ ਨੇ ਸਿੱਖ ਲਓ। ਪਰ ਸਮਾਂ ਵਿਚਾਰਾਂ ਦਾ ਇਹ ਚੇਤਾ ਰੱਖਿਓ, ਡੈਮੋਕਰੇਸੀ 'ਚ ਕਿੱਦਾਂ ਰਹਿਣਾ ਇਹ ਸਾਨੂੰ ਸਿੱਖ ਲਓ। ਜੇ ਨਾ ਸਿੱਖਾਂਗੇ ਤੇ ਅਗਲੇ ਸਿੱਖਾ ਦੇਣਗੇ, ਪਰੇਸ਼ਾਨੀਆਂ ਹੋਣਗੀਆਂ, ਪ੍ਰੋਬਲਮਸ ਜਿੰਨੀਆਂ ਵੀ ਆਉਣਗੀਆਂ ਉਹਦੇ ਜ਼ਿੰਮੇਵਾਰ ਅਸੀਂ ਖੁਦ ਹੋਵਾਂਗੇ। ਸਾਨੂੰ ਸਮਝਣਾ ਪਏਗਾ। ਆਓ ਗੱਜ ਕੇ ਅਨੰਦ ਸਾਹਿਬ 'ਚ ਬੋਲੋ, 5-7 ਮਿੰਟ ਵੱਧ ਲੱਗ ਕੇ ਮਾਫ਼ੀ ਚਾਹੁੰਦਾ ਪਿਆਰਿਓ, ਗੱਜ ਕੇ ਅਨੰਦ ਸਾਹਿਬ 'ਚ ਬੋਲੋ। ਅਤੇ ਗੁਰੂ ਜੀ ਅੱਗੇ ਅੱਗੇ ਚੱਲਦੇ, ਆਪਾਂ ਮਗਰ ਚੱਲਦੇ ਹਾਂ, ਕੱਲ੍ਹ ਛੁੱਟੀ ਹੈ, 3 ਕਹਿੰਦੇ ਹੁਣ ਛੁੱਟੀਆਂ ਹੀ ਨੇ, ਲੌਂਗ ਵੀਕਐਂਡ ਆ ਗਿਆ ਇੱਥੇ। ਅਤੇ ਆਪਾਂ ਸਾਰੇ ਗੋਰਿਆਂ ਨੂੰ ਚਾਹ ਚੜਿਆ, ਕੋਈ ਬੀਚਾਂ 'ਤੇ ਜਾ ਪਹੁੰਚਿਆ, ਕੋਈ ਕਿਤੇ ਜਾ ਪਹੁੰਚਿਆ, ਆਪਾਂ ਸਾਰੇ ਇੱਦਾਂ ਰਲ ਮਿਲ ਕੇ ਸਤਸੰਗ ਕਰੀਏ, ਇਕੱਠੇ ਹੋ ਕੇ ਬੈਠੀਏ, ਰਲ ਮਿਲ ਕੇ ਗੁਰਬਾਣੀ ਦੀ ਵਿਚਾਰ ਕਰੀਏ। ਇੱਦਾਂ ਹੀ ਕਿਰਪਾ ਕਰਿਓ, ਕੱਲ੍ਹ ਜਿਵੇਂ ਅੱਜ ਵੇਲੇ ਨਾਲ ਆਏ, ਕੱਲ੍ਹ ਵੀ ਵੇਲੇ ਨਾਲ ਆ ਕੇ ਘੰਟਾ ਕੁ ਟਾਈਮ ਦੇ ਦਿਓ, ਘੰਟਾ ਇੱਕ ਟਕਾ ਨਾਲ ਬਹਿ ਕੇ ਕਈ ਗੱਲਾਂ ਵਿਚਾਰਨ ਵਾਲੀਆਂ, ਫਾਰਮੂਲੇ ਦਿਮਾਗ 'ਚ ਲਿਆਓ, ਫਿਲੋਸਫੀ ਆਪੇ ਬਣ ਜਾਣੀ ਅੱਗੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ। ਜਿਹਨਾਂ ਨੇ ਮੱਥਾ ਨਹੀਂ ਟੇਕਿਆ, ਪਿੱਛੇ ਬਹਿ ਗਏ ਸੀ, ਆਓ ਜੀ ਅੱਗੇ ਆ ਕੇ ਨਮਸਕਾਰ ਕਰ ਲਓ।
ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ
ਸ਼ਬਦ ਵਾਚੇ ਕਲਾ ਜਿਤ ਕਰ ਧਾਰਿਆ ਸਤਗੁਰ ਵਸ ਕੀਤੇ ਕਾਲ ਕੰਠ ਤੁਮਾਰਿਆ ਪਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਰਹਿ ਨਾਨਕ ਤੈਸਤ ਹੋ ਅਜਿਤ ਕਰ ਅਨ ਹਰਵਾਜੇ ਅਨੰਦ ਸੁਣੋ ਮਟ ਭਾਗੀ ਹੋ ਸਗਲ ਮਨੋਰ ਸਕੂਨੇ ਆਤਮ ਸਭ ਪਾਇਆ ਸੁਰੇ ਸਗਲ ਸੁਣੀ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਖਾਲਸਾ ਵਾਹਿਗੁਰੂ।